ਮਾਰਾਈਆਂ ਕਰ ਲਈਆਂ, ਉਹ ਪਤਾ ਨੀ ਲੱਗਿਆ ਜੇ ਮੈਂ ਉਹਦੇ ਮੂੰਹ ਚ ਦਵਾਈ ਪਾਈ। 10 ਮਿੰਟ ਬਾਅਦ ਉਹਨੂੰ ਪੁੱਛਿਆ ਮੈਂ ਕਿੱਦਾਂ ਅੰਕਲ, ਕਹਿੰਦੇ ਹਾਂ ਠੀਕ ਹੈ, ਕਹਿੰਦੇ ਫੀਲ ਬੈਟਰ। ਠੀਕ ਹੈ, ਏਦਾਂ
ਕਈ ਵਾਰ ਡਾਕਟਰ ਸਾਹਿਬ ਆਉਣਾ ਮੈਂ ਤੁਹਾਡੇ ਕੋਲੇ।
ਹਾਂਜੀ ਬਿਲਕੁਲ ਬਿਲਕੁਲ,
ਦਵਾਈਆਂ ਲੈ ਕੇ ਜਾਣੀਆਂ ਕਈ ਇਕੱਠੀਆਂ।
ਬਿਲਕੁਲ ਬਿਲਕੁਲ, ਕੋਈ ਗੱਲ ਨੀ ਸਰ, ਮਰਜ਼ੀ ਆਓ। ਠੀਕ ਹੈ, ਤੋ ਮੈਂ ਅੱਜ ਇੱਕ ਪੈਨਸ਼ਨਰ ਬਾਰੇ ਥੋੜੀ ਗੱਲ ਕਰਾਂਗੇ ਆਪਾਂ। ਤੋ ਉਹਦੇ ਕਿਸੇ ਨੇ ਇਹ ਬਹੁਤ ਲੋਕ ਪਰੇਸ਼ਾਨ ਨੇ ਬੈਕ, ਮੈਂ ਜਾਣਦਾ ਲੋਕਾਂ ਨੂੰ ਜਿਹਨਾਂ ਨੇ ਬੈਕ ਵੀ ਆਪਰੇਸ਼ਨ ਜੋ ਹੈ ਕਰਾ ਚੁੱਕੇ ਨੇ, ਬੈਕ ਦੇ ਬੈਕ ਸਿਆਟਿਕਾ ਪੇਨ ਲੋਕਾਂ ਨੂੰ, ਕਾਰਪਲ ਟਿਊਨਰ ਸਿੰਡਰੋਮ, ਇਹ ਨਰੋ ਦੀ ਪ੍ਰੋਬਲਮ ਬਹੁਤ ਜਲਦੀ ਸਾਡੀ ਦਵਾਈਆਂ ਨਾਲ ਠੀਕ ਹੋ ਜਾਂਦੀ ਹੈ। ਲੋਕ ਸਾਲੋ ਸਾਲ ਸਫ਼ਰ ਕਰਦੇ ਰਹੇ ਨੇ, ਨਰੋ ਦਾ ਮਤਲਬ ਕਈ ਪ੍ਰੋਬਲਮ ਹੁੰਦੀਆਂ ਨੇ, ਮਲਟੀਪਲ ਸਕਲੋਸਿਸ ਹੈ, ਤੁਹਾਡਾ ਜੋ ਹੈ ਪਾਰਕਿੰਸਨ ਹੈ। ਦੇਖੋ ਜਿੰਨੀ ਜਲਦੀ ਮੈਂ ਕਹਿੰਦਾ ਹੁੰਦਾ, ਜਿੰਨੀ ਜਲਦੀ ਤੁਸੀਂ ਕੋਈ ਟ੍ਰੀਟਮੈਂਟ ਕਰੋਗੇ ਉਨੀ ਜਲਦੀ ਤੁਸੀਂ ਠੀਕ ਹੋਵੋਗੇ। ਮੇਰੇ ਕੋਲ ਚਾਹੇ ਕੋਲੇਸਟ੍ਰੋਲ ਹੋਵੇ, ਡਾਇਬਟੀਜ਼ ਹੋਵੇ, ਤੁਹਾਡਾ ਬਲੱਡ ਪ੍ਰੈਸ਼ਰ ਹੋਵੇ, ਤੋ ਮਤਲਬ ਰਾਈਟ ਟਾਈਮ ਤੇ ਤੁਸੀਂ ਟ੍ਰੀਟਮੈਂਟ ਕਰੋ। ਮੇਰਾ ਨੰਬਰ 647-818-0055-647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 ਮੈਰੀਟਾਈਮ ਟੋਰੀ ਬੁਲੇਵਾਲ, ਯੂਨਿਟ ਨੰਬਰ 2, ਹੋਮ ਡਿਪੂ ਵਾਲਾ ਪਲਾਜ਼ਾ, 1979 ਦੇ ਵਿੱਚ ਹੈਗਾ। ਮੈਂ ਜੇ ਪੂਰੇ ਨਾਰਥ ਅਮਰੀਕਾ ਸ਼ਾਇਦ ਕੋਈ ਇੰਨਾ ਪੁਰਾਣਾ ਹੋਮੋਪੈਥ ਹੋਵੇ। ਥੈਂਕ ਯੂ ਵੈਰੀ ਮਚ। ਟਾਈਮ
ਸੋ 647-818-0055 ਡਾਕਟਰ ਸਾਹਿਬ ਦਾ ਨੰਬਰ ਹੈ, ਇਸ ਨੰਬਰ ਤੇ ਕਾਲ ਕਰ ਲੈਣੀ, 647-818-0055। ਥੈਂਕ ਯੂ ਸੋ ਮਚ ਡਾਕਟਰ ਸਾਹਿਬ, ਧੰਨਵਾਦ। ਆਓ ਜੀ, ਸਟੇਸ਼ਨ ਦੀ ਆਈ ਡੀ ਦਾ ਸਮਾਂ ਹੋ ਗਿਆ, ਸਟੇਸ਼ਨ ਦੀ ਆਈ ਡੀ ਲੈ ਲਈਏ ਤੇ ਉਸ ਤੋਂ ਬਾਅਦ ਵਾਪਸ ਪਰਤੇ ਹਾਂ। ਤਜਿੰਦਰ ਫਤਿਹਪੁਰ ਸਾਡੇ ਨਾਲ ਜੁੜਨਗੇ ਤੇ ਅੱਧਾ ਘੰਟਾ ਆਪਾਂ ਪੰਜਾਬ ਦੀਆਂ ਖਬਰਾਂ ਤੇ ਗੱਲਬਾਤ ਕਰਨੀ ਹੈ, ਫਿਰ ਉਸ ਤੋਂ ਬਾਅਦ ਇੱਥੋਂ ਦੀਆਂ ਜਿਹੜੀਆਂ 2-4 ਹੋਰ ਮੋਟੀਆਂ ਖਬਰਾਂ ਨੇ ਉਹਨਾਂ ਦੇ ਉੱਤੇ ਨਜ਼ਰ ਮਾਰਾਂਗੇ। ਜੁੜੇ ਰਹਿਣਾ ਪ੍ਰੋਗਰਾਮ ਖਬਰਸਾਰ ਦੇ ਨਾਲ।
You are listening to WTOR 770 AM, Youngstown, Toronto.
CIBC Global Money Transfer के साथ अपने परिवार को ज्यादा से ज्यादा खुशियाँ दें। CIBC Global Money Transfer की $0 ट्रांसफर फीस का फायदा उठाएं और अपने परिवार तक पहुँचाएं और भी ज्यादा पैसे। आज ही CIBC.com/GMTEvent पर जाएं और प्रोमो कोड GMTEvent के साथ अपने पहले ट्रांसफर पर $300 तक वापस पाएं। शर्तें और CIBC फॉरेन एक्सचेंज रेट्स लागू।
बैंक गलवला पेश करता है रोशन डिजिटल अकाउंट। अब बैरून मुल्क मुकीम पाकिस्तानी ये अकाउंट फौरी डिजिटली खुलवा सकते हैं। अभी www.bankalfala.com विजिट करें, आज ही अपना रोशन डिजिटल अकाउंट खुलवाएं। इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अलफला, रोशन मुस्तकबिल, डिजिटल पाकिस्तान।
ਲੇਕ ਦੇ ਕਿਨਾਰੇ ਤੇ ਪਹਾੜਾਂ ਦੀ ਗੋਦ ਚ ਵਸੇ ਬਲੂ ਮਾਊਂਟੇਨ ਏਰੀਆ ਤੇ ਵਸਾਗਾ ਬੀਚ ਵਿੱਚ ਨਵੀਆਂ ਕੌਂਡੋਜ਼ ਦੀ ਬੁਕਿੰਗ ਸ਼ੁਰੂ। ਕੌਂਡੋ ਚ ਆਪ ਰਹੋ, ਇਨਵੈਸਟ ਕਰਕੇ ਕਿਰਾਏ ਤੇ ਦਿਓ ਜਾਂ ਅਸਾਈਨਮੈਂਟ ਤੇ ਵੇਚ ਕੇ ਡਾਲਰ ਕਮਾਓ, ਮਰਜ਼ੀ ਤੁਹਾਡੀ, ਕੀਮਤਾਂ ਨੇ ਵਧਣਾ ਹੀ ਵਧਣਾ। ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਇੰਸਿਸ, ਪਾਰਕਿੰਗ ਇਨਕਲੂਡਿਡ ਤੇ ਕੀਮਤਾਂ 4.5 ਲੱਖ ਤੋਂ। ਮਾਡਰਨ ਸਹੂਲਤਾਂ ਨਾਲ ਲੈਸ ਸ਼ਾਨਦਾਰ ਬਿਲਡਿੰਗ, ਪਹਾੜਾਂ ਦੀ ਗੋਦ ਤੇ ਲੇਕ ਦਾ ਕਿਨਾਰਾ, ਬਸ ਨਜ਼ਾਰਾ ਹੀ ਨਜ਼ਾਰਾ। ਆਪਣਾ ਯੂਨਿਟ ਬੁੱਕ ਕਰਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-34-7300-8436।
Grow your business online by building a digital storefront with simple e-commerce tools supported by an e-commerce advisor. Apply for up to $2,400 in grants at canada.ca/digital-adoption. A message from the Government of Canada.
HK Tire Center. ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-247-4600 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਸਟਾਰਟੈਕ ਲੌਜਿਸਟਿਕ ਕੰਪਨੀ ਵੱਲੋਂ GTA ਦੇ ਏਰੀਆ ਦੇ ਵਿੱਚ ਲੋਕਲ ਕੰਮ ਕਰਨ ਦੇ ਲਈ ਏਜੰਟ, ਡਰਾਈਵਰ ਅਤੇ ਓਨਰ ਆਪਰੇਟਰ ਹਾਇਰ ਕੀਤੇ ਜਾ ਰਹੇ ਨੇ। 416-418-0706, 1 ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ, ਵਧੀਆ ਪੇ ਰੇਟ ਅਤੇ ਵੀਕਲੀ ਚੈੱਕ। ਜ਼ਿਆਦਾ ਜਾਣਕਾਰੀ ਦੇ ਲਈ ਕਾਲ ਕਰੋ 416-418-0706।
ਜੰਗ ਬੁੱਕ ਕੰਮ ਤੇ ਨਹੀਂ ਆਇਆ?
ਬਿਗ ਬਰੋ ਸਰਵਿਸ ਇੰਟੈਰੀਅਰ ਦੀ ਲਾਈਨ ਚ ਲੱਗਿਆ ਐਡਰੈਸ ਚੇਂਜ ਕਰਾਉਣ ਦੇ ਲਈ।
ਉਹ ਜੰਗ ਬੁੱਕ ਕਿੱਥੇ ਮੂਵ ਹੋ ਚੱਲਿਆ?
ਮੂਵ ਕਿੱਥੇ ਹੋਣਾ, ਰਹਿਣਾ ਤੇ ਇੱਥੇ ਹੀ ਆ, ਬਸ ਕਾਰ ਇੰਸ਼ੋਰੈਂਸ ਦੇ ਚੱਕਰਾਂ ਚ ਐਡਰੈਸ ਚੇਂਜ ਕਰਾਉਣ ਲੱਗਿਆ।
ਉਹ ਜੰਗ ਬਰੋ, ਆਪਣਾ ਐਡਰੈਸ ਚੇਂਜ ਕਰਾਉਣ ਦੀ ਲੋੜ ਨਹੀਂ, ਆਪਣਾ ਇੰਸ਼ੋਰੈਂਸ ਬ੍ਰੋਕਰ ਚੇਂਜ ਕਰਨ ਦੀ ਲੋੜ ਹੈ।
ਤੇ ਬਾਈ ਕੋਈ ਵਧੀਆ ਜਿਹਾ ਐਡਵਾਈਜ਼ਰੀ ਦੱਸ ਦੇ
ਕਾਰ ਇੰਸ਼ੋਰੈਂਸ ਤੇ। ਵਧੀਆ ਪ੍ਰਾਈਸ ਲਈ ਪਵਨ ਸਿੱਧੂ ਨੂੰ ਕਾਲ ਕਰ 647-620-9804, ਤੈਨੂੰ ਕਾਰ ਇੰਸ਼ੋਰੈਂਸ ਤੇ ਵਧੀਆ ਪ੍ਰਾਈਸ ਦਿਵਾਉਣਗੇ।
ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਇੰਸ਼ੋਰੈਂਸ ਕਰਦੇ ਨੇ?
ਆਟੋ, ਹੋਮ, ਬਿਜ਼ਨਸ ਤੋਂ ਇਲਾਵਾ ਲਾਈਫ, ਵਿਜ਼ਟਰ ਤੇ ਸੁਪਰਵੀਜ਼ਾ ਇੰਸ਼ੋਰੈਂਸ ਲਈ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ 6476206204।
ਅੱਜ ਹੀ ਕਾਲ ਕਰਦਾ।
ਇੰਪੋਰ ਐਂਟਰਟੇਨਮੈਂਟ ਅਤੇ ਟ੍ਰਾਂਸ 99 ਲੌਜਿਸਟਿਕਸ ਪੇਸ਼ ਕਰਦੇ ਨੇ ਰਣਜੀਤ ਬਾਵਾ ਪੰਜਾਬ ਬੋਲਦਾ ਲਾਈਵ ਇਨ ਕਾਂਸਰਟ। ਸ਼ੁੱਕਰਵਾਰ April 1st ਬ੍ਰੈਂਪਟਨ ਦੇ CAA ਸੈਂਟਰ ਵਿਖੇ। ਟਿਕਟਾਂ ਲਈ ticketmaster.ca ਤੇ ਜਾਓ। ਜਾਣਕਾਰੀ ਲਈ ਕਾਲ ਕਰੋ 905-793-1234। ਰਣਜੀਤ ਬਾਵਾ ਲਾਈਵ ਇਨ ਕਾਂਸਰਟ।
ਬਸ ਇੰਨੀ ਜੀ ਗੱਲ, ਫਿਰ ਕੀ ਹੋਇਆ ਜੇ ਗੱਡੀਆਂ ਚ ਗੱਡੀਆਂ ਵੱਜੀਆਂ ਤਾਂ? ਰੈਕਸਟਿਲ ਬੋਡੀ ਸ਼ਾਪ ਹੈ ਤਾਂ ਹੈਗਾ, ਫਿਰ ਹਰ ਤਰ੍ਹਾਂ ਦੇ ਬੋਡੀ ਵਰਕ ਲਈ ਤੇ ਨਾਲੇ ਤਾਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਨਾਲ ਡਾਇਰੈਕਟ ਡੀਲ ਕਰਦੇ ਹਨ। ਘਬਰਾਉਣਾ ਤਾਂ ਬਿਲਕੁਲ ਹੀ ਨਹੀਂ, ਕੰਮ ਹੋਵੇ ਬੋਡੀ ਵਰਕ ਦਾ ਜਾਂ ਲੈਣੀ ਹੋਵੇ ਰੈਂਟਲ ਕਾਰ ਜਾਂ ਫਿਰ ਖਰੀਦਣੀ ਜਾਂ ਵੇਚਣੀ ਹੈ ਯੂਜ਼ਡ ਕਾਰ, ਤਾਂ ਕਾਲ ਕਰੋ ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ 416-795-9696 ਤੇ, ਜਾਂ ਫਿਰ ਤੁਸੀਂ ਜਾ ਸਕਦੇ ਹੋ 30 ਰਸੀਨ ਰੋਡ ਇਟੋਬਿਕੋ ਜੋ ਕਿ ਰੈਕਸਟਿਲ ਦੇ ਵਿੱਚ ਮੌਜੂਦ ਹੈ। ਹੋਰ ਤਾਂ ਹੋਰ, ਇਹ ਤਾਂ ਟੋਅ ਦੀਆਂ ਸੇਵਾਵਾਂ ਵੀ ਦਿੰਦੇ ਨੇ। ਰੈਕਸਟਿਲ ਬੋਡੀ ਸ਼ਾਪ ਭੁੱਲਣਾ ਤਾਂ ਬਿਲਕੁਲ ਹੀ ਨਹੀਂ, 416-795-9696 ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ ਤੁਸੀਂ ਕਾਲ ਕਰ ਸਕਦੇ ਹੋ 30 ਰਸੀਨ ਰੋਡ 416-795-9696।
ਤੁਸੀਂ ਫਾਈਨੈਂਸ ਦੀ ਭਾਲ ਵਿੱਚ ਹੋ, ਨਵਾਂ ਯੂਜ਼ਡ ਟਰੱਕ ਲੈਣਾ ਆ, ਗੱਲ ਕੀ ਭਾਵੇਂ ਟ੍ਰੇਲਰ ਹੋਵੇ, ਨਿਊ ਜਾਂ ਓਲਡ ਇਕੁਇਪਮੈਂਟ, ਕੰਸਟਰਕਸ਼ਨ ਲੋਨ, ਪ੍ਰਾਈਵੇਟ ਫੰਡਸ ਚਾਹੀਦੇ? ਗੌਰਵ ਕੁਮਾਰ ਨਾ ਆਹੀ ਚੇਤੇ ਆਉਂਦਾ, ਐਵੇਂ ਥੋੜਾ ਸਾਰੇ ਗੌਰਵ ਕੁਮਾਰ ਨੂੰ ਮੰਨਦੇ, ਗਾਹੇ ਬਗਾਏ ਜੇ ਕਿਤੇ ਵੀ ਖੜ ਗਏ ਕੰਮ ਜ਼ਰੂਰ ਬਣੂ। ਗੌਰਵ ਕੁਮਾਰ ਬੈਡ ਕ੍ਰੈਡਿਟ ਹੈਗਾ ਆ, 2 ਘੰਟਿਆਂ ਵਿੱਚ ਅਪਰੂਵਲ ਲਵੋ। ਆਹੋ ਜੀ ਗੌਰਵ ਕੁਮਾਰ, ਫੋਨ ਹੀ ਤਾਂ ਲਾਉਣਾ ਆ 647-479-7501। ਗੌਰਵ ਕੁਮਾਰ, ਫੰਡਿੰਗ ਮੇਡ ਕੁਇਕ ਐਂਡ ਈਜ਼ੀ।
ਉਹ ਕੀ ਗੱਲ ਮੌਂਟੂ, ਉਹ ਬੜੀਆਂ ਡੂੰਘੀਆਂ ਸੋਚਾਂ ਵਿੱਚ ਪਿਆ, ਗੱਲ ਕੀ ਹੈ?
ਯਾਰ ਮੈਂ ਗੱਡੀ ਚਾਉਂਦਾ ਹੋਇਆ ਜਸ ਭੁੱਲਰ ਦਾ ਨਾਂ ਸੁਣਦਾ ਪਿਆ। ਇਹ ਉਹੀ ਹੈ ਨਾ ਜਿਹੜੇ ਕਿ 24 ਘੰਟਿਆਂ ਵਿੱਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਨੇ?
ਬਿਲਕੁਲ ਸਹੀ ਪਛਾਣਿਆ, ਤੇ ਨਾਲੇ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ। ਉਹ ਮੇਰਾ ਕੇਸ ਵੀ ਤਾਂ ਜਸ ਭੁੱਲਰ ਨੇ ਸਿਰੇ ਚਾੜਿਆ। ਫਸਟ ਜਾਂ ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡਿੰਗ, ਟਰੱਕ ਲੋਨ, ਹੈਵੀ ਮਸ਼ੀਨਰੀ, ਜੇ ਤੈਨੂੰ ਬਿਜ਼ਨਸ ਲੋਨ ਦੀ ਵੀ ਲੋੜ ਹੈ ਨਾ, ਉਹਦਾ ਹੱਲ ਵੀ ਜਸ ਭੁੱਲਰ ਦੇ ਕੋਲ ਹੈ।
ਉਹ ਯਾਰ ਜਦ ਤੈਨੂੰ ਇੰਨਾ ਪਤਾ, ਨੰਬਰ ਵੀ ਦੇ ਫਿਰ।
ਲੈ ਕਰ ਨੋਟ ਫਿਰ, 416-732-2611, 416-732-2611, ਲਾਇਸੈਂਸ ਨੰਬਰ M12000176। ਜਸ ਭੁੱਲਰ ਨਾ ਯਾਦ ਰੱਖੀ।
ਸਟਾਈਨਮੈਨਸ ਐਂਡ ਐਸੋਸੀਏਟਸ ਦੇ ਪਾਰਟਨਰ ਗੁਰਸ਼ਰਨ ਬੌਬੀ ਸਿੱਧੂ ਜੀ 647-539-3020। ਰਸਤੇ ਵਿੱਚ ਐਕਸੀਡੈਂਟ ਹੋ ਗਿਆ ਹੈ, ਕਲੇਮ ਲੈਣਾ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। ਸਲਿਪ ਐਂਡ ਫਾਲ CPP ਡਿਸੇਬਿਲਟੀ ਇੰਸ਼ੋਰੈਂਸ ਦਾ ਕੋਈ ਕਲੇਮ ਹੈ? ਇੰਸ਼ੋਰੈਂਸ ਕੰਪਨੀਆਂ ਦੇ ਨਾਲ ਖੁਦ ਗੱਲਬਾਤ ਕਰਕੇ, ਖੁਦ ਡੀਲ ਕਰਕੇ ਤੁਹਾਨੂੰ ਤੁਹਾਡਾ ਬਣਦਾ ਹੱਕ ਦਿਵਾਉਣਗੇ। ਗੁਰਸ਼ਰਨ ਬੌਬੀ ਸਿੱਧੂ ਜੀ 647-539-3020 ਤੇ ਸੰਪਰਕ ਕੀਤਾ ਜਾ ਸਕਦਾ ਹੈ। 647-539-3020।
ਘਰੋਂ ਇੱਕ ਲੋਕੇਸ਼ਨ, ਫਿਰ ਕਦੇ ਦੂਜੀ ਲੋਕੇਸ਼ਨ, ਹਰ ਪਾਸੇ ਧਿਆਨ ਰੱਖਣਾ ਪੈਂਦਾ।
ਘਰ ਦਫ਼ਤਰ ਦੀ ਚਿੰਤਾ ਮਕਾਓ, ਟੈਕ ਸਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ।
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ।
ਬੈਸਟ ਕੰਸਲਟੇਸ਼ਨ, ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ, ਟੈਕ ਸਪਿਰਿਟ। ਕਾਲ ਕਰੋ 905-621-4100 ਜਾਂ 905-621-4100।
ਯੂਨਿਟ 7-8770 ਦਾ ਗੋਲ ਰੋਡ, ਬ੍ਰੈਂਪਟਨ। ਵਿਜ਼ਿਟ www.techspirit.ca।
ਬੰਗਲਾ ਮੋਟਰ ਕਾਰ ਦਿਲਾ ਦੇ, ਇੱਕ ਨਹੀਂ ਦੋ ਚਾਰ ਦਿਲਾ ਦੇ।
ਜੀ ਹਾਂ, ਮੋਟਰ ਕਾਰ ਕਾ ਤੋ ਮਾਲੂਮ ਨਹੀਂ, ਲੇਕਿਨ ਆਪਕੋ ਆਪਕੇ ਬੰਗਲੇ ਤੱਕ ਪਹੁੰਚਾਏਂਗੇ। ਜੀ ਯਾਨੀ ਮੋਰਗੇਜਿਸ ਕੇ ਮਯੰਕ ਭਟਨਾਗਰ ਜੀ। ਹਰ ਤਰ੍ਹਾਂ ਕੀ ਮੋਰਗੇਜਿਸ ਮੇ ਕਰਤੇ ਹੈ ਸਪੈਸ਼ਲਾਈਜ਼, ਵੋ ਰੈਜ਼ੀਡੈਂਸ਼ੀਅਲ ਹੋ, ਕਮਰਸ਼ੀਅਲ ਹੋ, ਪ੍ਰਾਈਵੇਟ ਹੋ, ਫਸਟ ਯਾ ਸੈਕਿੰਡ ਮੋਰਗੇਜਿਸ, ਔਰ ਯਾ ਫਿਰ ਆਪ ਹੈ ਫਸਟ ਟਾਈਮ ਹੋਮ ਬਾਇਰ। ਮਯੰਕ ਭਟਨਾਗਰ ਜੀ 647-702-2023 647-702-2023।
लाइसेंस नंबर 10394।
एशियन फूड सेंटर इंडियन कैनेडियन साफ सुथरी ग्रोसरी दे नाल
कारकार विच मशहूर हो चुका एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिया विच पेंदे किसी भी स्टोर विच जाओगे तो जरूर बचत पाओगे।
वधेरे जानकारी लई एशियन फूड सेंटर दा इक्को इक नंबर याद रखो 416-740-3262।
एशियन फूड सेंटर 416-740-3262। एशियन फूड सेंटर
तुसी फाइनेंस दी पाल विच हो नमा यूज्ड ट्रक लेना या गल की पावे ट्रेलर होवे न्यू जा ओल्ड इक्विपमेंट कंस्ट्रक्शन लोन प्राइवेट फंड्स चाहिदे गौरव कुमार ना आही चेते आंदा एवे थोड़ा सारे गौरव कुमार नु मान दे गाहे बगाए जे किते भी खड़ गए काम जरूर बनू गौरव कुमार बैड क्रेडिट है गाया 2 घंटिया विच अप्रूवल लवो आहो जी गौरव कुमार फोन ही ता लाउणा या 647-409-7501 गौरव कुमार Funding made quick and easy.
ਉਬਈ ਪ੍ਰਾਪਰਟੀ ਹੁੰਦੀ ਹੈ ਪ੍ਰੋਫਿਟ ਨਾਲ ਓ ਜੀ ਪ੍ਰਾਪਰਟੀ ਪ੍ਰੋਫਿਟ ਦਵਾਵੇ ਹਰ ਹਾਲ ਜਗਦੀਸ਼ ਗਰੇਵਾਲ
ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਵਿੱਚ ਇਨਵੈਸਟ ਕਰਕੇ ਚੰਗੇ ਪ੍ਰੋਫਿਟ ਲੈਣ ਲਈ ਸੰਪਰਕ ਕਰੋ ਕਾਬਿਲ ਤੇ ਇਮਾਨਦਾਰ ਸੈਂਚਰੀ 21 ਪ੍ਰੈਜ਼ੀਡੈਂਟ ਰਿਐਲਿਟੀ ਇੰਕ ਦੇ ਜਗਦੀਸ਼ ਗਰੇਵਾਲ ਨੂੰ 416-970-5005 416-970-5005 ਜਗਦੀਸ਼ ਗਰੇਵਾਲ ਤੁਹਾਡੀ ਪ੍ਰਾਪਰਟੀ ਦੀ ਬੈਸਟ ਡੀਲ ਦਾ ਜਿਹੜਾ ਰੱਖੇ ਖਿਆਲ
ਸਟਾਰਟੈਕ ਲੌਜਿਸਟਿਕ ਕੰਪਨੀ ਵੱਲੋਂ GTA ਦੇ ਏਰੀਆ ਦੇ ਵਿੱਚ ਲੋਕਲ ਕੰਮ ਕਰਨ ਦੇ ਲਈ ਏਜੰਟ ਡਰਾਈਵਰ ਅਤੇ ਓਨਰ ਆਪਰੇਟਰ ਹਾਇਰ ਕੀਤੇ ਜਾ ਰਹੇ ਨੇ 416-418-0706 ਇੱਕ ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ ਵਧੀਆ ਪੇ ਰੇਟ ਅਤੇ ਵੀਕਲੀ ਚੈੱਕ ਜ਼ਿਆਦਾ ਜਾਣਕਾਰੀ ਦੇ ਲਈ ਕਾਲ ਕਰੋ 416-418-0706
ਛਣ-ਛਣ ਕਰਦੇ ਗਹਿਣੇ ਖਰੀਦਣੇ ਹਨ ਤਾਂ ਦੁਬਈ ਜਵੈਲਰਸ ਦੀ ਲੋਕੇਸ਼ਨ 2700 ਨਾਰਥ ਪਾਰਕ ਡਰਾਈਵ ਯੂਨਿਟ 19 ਤੇ ਪਹੁੰਚੋ ਕਸਟਮਾਈਜ਼ ਹਾਰ ਪੈਂਡੈਂਟ ਰਿੰਗ ਸ਼ਾਪਾਂ ਛੱਲੇ ਵਾਲੀਆਂ ਬਣਾਉਣੀਆਂ ਨੇ ਦੁਬਈ ਜਵੈਲਰਸ ਨਵੀਂ ਸ਼ਿਪਮੈਂਟ ਚੈੱਕ ਕਰੋ ਦੁਬਈ ਜਵੈਲਰਸ ਦੀ ਲੋਕੇਸ਼ਨ ਤੇ ਬੱਚਿਆਂ ਦੇ ਕੰਨ ਬਣਾਉਣੇ ਹਨ ਅਪਰੇਜ਼ਲ ਸਰਟੀਫਿਕੇਟ ਚਾਹੀਦਾ ਹੈ ਰਾਸ਼ੀ ਦੇ ਨਾਗ ਲੈਣੇ ਨੇ ਦੁਬਈ ਜਵੈਲਰਸ ਦੁਬਈ ਜਵੈਲਰਸ 416-465-1200 ਤੇ ਸੰਪਰਕ ਕੀਤਾ ਜਾ ਸਕਦਾ ਹੈ ਰੇਡੀਓ ਖਬਰ ਸਾਹਿਬ ਦਾ ਹਵਾਲਾ ਦੇਣ ਤੇ ਭਾਰੀ ਡਿਸਕਾਊਂਟ ਪਲੱਸ ਗਿਫਟ ਪ੍ਰਾਈਜ਼ 416-465-1200 416-465-1200 ਤੇ ਸੰਪਰਕ ਕਰੋ
ਟੀਮ ਫੋਰ ਐਂਟਰਟੇਨਮੈਂਟ ਅਤੇ ਟ੍ਰਾਂਸ 99 ਲੌਜਿਸਟਿਕਸ ਪੇਸ਼ ਕਰਦੇ ਨੇ ਰਣਜੀਤ ਬਾਵਾ ਪੰਜਾਬ ਬੋਲਦਾ ਲਾਈਵ ਇਨ ਕਾਂਸਰਟ ਸ਼ੁੱਕਰਵਾਰ April 1st ਬ੍ਰੈਂਟਨ ਦੇ CAA ਸੈਂਟਰ ਵਿਖੇ ਟਿਕਟਾਂ ਲਈ ticketmaster.ca ਤੇ ਜਾਓ ਜਾਣਕਾਰੀ ਲਈ ਕਾਲ ਕਰੋ 905-793-1234 ਰਣਜੀਤ ਬਾਵਾ ਲਾਈਵ ਇਨ ਕਾਂਸਰਟ
ਤੁਸੀਂ ਜਿਹੜੇ ਪ੍ਰੋਗਰਾਮ ਖਬਰ ਸਾਰ ਦੇ ਨਾਲ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਤੇ ਇਸ ਸਮੇਂ ਮੇਰੇ ਨਾਲ ਰਵੀ ਜੀ ਜੁੜ ਚੁੱਕੇ ਨੇ ਪਟਿਆਲੇ ਤੋਂ ਔਰ ਪਟਿਆਲੇ ਤੋਂ ਪੰਜਾਬ ਦੇ ਕੁਝ ਮਸਲਿਆਂ ਦੇ ਉੱਤੇ ਗੱਲਬਾਤ ਕਰਾਂਗੇ ਤੇ ਕੁਝ ਜੋ ਇਸ ਸਮੇਂ ਇਸ਼ੂ ਚੱਲ ਰਹੇ ਨੇ ਉਹਨਾਂ ਦੀ ਗੱਲਬਾਤ ਕਰਾਂਗੇ ਰਵੀ ਜੀ ਸਵਾਗਤ ਹੈ ਪ੍ਰੋਗਰਾਮ ਖਬਰ ਸਾਰ ਦੇ ਵਿੱਚ
ਜੀ ਬਹੁਤ ਧੰਨਵਾਦ ਗਰੇਵਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਤੇ ਸਤਿ ਸ਼੍ਰੀ ਅਕਾਲ ਜੀ
ਜੀ ਸਤਿ ਸ਼੍ਰੀ ਅਕਾਲ ਜੀ ਭਗਵੰਤ ਮਾਨ ਵੱਲੋਂ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਹੈ ਆਪ ਆਦਮੀ ਆਪ ਸਰਕਾਰ ਵੱਲੋਂ ਨਵਾਂ ਐਲਾਨ ਜਿਹੜਾ ਕੀਤਾ ਗਿਆ ਕਿ ਨਿੱਜੀ ਸਕੂਲਾਂ ਦੇ ਫੀਸਾਂ ਦੇ ਵਿੱਚ ਵਾਧੇ ਨਹੀਂ ਹੋ ਸਕਣਗੇ ਪਹਿਲਾਂ ਤਾਂ ਮੈਨੂੰ ਇਹ ਗੱਲ ਦੱਸੋ ਕਿ ਇੱਥੇ ਕਿੱਡਾ ਕੁ ਗੰਭੀਰ ਮਸਲਾ ਹੈ ਕਿ ਜਿਹੜੇ ਪ੍ਰਾਈਵੇਟ ਅਦਾਰੇ ਨੇ ਪ੍ਰਾਈਵੇਟ ਸਕੂਲ ਨੇ ਉਹਨਾਂ ਦੀ ਕਿੰਨੀ ਕੁ ਫੀਸ ਹੈ ਅਤੇ ਕਿੰਨਾ ਕੁ ਉਹ ਹਰੇਕ ਸਾਲ ਵਧਾ ਦਿੰਦੇ ਨੇ
ਦੇਖੋ ਗਰੇਵਾਲ ਸਾਹਿਬ ਬਹੁਤ ਵੱਡਾ ਔਰ ਗੰਭੀਰ ਮਸਲਾ ਹੈਗਾ ਕਿਉਂਕਿ ਮਾਪਿਆਂ ਦੇ ਹੱਥ 'ਚ ਕੋਈ ਐਸੀ ਤਾਕਤ ਨਹੀਂ ਸੀ ਕਿਉਂਕਿ ਸਾਹਮਣੇ ਜਿਹੜੇ ਸਰਕਾਰੀ ਸਕੂਲ ਹੈ ਉਹਨਾਂ ਦੇ ਵਿੱਚ ਇਨਫਰਾਸਟ੍ਰਕਚਰ ਉਹਨਾਂ ਦੇ ਵਿੱਚ ਸਹੂਲਤਾਂ ਦੀ ਘਾਟ ਟੀਚਰਾਂ ਨੂੰ ਹੋਰ ਡਿਊਟੀਆਂ ਦੇ ਦੇਣੀਆਂ ਉਹਨਾਂ ਦਾ ਹੜਤਾਲਾਂ ਤੇ ਰਹਿਣਾ ਕੱਚੇ ਟੀਚਰ ਰੱਖਣੇ ਜਾਣੀ ਇਹ ਵੱਡਾ ਮਸਲਾ ਸੀ ਸਰਕਾਰੀ ਸਕੂਲਾਂ 'ਚ ਬੱਚੇ ਮਾਪੇ ਪਾ ਕੇ ਖੁਸ਼ ਨਹੀਂ ਸੀ ਹੁਣ ਜਿਹੜੇ ਪ੍ਰਾਈਵੇਟ ਸਕੂਲ ਹੈ ਇਸ ਗੱਲ ਦਾ ਲਗਾਤਾਰ ਫਾਇਦਾ ਚੱਕਦੇ ਸੀ ਕਿ ਅਸੀਂ ਕਿਵੇਂ ਮਤਲਬ ਆਪਣੀ ਇਸ ਇੱਕ ਸਿੱਖਿਆ ਕੇਂਦਰ ਨੂੰ ਹੋਰ ਕਿਵੇਂ ਵੱਡਾ ਕਰੀਏ ਇਸ ਬਾਰੇ ਨੂੰ ਵਧਾਈਏ ਤਾਂ ਉਹਨਾਂ ਨੇ ਫੀਸਾਂ ਵਧਾਉਣੀਆਂ ਸ਼ੁਰੂ ਕਰਤੀਆਂ ਇਹ ਖਾਸ ਤੌਰ ਤੇ ਮਸਲਾ ਉਦੋਂ ਤੋਂ ਉੱਠਿਆ ਜਦੋਂ ਤੋਂ ਕੋਵਿਡ ਦਾ ਮਸਲਾ ਆਇਆ ਸਕੂਲ ਬੰਦ ਹੋਏ ਪਰ ਸਕੂਲਾਂ ਨੇ ਫੀਸਾਂ ਉਹੀ ਲਈਆਂ ਉਹਨਾਂ ਨੇ ਬਿਲਡਿੰਗ ਚਾਰਜਸ ਵੀ ਲਏ ਉਹਨਾਂ ਨੇ ਜਿਹੜੀਆਂ ਉਹਨਾਂ ਦਾ ਟਰਾਂਸਪੋਰਟ ਦਾ ਖਰਚਾ ਸੀ ਉਹ ਵੀ ਲਿਆ ਜਿਹੜੀ ਉਹਨਾਂ ਦੀ ਟਿਊਸ਼ਨ ਫੀਸ ਸੀ ਉਹ ਵੀ ਲਈ ਸਾਰੇ ਖਰਚੇ ਮਿਲਾ ਕੇ ਬਿਲਕੁਲ ਉਹੀ ਖਰਚੇ ਜਿਹੜੇ ਆਮ ਤੌਰ ਤੇ ਸਕੂਲਾਂ ਦੇ ਵਿੱਚ ਲਏ ਜਾਂਦੇ ਆ ਜਦੋਂ ਸਕੂਲ ਚੱਲਦੇ ਆ ਇਲੈਕਟ੍ਰਿਸਿਟੀ ਬਿੱਲ ਹੈ ਜਿਹੜਾ ਉਹ ਉਹਨਾਂ ਦਿਨਾਂ ਦੇ ਵਿੱਚ ਬੰਦ ਰਿਹਾ ਪਰ ਉਹਨਾਂ ਨੇ ਵਸੂਲਿਆ ਉਦੋਂ ਤੋਂ ਲੈ ਕੇ ਮਾਪਿਆਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਯੂਨੀਅਨਸ ਬਣ ਗਈਆਂ ਸੀ ਸਕੂਲਾਂ ਦੇ ਖਿਲਾਫ, ਕਈ ਬੱਚਿਆਂ ਨੂੰ ਰੈਸਟੀਗੇਟ ਕਰ ਦਿੱਤਾ ਗਿਆ, ਕਈ ਕੁਛ ਹੋਇਆ। ਹੁਣ ਇਹ ਫਿਰ ਮਸਲਾ ਜਿਹੜਾ ਸੀ ਉਹ ਪ੍ਰਾਇਓਰਟੀ ਤੇ ਸੀ ਕਿਉਂਕਿ ਇਸ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਪਟੀਸ਼ਨ ਤੱਕ ਦਾਇਰ ਹੋ ਚੁੱਕੀ ਸੀ ਫੀਸਾਂ ਦੇ ਮਾਮਲੇ ਨੂੰ ਲੈ ਕੇ। ਸਰਕਾਰ ਆਈ ਹੈ, ਬਹੁਤ ਸਾਰੇ ਐਕਟ ਬਣੇ ਹੋਏ ਅਗਰੇਵਾਲ ਸਾਹਿਬ ਜਿਹੜੇ ਧਰਾਤਲ ਪੱਧਰ ਤੇ ਉਹ ਐਕਟ ਲਾਗੂ ਨਹੀਂ ਕੀਤੇ ਸਰਕਾਰਾਂ ਨੇ। ਇਹ ਸਭ ਤੋਂ ਵੱਡੀ ਇੱਕ ਕਮੀ ਰਹੀ ਕਿਉਂਕਿ ਕੋਈ ਵੀ ਜਿਹੜਾ ਵਿਦਿਅਕ ਅਦਾਰਾ ਹੈ ਉਸਨੇ ਆਪਣਾ ਇੱਕ ਬਜਟ ਸ਼ੋਅ ਕੀਤਾ ਹੁੰਦਾ, ਜੋ ਉਸਨੇ ਕਮਾਇਆ ਹੁੰਦਾ ਉਹ ਉਸਨੇ ਬੱਚਿਆਂ ਦੀ ਵਿਦਿਆ ਤੇ ਲਾਉਣਾ ਹੁੰਦਾ ਜਦੋਂ ਕੋਈ ਕ੍ਰਾਈਸਿਸ ਹੋਵੇ। ਪਰ ਕੋਈ ਵੀ ਵਿਦਿਅਕ ਅਦਾਰਾ ਏਦਾਂ ਕਰਦਾ ਹੀ ਨਹੀਂ ਹੈਗਾ, ਉਹ ਤਾਂ ਆਪਣੀਆਂ ਕਮਾਈਆਂ ਕਰਦੇ ਨੇ ਆਪਣੇ ਨਿੱਜੀ ਫਾਇਦਿਆਂ ਦੇ ਲਈ। ਮਤਲਬ ਇਹ ਸਿੱਖਿਆ ਦਾਰੇ ਬਣ ਗਏ ਸੀ। ਹੁਣ ਸਰਕਾਰ ਨੇ ਇਨੀਸ਼ੀਏਟ ਲਿਆ ਕਿ ਘੱਟੋ ਘੱਟ ਇਸ ਸੈਸ਼ਨ ਦੇ ਵਿੱਚ ਕੋਈ ਵੀ ਸਕੂਲ ਆਪਣੀ ਫੀਸ ਨਹੀਂ ਵਧਾ ਸਕੇਗਾ। ਦੂਜੇ ਪਾਸੇ ਜਿਹੜੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤਹੇਰ ਹੈ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜੋ ਜੋ ਐਕਟ ਬਣੇ ਆ ਲੋਕ ਹਿੱਤ ਦੇ ਵਿੱਚ ਉਹ ਅਸੀਂ ਪਹਿਲਾਂ ਉਹਨਾਂ ਨੂੰ ਲਾਗੂ ਕਰਾਂਗੇ, ਜਿਹੜੇ ਨਹੀਂ ਹੋਏ ਜੇਕਰ ਉਹਨਾਂ ਦੇ ਵਿੱਚ ਕੁਝ ਚੇਂਜਸ ਕਰਨ ਦੀ ਜ਼ਰੂਰਤ ਪਈ ਲੋਕ ਹਿੱਤ ਦੇ ਵਿੱਚ ਤਾਂ ਅਸੀਂ ਕਰਾਂਗੇ। ਜਾਣੀ ਸਿੱਖਿਆ ਤੋਂ ਕੋਈ ਬੱਚਾ ਵਾਂਝਾ ਇਸ ਕਰਕੇ ਨਹੀਂ ਰਹੂਗਾ ਕਿਉਂਕਿ ਉਹ ਮਹਿੰਗੀ ਆ, ਸਿੱਖਿਆ ਸਸਤੀ ਕਰਾਂਗੇ ਤਾਂ ਕਿ ਹਰ ਇੱਕ ਦੇ ਜਾਣੀ ਉਹ ਅਪਰੋਚ ਹੋਵੇ ਘੱਟੋ ਘੱਟ
ਜੀ। ਸੋ ਅੱਛਾ, ਜਦੋਂ ਚਾਂਦੀ ਚੰਨੀ ਜੀ ਆਏ ਸੀਗੇ ਉਹ ਵੀ ਐਵਰੀ ਡੇ ਇੱਕ ਇੱਕ ਐਲਾਨ ਕਰੀ ਜਾ ਰਹੇ ਸੀ ਆਹ ਕਰਾਂਗੇ ਆਹ ਕਰਾਂਗੇ ਆਹ ਕਰਾਂਗੇ, ਤੇ ਹੁਣ ਜਦੋਂ ਦੇ ਭਗਵੰਤ ਮਾਨ ਜੀ ਆਏ ਨੇ ਇਹ ਵੀ ਐਵਰੀ ਡੇ ਇੱਕ ਐਲਾਨ ਕਰੀ ਜਾ ਰਹੇ ਨੇ ਹੁਣ ਆਹ ਕਰਾਂਗੇ ਆਹ ਕਰਾਂਗੇ। ਸੋ ਇੰਪਲੀਮੈਂਟੇਡ ਕਿੰਨੇ ਕੁ ਹੁੰਦੇ ਨੇ ਇਹ ਐਲਾਨ, ਕੀ ਹੁੰਦਾ ਇਹਦਾ ਨਤੀਜਾ ਕੀ ਨਿਕਲਦਾ ਸਮਾਂ ਦੱਸੇਗਾ? ਕਈ ਕੁਐਸਚਨ ਵੀ ਉੱਠਦੇ ਰਹੇ ਨੇ ਜਿਵੇਂ ਕੱਚੇ ਵਰਕਰਾਂ ਨੂੰ ਜਿਹੜੇ ਆਊਟਸੋਰਸਿੰਗ ਵਾਲੇ ਵਰਕਰ ਨੇ ਉਹਨਾਂ ਨੂੰ ਪੱਕੇ ਕਰਨ ਦੇ ਉੱਤੇ ਕਈ ਕੁਐਸਚਨ ਉੱਠਦੇ ਰਹੇ ਨੇ, ਅਤੇ ਹੋਰ ਕਿੰਨੇ ਕੁ ਐਲਾਨ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰ ਦਿੱਤੇ ਨੇ, ਅਤੇ ਉਹਨਾਂ ਦਾ ਇੱਕ ਇੱਕ ਕਰਕੇ ਜਿੰਨੇ ਕੁ ਤੁਹਾਨੂੰ ਯਾਦ ਨੇ ਦੱਸੋਗੇ, ਅਤੇ ਨਾਲ ਦੀ ਨਾਲ ਮੈਂ ਸਰੋਤਿਆਂ ਨੂੰ ਵੀ ਕਹਾਂਗਾ ਕਿ ਤੁਸੀਂ ਵੀ ਪਾਰਟੀਸਪੇਟ ਕਰੋ ਔਰ ਤੁਸੀਂ ਦੱਸੋ ਕਿ ਜਿਹੜੇ ਨਿੱਤ ਨਵੇਂ ਫੈਸਲੇ ਲਏ ਜਾਂਦੇ ਨੇ ਸਰਕਾਰ ਦੇ ਕੀ ਇਹ ਪੰਜਾਬ ਦੇ ਹਿੱਤੇ ਵਿੱਚ ਆ ਰਹੇ ਨੇ, ਕਿਸ ਤਰ੍ਹਾਂ ਇਹਦੇ ਬਾਰੇ 'ਚ ਕੋਈ ਆਪਣਾ ਓਪੀਨੀਅਨ ਦੇਣਾ ਚਾਹੇ ਤਾਂ ਜ਼ਰੂਰ 416-620-1778 ਸਟੂਡੀਓ ਨੰਬਰ ਹੈ। ਸੋ ਸਾਨੂੰ ਹੁਣ ਤੱਕ ਕਿੰਨੇ ਕੁ ਐਲਾਨ ਹੋ ਚੁੱਕੇ ਨੇ ਰਵੀ ਜੀ, ਇਹ ਸਾਰੇ ਝਾਤ ਪਾ ਦਿਓ ਇਹਨਾਂ ਦੇ ਉੱਤੇ ਇਕੱਲੇ ਇਕੱਲੇ ਨੂੰ ਕਰਕੇ ਆਪਾਂ ਯਾਦ ਕਰਦੇ ਚੱਲੀਏ, ਅਤੇ ਨਾਲ ਦੀ ਨਾਲ ਫਿਰ ਆਪਾਂ ਆਉਣ ਵਾਲੇ ਸਮੇਂ 'ਚ ਵੀ ਆਪਾਂ ਇਸ ਨੂੰ ਯਾਦ ਕਰਦੇ ਕਰਾਉਂਦੇ ਵੀ ਰਹਾਂਗੇ ਅਤੇ ਦੇਖਦੇ ਵੀ ਰਹਾਂਗੇ। ਲਓ ਜੀ, ਆਹ ਐਲਾਨ ਕੀਤਾ ਸੀਗਾ ਅਤੇ ਆਹ ਐਲਾਨ ਪੂਰਾ ਹੋ ਗਿਆ, ਅਤੇ ਚਾਂਦੀ ਚੰਨੀ ਨੂੰ ਕਹਿੰਦੇ ਸੀਗੇ ਕਿ ਐਲਾਨ ਜੀਤ ਹੈ, ਅਤੇ ਇਹਨੂੰ ਭਗਵੰਤ ਮਾਨ ਨੂੰ ਕਹਿ ਰਿਹਾ ਕਿ ਐਲਾਨ ਮਾਨ ਆ। ਸੋ ਲੈਟਸ ਸੀ,
12 ਦਿਨ ਔਰ 12 ਫੈਸਲੇ ਜੀ, ਇਸ ਹਿਸਾਬ ਦੇ ਨਾਲ ਇਹ ਸਾਲ ਦੇ 365 ਦਿਨ ਆ ਤੇ 365 ਫੈਸਲੇ ਇੱਕ ਸਾਲ ਦੇ, ਔਰ 5 ਸਾਲਾਂ ਦੇ ਵਿੱਚ ਇਹਨੂੰ ਮਲਟੀਪਲਾਈ ਕਰਕੇ ਦੇਖ ਲਓ, ਮੇਰਾ ਤਾਂ ਹਿਸਾਬ
ਪੂਰਾ ਜੀ।
ਹੁਣ 12 ਦਿਨਾਂ ਦੇ ਵਿੱਚ ਜਿਹੜੇ 12 ਐਲਾਨ ਹੋਇਆ, ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਕਿ ਇੱਕ ਵਿਧਾਇਕ ਇੱਕ ਪੈਨਸ਼ਨ ਕੁਝ ਕੁ ਦਿਨ ਪਹਿਲਾਂ ਹੀ ਫੈਸਲਾ ਆਇਆ ਸੀਗਾ ਜਿਹੜਾ ਇੰਪਲੀਮੈਂਟ ਨਹੀਂ ਹੋਇਆ ਅਗਰੇਵਾਲ ਸਾਹਿਬ, ਉਸਦਾ ਨੋਟੀਫਿਕੇਸ਼ਨ ਤੱਕ ਨਹੀਂ ਹੋਇਆ। ਅਪ੍ਰੈਲ ਦੇ ਵਿੱਚ ਸਾਰੇ ਵਿਧਾਇਕਾਂ ਨੂੰ ਉਹੀ ਪੈਨਸ਼ਨਾਂ ਮਿਲਣਗੀਆਂ ਜਿਹੜੀਆਂ ਮਿਲ ਰਹੀਆਂ ਸੀ, ਯਾਨੀ ਉਹ ਤਾਂ ਘੱਟ ਲਾਗੂ ਨਹੀਂ ਹੋਇਆ ਹਾਲੇ ਤੱਕ। ਬਾਕੀ ਜੇਕਰ ਗੱਲ ਕਰੀਏ, ਜਿਵੇਂ ਆਹ ਹੁਣੇ ਆਪਾਂ ਗੱਲ ਕਰਕੇ ਹਟੇ ਹਾਂ ਕਿ ਫੀਸਾਂ ਨਹੀਂ ਵਧਾਈਆਂ ਜਾਣਗੀਆਂ, ਇਹਦਾ ਨੋਟੀਫਿਕੇਸ਼ਨ ਕਦੋਂ ਤੱਕ ਹੁੰਦਾ? 25,000 ਕਾਮੇ ਜਿਹੜੇ ਸੀ ਉਹ 25,000 ਨਵੀਆਂ ਭਰਤੀਆਂ ਸੀ ਜਿਹੜੀਆਂ, ਉਹਨਾਂ ਦਾ ਵੀ ਹਾਲੇ ਤੱਕ ਤਾਂ ਨੋਟੀਫਿਕੇਸ਼ਨ ਨਹੀਂ ਹੋਇਆ। ਜਾਣੀ ਹੁਣ ਜਿਹੜੇ ਸਰੋਤੇ ਆਪਾਂ ਨੂੰ ਸੁਣ ਵੀ ਰਹੇ ਆ ਉਹਨਾਂ ਦੇ ਵਿੱਚੋਂ ਕੁਝ ਦਾ ਓਪੀਨੀਅਨ ਇਸ ਤਰ੍ਹਾਂ ਦਾ ਵੀ ਹੋ ਸਕਦਾ ਕਿ ਸਰਕਾਰ ਨੂੰ ਸਮਾਂ ਦੇਣਾ ਚਾਹੀਦਾ ਕਿ ਠੀਕ ਹੈ ਉਹਨਾਂ ਨੂੰ ਦਿਨਾਂ ਦੇ ਵਿੱਚ ਐਲਾਨ ਕਰਤੇ ਤੇ ਉਹ ਐਲਾਨ ਨੂੰ ਕੰਪਲੀਟ ਕਰਨ ਦੇ ਵਾਸਤੇ ਉਹਨਾਂ ਨੂੰ ਸਮਾਂ ਚਾਹੀਦਾ, ਕਿਉਂ ਕਾਹਲੀ ਕਰ ਰਹੇ ਹੋ? ਹੁਣ ਮਸਲਾ ਇਹ ਨਹੀਂ ਕਿ ਉਹ ਐਲਾਨ ਕਰੀ ਜਾਂਦੇ ਆ ਤੇ ਇੰਪਲੀਮੈਂਟ ਕਿਉਂ ਨਹੀਂ ਹੋ ਰਹੇ, ਇੰਪਲੀਮੈਂਟ ਵੀ ਹੋ ਜਾਣਗੇ ਜੇ ਉਹ ਐਲਾਨ ਕਰ ਰਹੇ ਆ, ਕਿਉਂਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਜੇਕਰ ਇੰਨੇ ਐਲਾਨ ਕਰਦੇ ਤਾਂ ਉਹ ਇੰਪਲੀਮੈਂਟ ਕਰਨੇ ਪੈਣਗੇ ਉਹਨਾਂ ਨੂੰ। ਪਰ ਇੰਨੀ ਕਾਹਲੀ ਵੀ ਕਾਹਦੀ ਹੈ, ਜੇ ਤੁਸੀਂ 2 ਜਾਂ 3 ਐਲਾਨ ਕਰਤੇ ਉਹਨਾਂ ਨੂੰ ਘੱਟੋ ਘੱਟ ਇੰਪਲੀਮੈਂਟ ਕਰਕੇ ਧਰਾਤਲ ਤੇ ਦਿਖਾ ਦਿਓ ਕਿ ਆਹ ਹੋ ਗਿਆ, ਹੁਣ ਅਸੀਂ ਅਗਲੇ ਫੈਸਲੇ ਕਰ ਰਹੇ ਹਾਂ। ਜਾਣੀ ਇਸ ਦੌੜ ਦੇ ਵਿੱਚ ਪੈਣਾ ਕਿ ਹਰ ਦਿਨ ਨਵਾਂ ਫੈਸਲਾ, ਭਾਵੇਂ ਲੋਕ ਹਿੱਤ ਦੇ ਵਿੱਚ ਹੀ ਆ। ਹੁਣ ਜਿਹੜੇ ਘਰਾਂ ਦੇ ਵਿੱਚ ਰਾਸ਼ਨ ਪਹੁੰਚਾਉਣ ਵਾਲਾ ਫੈਸਲਾ, ਇਹਨੂੰ ਹੁਣ ਦੂਜੀਆਂ ਪਾਰਟੀਆਂ ਜਿਹੜੀਆਂ ਨੇ ਉਹ ਬੜਾ ਹਾਸੋਹੀਣਾ ਫੈਸਲਾ ਕਹਿ ਰਹੇ ਆ, ਉਹ ਬੜਾ ਬਚਕਾਨਾ ਫੈਸਲਾ ਕਹਿ ਰਿਹਾ ਕਿ ਭਗਵੰਤ ਮਾਨ ਤੋਂ ਤਾਂ ਵੱਡੇ ਫੈਸਲੇ ਹੋਣ ਦੀ ਉਮੀਦ ਸੀ ਤੇ ਭਗਵੰਤ ਮਾਨ ਤਾਂ ਰਾਸ਼ਨ ਵਾਲੇ ਮਸਲੇ ਚ ਪੈ ਗਿਆ।
ਅੱਛਾ, ਇਹ ਗੱਲ ਤੇ ਆਉਣੇ ਆ, ਪਰ ਰਵੀ ਜੀ ਹੋਲਡ ਕਰੋ, ਆਪਣੇ ਕਾਲਰ ਨੇ 2-4 ਮਿੰਟ ਤੋਂ ਹੋਲਡ ਤੇ ਨੇ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਜੀ।
ਹਾਂਜੀ ਭਾਜੀ, ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਜਿਹੜੀ ਜਿੱਦਾਂ
ਤੁਸੀਂ ਗੱਲ ਕਰ ਰਹੇ ਸੀ ਵੀ ਇਹ ਐਜੂਕੇਸ਼ਨ ਦਾ ਮੁੱਦਾ ਜੀ, ਇਹ ਮੁੱਦਾ ਬਹੁਤ ਵੱਡਾ ਆ ਮੇਰੇ ਖਿਆਲ ਨਾਲ, ਤੁਸੀਂ ਈਜ਼ੀ ਲਿਖਿਆ ਇਹਨੂੰ, ਪਰ ਭਾਜੀ ਹੁਣਾਂ ਨੇ ਮੁੜ ਕੇ ਐਕਸਪਲੇਨ ਵਧੀਆ ਕਰਤਾ। ਬਹੁਤ ਵੱਡੇ ਮੁੱਦੇ ਆ ਜੀ, ਜਿਹੜੇ ਵੀ ਪੰਜਾਬ ਦੇ ਵਿੱਚ ਹੈ ਜੋ ਕੁਛ ਵੀ ਗੱਲਾਂ ਹੋ ਰਹੀਆਂ ਆ, ਇਹ ਬੜੇ ਵੱਡੇ ਮੁੱਦੇ ਆ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਏਦਾਂ ਬੰਦ ਝੋੜਿਆਂ ਚ ਪਾਏ ਸੀ, ਜਿਹਨਾਂ ਦੀ ਆਮ ਲੋਕਾਂ ਤੇ ਸਿੱਧੀ ਜਾਣੀ ਕਿ ਇਹ ਨੁਕਸਾਨ ਸੀ ਆਮ ਲੋਕਾਂ ਦਾ, ਜਿਹੜੇ ਕਦੀ ਚੱਕੇ ਹੀ ਨੀ ਗਏ। ਤੇ ਜੇ ਜੇ ਦੇਖੋ ਇਹ ਚੱਕੇ ਜਾ ਰਿਹਾ ਤਾਂ ਵਧੀਆ ਗੱਲ ਆ, ਬਾਕੀ ਗੱਲ ਆ ਜਿਹੜੀ ਹੁਣ ਭਾਜੀ ਕਹਿੰਦੇ ਆ ਵੀ ਹਾਂ ਐਲਾਨ ਹੋ ਰਹੇ ਆ ਵੀ ਹਜੇ ਤੱਕ ਪ੍ਰੋਪਰ ਨਹੀਂ ਹੋ ਰਿਹਾ, ਇਹ ਵੀ ਗੱਲ ਮੰਨਣ ਯੋਗ ਆ। ਪਰ ਗੱਲ ਨੰਬਰ ਦੋ ਤੇ ਇਹ ਵੀ ਆਉਂਦੀ ਆ ਵੀ ਜਿਹੜੇ ਐਲਾਨ ਕੀਤੇ ਜਾ ਰਹੇ ਆ ਜੇ ਪੂਰੇ ਨਾ ਹੋਏ ਤਾਂ, ਜਿਹੜੇ 15-20 ਦਿਨਾਂ ਚ ਕੀਤੇ ਆ ਤੇ 2-3 ਮਹੀਨਿਆਂ ਤੱਕ ਨਾ ਹੋਏ ਤਾਂ ਇਹੀ ਬੈਕ ਵੀ ਆਉਣੇ ਇਹਨਾਂ ਦੇ ਉੱਤੇ, ਸੋ ਇਹਨਾਂ ਨੂੰ ਇਹ ਕਰਨੇ ਵੀ ਪੈਣੇ ਆ। ਸੋ ਮੈਨੂੰ ਤਾਂ ਇਹ ਲੱਗਦਾ ਵੀ ਇੱਕ ਨਵੀਂ ਸ਼ੁਰੂਆਤ ਆ। ਮੈਂ ਤਾਂ ਭਾਜੀ ਉਹਨਾਂ ਤੋਂ ਇਹ ਪੁੱਛਣਾ ਚਾਹੁੰਦਾ ਵੀ ਜਿਹੜੀ ਦਿੱਲੀ ਦੀ ਸਰਕਾਰ ਆ ਸੈਂਟਰ ਦੀ, ਉਹ ਬੜੇ ਅੜਿੱਕੇ ਡਾਹ ਰਹੀ ਆ ਜੀ, ਜਿੱਦਾਂ ਦਿੱਲੀ ਦੇ ਵਿੱਚ ਡਾਹ ਰਹੀ ਸੀ ਉਹੀ ਕੰਮ ਹੁਣ ਪੰਜਾਬ ਚ ਹੋ ਰਿਹਾ ਆ। ਕਦੀ ਮੀਟਰਾਂ ਵਾਲੀ ਗੱਲ ਆ ਗਈ, ਹੁਣ ਉਹਨਾਂ ਨੇ ਜਿਹੜੀ ਬਿਜਲੀ ਆ ਉਹ ਪੰਜਾਬ ਵਾਲਾ ਖਤਮ ਕਰਕੇ ਤਾਂ ਹਰਿਆਣੇ ਨੂੰ ਦੇਣ ਦਾ ਕਰਤਾ ਆ, ਅੱਜ ਹੀ ਉਹ ਨਵੀਂ ਗੱਲ ਆਈ ਆ। ਸੋ ਬੀਜੇਪੀ ਜਿਹੜੀਆਂ ਆਪਣੀਆਂ ਉਹ ਠਿੱਬੀ ਲਾਉਣ ਵਾਲੀਆਂ ਗੱਲਾਂ ਬਾਤਾਂ ਤੇ ਬਾਜ ਨਹੀਂ ਆ ਰਹੀ, ਉਹ ਤਾਂ ਪੂਰਾ ਖੜ ਕੇ ਆ ਰਹੀ ਆ ਜੀ, ਤੇ ਉਹਦੇ ਤੇ ਦੇਖਣਾ ਪਊਗਾ ਵੀ ਭਗਵੰਤ ਮਾਨ ਤੇ ਕੇਜਰੀਵਾਲ ਕਿੱਦਾਂ ਬਚ ਕੇ ਨਿਕਲਦੇ ਆ, ਕਿਉਂਕਿ ਉਹ ਠਿੱਬੀ ਲਾਉਣ ਨੂੰ ਬਹੁਤ ਤਕੜੇ ਤਰੀਕੇ ਨਾਲ ਤਿਆਰ ਬੈਠੇ ਆ ਜਿਹੜੇ ਮੋਦੀ ਤੇ ਅਮਿਤ ਸ਼ਾਹ, ਤੇ ਉਹਦੇ ਬਾਰੇ ਮੈਂ ਜਾਣਨਾ ਚਾਹੁੰਦਾ ਜੀ ਇਹ ਕੀ ਕਹਿੰਦੇ ਆ ਜੀ।
ਜੀ ਜੀ ਇਹਦੀ ਵੀ ਇਹਨਾਂ ਦੇ ਵੀ ਸੋਤੇ ਸਾਡੀ ਗੱਲ ਦਾ ਜਵਾਬ ਦੇ ਦਿਓ, ਤੇ 416-620-1778 ਸਟੂਡੀਓ ਨੰਬਰ ਹੈ, 416-620-1778 ਤੁਸੀਂ ਕੋਈ ਇਸ ਗੱਲਬਾਤ ਦੇ ਵਿੱਚ ਆਪਣਾ ਇਨਪੁੱਟ ਦੇਣਾ ਚਾਹੁੰਦੇ ਹੋ, ਕੋਈ ਆਪਣੀ ਗੱਲ ਕਰਨੀ ਚਾਹੁੰਦੇ ਹੋ, ਤੇ ਯੂਅਰ ਮੋਸਟ ਵੈਲਕਮ 416-620-1778। ਜੀ ਰਵੀ ਜੀ।
ਜੀ ਬਿਲਕੁਲ ਬਿਲਕੁਲ ਸਹੀ ਔਰ ਜਾਇਜ਼ ਸਵਾਲ ਸੀ ਉਹਨਾਂ ਦਾ, ਅੜਿੱਕੇ ਡਾਹ ਰਿਹਾ। ਔਰ ਸਮਝਣ ਵਾਲੀ ਗੱਲ ਇਹ ਵੀ ਹੈ, ਕੇਂਦਰ ਨੇ ਪੰਜਾਬ ਦੇ ਮਸਲਿਆਂ ਦੇ ਵਿੱਚ ਅੜਿੱਕੇ ਡਾਹੇ ਕਦੋਂ ਨਹੀਂ ਸੀ, ਪਰ ਫਿਰ ਵੀ ਪੰਜਾਬ ਨੇ ਸਰਵਾਈਵ ਕੀਤਾ। ਹੁਣ ਜਿਸ ਤਰੀਕੇ ਨਾਲ ਤਾਜ਼ੀਆਂ ਚੋਣਾਂ ਲੰਘ ਕੇ ਗਈਆਂ ਔਰ ਬੀਜੇਪੀ ਦਾ ਇੰਨਾ ਬੁਰਾ ਹਾਲ ਹੋਇਆ, ਉਹਨਾਂ ਨੂੰ ਇਸ ਗੱਲ ਦਾ ਗੁੱਸਾ ਤਾਂ ਹੈ। ਦੇਖੋ ਭਗਵੰਤ ਮਾਨ ਮੁੱਖ ਮੰਤਰੀ ਪ੍ਰਧਾਨ ਮੰਤਰੀ ਸਾਹਿਬ ਦੇ ਕੋਲ ਜਾਂਦੇ ਨੇ, ਪ੍ਰਧਾਨ ਮੰਤਰੀ ਸਭ ਦੇ ਸਾਂਝੇ ਨੇ, ਉਹਨਾਂ ਨੂੰ ਜਾ ਕੇ ਕਹਿੰਦੇ ਆ ਕਿ ਸਾਡੀ ਸਟੇਟ ਕ੍ਰਾਈਸਿਸ 'ਚ ਹੈ, ਤੁਸੀਂ ਸਾਨੂੰ ਪਹਿਲੇ 2 ਸਾਲ 50,000 ਕਰੋੜ ਰੁਪਈਆ ਇੱਕ ਸਾਲ ਤੁਸੀਂ ਸਾਨੂੰ ਸਹਾਇਤਾ ਕਰੋ, ਵਿੱਤੀ ਸਹਾਇਤਾ ਦਿਓ। ਹੁਣ ਇਹ ਵਿੱਤੀ ਸਹਾਇਤਾ ਮੰਗਣਾ ਕੋਈ ਗਲਤ ਕੰਮ ਨਹੀਂ ਹੈਗਾ, ਸਾਰੀਆਂ ਸਟੇਟਾਂ ਜਾਂਦੀਆਂ ਨੇ, ਸਟੇਟਾਂ ਤੋਂ ਹੀ ਰੈਵਨਿਊ ਜਾਂਦਾ ਕੇਂਦਰ ਨੂੰ, ਫਿਰ ਹੱਕ ਵੀ ਬਣਦਾ ਹਰ ਇੱਕ ਸਟੇਟ ਦਾ। ਹੁਣ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਨੇ ਖੱਟਰ ਸਾਹਿਬ, ਮਨੋਹਰ ਲਾਲ ਖੱਟਰ, ਉਹਨਾਂ ਦਾ ਅੱਜ ਬਿਆਨ ਆਉਂਦਾ ਕਿ ਜੇਕਰ ਤੁਸੀਂ ਰਾਜਨੀਤੀ ਕਰਨੀ ਆ ਭਾਈ, ਆਪਦੇ ਪੈਸੇ ਦੇ ਸਿਰ ਤੇ ਕਰੋ, ਕੇਂਦਰ ਤੋਂ ਮੰਗਣ ਦੀ ਕੀ ਲੋੜ ਹੈ, ਉਹ ਵੀ ਰਾਜਨੀਤੀ ਕਰਨ ਦੇ ਵਾਸਤੇ। ਕਿੱਡਾ ਜਾਣੀ ਇਹ ਮਾੜਾ ਬਿਆਨ ਆ, ਔਰ ਇਸ ਬਿਲਕੁਲ ਇਸ ਦੀ ਨਿੰਦਾ ਕਰਨੀ ਚਾਹੀਦੀ ਹੈ ਕਿ ਤੁਸੀਂ ਜੇਕਰ ਬੀਜੇਪੀ ਦੀ ਸਰਕਾਰ ਹੈ ਹਰਿਆਣੇ ਦੇ ਵਿੱਚ, ਤਾਂ ਤੁਸੀਂ ਵੀ ਤਾਂ ਮਦਦ ਲਈ ਕੇਂਦਰ ਕੋਲ ਜਾਂਦੇ ਹੋ। ਗੱਲ ਇੰਨੀ ਕੁ ਹੈ ਵੀ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਹੋ, ਜਾਣੀ ਉਹਨਾਂ ਦੀ ਪਾਰਟੀ ਦੇ ਹੋ, ਤੁਸੀਂ ਤੁਹਾਡੀਆਂ ਖਬਰਾਂ ਨਹੀਂ ਲੱਗਦੀਆਂ, ਤੁਸੀਂ ਲਾਈਮਲਾਈਟ 'ਚ ਨਹੀਂ ਆਉਂਦੇ, ਪਰ ਸਹਾਇਤਾ ਤਾਂ ਤੁਹਾਨੂੰ ਮਿਲ ਰਹੀ ਹੈ ਕੇਂਦਰ ਤੋਂ। ਇਹੋ ਹੀ ਸਹਾਇਤਾ ਜੇ ਪੰਜਾਬ ਨੇ ਮੰਗ ਲਈ ਤਾਂ ਕਿੱਡਾ ਕੁ ਗੁਨਾਹ ਹੋ ਗਿਆ। ਇਹ ਅੜਿੱਕੇ ਕੇਂਦਰ ਡਾਊਗਾ, ਪਰ ਪੰਜਾਬ ਨੂੰ ਇਹਦਾ ਹੱਲ ਕਰਨਾ ਪਊਗਾ, ਇਹਦਾ ਸਾਹਮਣਾ ਕਰਨਾ ਪਊਗਾ, ਖਾਸ ਤੌਰ ਤੇ ਭਗਵੰਤ ਮਾਨ ਹੋਰਾਂ ਦੀ ਸਰਕਾਰ ਨੂੰ, ਕਿਉਂਕਿ ਸਿੱਧੇ ਤੌਰ ਤੇ ਵਿਰੋਧੀ ਰਹੇ ਨੇ ਭਗਵੰਤ ਮਾਨ। ਜਦੋਂ MP ਸੀਗੇ ਸਿੱਧਾ ਟੱਕਰ ਲੈਂਦੇ ਸੀਗੇ ਨਰਿੰਦਰ ਮੋਦੀ ਹੋਰਾਂ ਦੇ ਨਾਲ, ਤੇ ਹੁਣ ਦੋਵਾਂ ਦੀ ਕਲਮ ਦੀ ਲੜਾਈ ਹੈ। ਭਗਵੰਤ ਮਾਨ ਇਸ ਤੋਂ ਕਿਵੇਂ ਜੇਤੂ ਹੋ ਕੇ ਨਿਕਲਦੇ ਆ, ਇਹ ਸਭ ਤੋਂ ਵੱਡਾ ਸਵਾਲ ਹੈ
ਜੀ। ਆਲਰਾਈਟ, ਤੁਸੀਂ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਆ, ਜਿੱਥੇ ਅਸੀਂ ਇਹ ਸਾਰੇ ਮਸਲੇ ਡਿਸਕਸ ਕਰਨੇ ਆ ਪੰਜਾਬ ਦੇ ਨਾਲ ਜੁੜੇ ਹੋਏ, ਤੇ ਮੈਂ ਪੌਣੇ 10 ਵਜੇ ਗੱਲਬਾਤ ਕਰਾਂਗਾ ਪ੍ਰਾਈਮਰੀ ਸਰਕਾਰੀਆਂ ਦੇ ਨਾਲ। ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਅੱਜ ਅਨਾਊਂਸ ਕੀਤੀ ਜਾ ਰਹੀ ਹੈ ਇਸ ਸਮੇਂ ਵੱਡੀ ਪਾਲਿਸੀ, ਜਿਹਦੇ 'ਚ ਘਰਾਂ ਦੇ ਵੱਧ ਰਹੇ ਪ੍ਰਾਈਸ ਨੂੰ, ਸਪਲਾਈ ਐਂਡ ਡਿਮਾਂਡ ਨੂੰ ਮੀਟ ਕਰਨ ਦੇ ਲਈ ਪ੍ਰੋਵਿੰਸ਼ੀਅਲ ਗਵਰਨਮੈਂਟ ਕੀ ਕੰਟਰੀਬਿਊਟ ਕਰਨ ਜਾ ਰਹੀ ਹੈ, ਇਹਦਾ ਮੈਂ ਪੌਣੇ 10 ਵਜੇ ਤੁਹਾਡੇ ਨਾਲ ਗੱਲਬਾਤ ਕਰਾਂਗਾ। ਲੇਕਿਨ ਇਨ ਬਿਟਵੀਨ ਆਪਣੇ ਕੋਲ 10-15 ਮਿੰਟ ਹੋਰ ਨੇ ਕਿ ਪੰਜਾਬ ਦੇ ਬਾਰੇ 'ਚ ਆਪਾਂ ਗੱਲਬਾਤ ਕਰਾਂਗੇ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਾਈ ਜੀ।
ਹਾਂਜੀ ਜਗਦੀਸ਼ ਜੀ, ਗੁੱਡ ਮਾਰਨਿੰਗ
ਜੀ। ਗੁੱਡ ਮਾਰਨਿੰਗ।
ਹਾਂਜੀ ਦੇਖੋ ਜੀ, ਗੱਲ ਚੱਲਦੀ ਆ ਨਿੱਜੀ ਸਕੂਲਾਂ ਬਾਰੇ, ਤੇ ਵਧੀਆ ਕਦਮ ਆ ਇਹਨਾਂ ਦਾ। ਲੋਕ ਬੜੇ ਦੁਖੀ ਸੀਗੇ, ਫੀਸਾਂ ਵੱਧੋ ਰੋਕਣੀਆਂ ਜਾਣਗੀਆਂ, ਪਰ ਨੋਟੀਫਿਕੇਸ਼ਨ ਕਰਨੇ ਪੈਣੇ ਆ। ਜਿਵੇਂ ਤੁਸੀਂ ਕਿਹਾ ਵੀ ਅੱਗੇ ਭਗਵੰਤ ਮਾਨ ਚੰਨੀ ਨੂੰ ਕਹਿੰਦਾ ਸੀ ਉਹ ਐਲਾਨ ਮੰਤਰੀ ਆ,
ਐਲਾਨਜੀਤ। ਹਾਂਜੀ
ਐਲਾਨਜੀਤ। ਹਾਂਜੀ ਹੁਣ ਕੀ ਹੋਇਆ, ਹੁਣ ਮਾਨ ਦੇ ਜਿਹੜੇ ਐਲਾਨ ਬੇਈਮਾਨ ਹੋਣ ਲੱਗੇ ਨੇ। ਇਹਦੇ ਵਿੱਚ ਮੀਤ ਫਿਰ ਚੰਗਾ ਹੁੰਦਾ ਸਿੱਖਿਆ ਮੰਤਰੀ ਜੇ ਕਹਿ ਦਿੰਦਾ ਵੀ ਨਾਲ ਅਸੀਂ ਦਿੱਲੀ ਮਾਡਲ ਵੀ ਕਹਿੰਦੇ ਸੀ ਵਾਰ ਵਾਰ ਅਸੀਂ ਪੇਸ਼ ਕਰਨਾ, ਸਰਕਾਰੀ ਸਕੂਲਾਂ ਬਾਰੇ ਵੀ ਕਹਿੰਦੇ ਮੈਂ ਉੱਪਰ ਚੁੱਕਣਾ ਸੀ,
ਜ਼ਿਆਦਾ ਨਹੀਂ ਕਰ ਗਏ।
ਦੂਸਰੀ ਗੱਲ ਕੋਈ ਨੀ, ਖੈਰ ਮੈਂ ਦੋ ਤਿੰਨ ਮੁੱਦਿਆਂ ਦੇ ਬੋਲ ਲੈਣ ਦੋ।
ਐਲਾਨ ਬੇਈਮਾਨ ਕਰ ਗਏ,
ਬੇਈਮਾਨ ਇਹੀ ਤਾਂ ਮੇਰੀ ਗੱਲ ਆ, ਬੇਈਮਾਨ ਸੁਣ ਲਓ, ਵੱਡੀ ਰਿਪੋਰਟ ਮੈਂ ਦੱਸਣ ਲੱਗਿਆ ਤੁਹਾਨੂੰ। ਇੱਕ ਹਫ਼ਤੇ ਚ 200 ਵਾਲੇ ਨੰਬਰ ਤੇ 1.5 ਲੱਖ ਰਿਪੋਰਟ ਪਹੁੰਚ ਗਈ ਆ। ਉਹਦੇ ਚੋਂ ਸਿਰਫ ਐਕਸ਼ਨ ਹੋਇਆ ਜਗਦੀਪ ਜੀ, ਦੋ ਕਾਲਾਂ ਤੇ ਐਕਸ਼ਨ ਹੋਇਆ, ਸਿਰਫ ਦੋ ਤੇ,
1.5 ਲੱਖ ਦੇ ਵਿੱਚੋਂ ਦੋ ਕਾਲਾਂ ਦੇ ਉੱਤੇ ਐਕਸ਼ਨ ਹੋਇਆ,
ਦੋ ਤੇ ਐਕਸ਼ਨ ਹੋਇਆ ਜੀ। ਇਹਨਾਂ ਨੂੰ ਸਟਾਫ ਰੱਖਣਾ ਪੈਣਾ 40-50 ਬੰਦੇ ਘੱਟ ਤੋਂ ਘੱਟ, ਭਗਵੰਤ ਮਾਨ ਨੂੰ ਜੇ ਐਕਸ਼ਨ ਕਰਾਉਣੇ ਆ ਤਾਂ, ਫੋਨ ਕਾਲ ਰਿਕਾਰਡ ਹੋਈ ਜਾਂਦੇ ਆ ਫਿਰ ਕਰੀ ਜਾਂਦੇ ਆ, ਏਦਾਂ ਨੀ ਹੋਣੇ ਐਕਸ਼ਨ। ਇਹ ਤਾਂ ਐਲਾਨ ਮੰਤਰੀ ਆਪੇ ਬੇਈਮਾਨ ਹੋ ਗਏ ਨੇ। ਹੋਰ ਗੱਲ ਸੁਣ ਲਓ, ਸੋਮਵਾਰ ਨੂੰ ਸੁਪਰੀਮ ਕੋਰਟ ਨੇ ਖਿੱਚਿਆ ਪੰਜਾਬ ਸਰਕਾਰ ਨੂੰ, ਉਹਦੇ ਚ ਕਿਹਾ ਵੀ ਜਿੰਨੇ ਤੁਹਾਡੇ ਭਗੌੜੇ ਨੇ ਪੁਲਿਸ ਅਫਸਰਾਂ ਦੇ ਕਿਉਂ ਨੀ ਐਕਸ਼ਨ ਕਰਦੇ ਤੁਸੀਂ, 13% ਬੰਦੇ ਫੜੇ ਆ, 87% ਕਿੱਥੇ ਅਸਲ ਜਵਾਬ ਦਿਓ। ਦੂਸਰਾ, ਮੰਗਲਵਾਰ ਨੂੰ ਹਾਈ ਕੋਰਟ ਨੇ ਕਹਿ ਦਿੱਤਾ ਵੀ ਡਰੱਗ ਰੈਕਟ ਦੇ ਉੱਤੇ ਤੁਸੀਂ ਕੀ ਕੰਮ ਕੀਤਾ ਸਾਨੂੰ ਦੱਸੋ, ਜਿਹੜਾ ਤੁਸੀਂ ਬੰਦੇ ਫੜ ਰਹੇ ਹੋ ਜਾਂ ਕੀ ਕੀਤਾ ਸਾਨੂੰ ਰਿਪੋਰਟ ਦਿਓ ਉਹਦੇ ਉੱਤੇ ਸਾਰਾ ਕੁਛ। ਇਹਨਾਂ ਨੇ ਕਦੇ ਉਹ ਕਿਹੜਾ ਬਦਲਤਾ, ਕਦੇ ਉਹ ਸਰਕਾਰੀ ਵਕੀਲ ਬਦਲੀ ਜਾਂਦੇ ਨੇ, ਇਹ
ਆਪਣੀ ਜਿਹੜੀ ਹੈ ਪਕੜ ਬਣਾਉਣੀ ਪੈਣੀ ਹੈ ਵੀ
ਸਾਡੇ
ਕੋਲ ਪਾਵਰ ਕੀ ਹੈ, ਅਸੀਂ
ਜਿਹੜੇ
ਬਿਊਰੋਕਰੇਸੀ ਆ ਉਹ ਸਾਰੀ ਸਮਝਾਏਗੀ ਇਹਨਾਂ ਨੂੰ ਵੀ ਤੁਸੀਂ ਆਹ ਕਰ ਸਕਦੇ ਹੋ ਨਹੀਂ ਕਰ ਸਕਦੇ ਗੇ। ਐਵੇਂ ਆਪਾਂ ਹੁਣ ਕਹੀ ਚੱਲੀਏ ਵੀ ਫਟਾਫਟ ਇਹਨਾਂ ਨੇ ਕਿੱਥੇ ਸਾਡੇ ਨਾਲ ਪੜ ਲਏ ਕੀ ਕਰ ਲਏ, ਇੰਨਾ ਵੀ ਨਹੀਂ ਨਾ ਐਕਸਪੈਕਟੇਸ਼ਨ
ਜੀ। ਮੈਂ ਉਸੇ ਗੱਲ ਤੇ ਆ ਰਿਹਾ ਤੁਹਾਡੇ ਵਾਲੀ ਤੇ, ਮੈਂ ਕੁਐਸਚਨ ਨੋਟ ਕੀਤਾ ਵੀ ਲੋਕਾਂ ਨੇ ਕਹਿਣਾ ਟਾਈਮ ਦੇਣਾ ਚਾਹੀਦਾ, ਮੈਂ ਉਹ ਤੁਹਾਡੀ ਗੱਲ ਤੇ ਆ ਰਿਹਾ ਸੀ ਬਾਅਦ ਦੇ ਵਿੱਚ। ਪਹਿਲਾਂ ਮੈਂ ਮੁੱਦੇ ਦੱਸਦੇ ਵੀ ਕਿਹੜੇ ਕਿਹੜੇ ਉਠਾ ਰਹੇ ਨੇ, ਇਹਨਾਂ ਨੂੰ ਫਿਰ ਕਿੰਨਾ ਟਾਈਮ ਚਾਹੀਦਾ ਉਹ ਵੀ ਦੱਸ ਰਿਹਾ ਮੈਂ। ਹੁਣ ਇੱਕ ਇਹਨਾਂ ਨੇ ਇੱਕ ਪਾਰਟੀ ਵੇਚਣ ਵਾਲੂ ਕਰ ਲਈ ਫੋਰਨ ਫਿਲਮ ਮਿਨਿਸਟਰ ਵੀ ਡਰੱਗ ਦੇ ਮਾਮਲੇ ਦੇ ਵਿੱਚ, ਉਹਨਾਂ ਨੇ ਪੁੱਛਿਆ ਵੀ ਦੱਸੋ ਭਾਈ ਤੁਸੀਂ ਕੀ ਕੀਤਾ, ਜਿਹੜੇ ਬਾਹਰ ਕੈਨੇਡਾ ਦੇ ਵਿੱਚ ਜਾਂ ਹੋਰ ਕੰਟਰੀਆਂ ਦੇ ਵਿੱਚ ਬੰਦੇ ਬੈਠੇ ਆ, ਤੁਸੀਂ ਕੀ ਕਰ ਰਹੇ ਹੋ? ਉਹ ਕਹਿੰਦੇ ਵੀ ਅਸੀਂ ਜਸਟਿਨ ਟਰੂਡੋ ਦੇ ਨਾਲ ਫੈਡਰਲ ਸਰਕਾਰ ਦੇ ਨਾਲ ਲਿੰਕ ਆ, ਅਸੀਂ ਲੈ ਚਿੱਠੀਆਂ ਲੈ ਚੁੱਕੇ ਹਾਂ, ਪ੍ਰੋਸੀਜਰ ਸਾਡਾ ਸ਼ੁਰੂ ਹੋ ਚੁੱਕਿਆ ਬਈ, ਜਿਸੇ ਬੰਦੇ ਬੈਠਾ ਬਾਹਰ ਇਹਨਾਂ ਲਈ ਅਸੀਂ ਇਹਨਾਂ ਨੂੰ ਇਨਵੈਸਟੀਗੇਸ਼ਨ ਲਈ ਬੁਲਾਵਾਂਗੇ। ਇਹ ਸਾਰੀਆਂ ਪਾਰਟੀਆਂ ਇਨਵੋਲਵ ਹੋ ਗਈਆਂ, ਪਰ ਟਾਈਮ ਚਾਹੀਦਾ ਹੁੰਦਾ ਇਹਨਾਂ ਨੂੰ। ਹੁਣ ਜਿਵੇਂ ਨੋਟੀਫਿਕੇਸ਼ਨ ਕਰਨਾ ਇਹਨਾਂ ਨੇ ਸਕੂਲਾਂ ਦਾ, ਜਾਂ ਫਿਰ ਇਹਨਾਂ ਨੂੰ ਕਈ ਗੱਲਾਂ ਇਹ ਵੀ ਕਰਨੀਆਂ ਪੈਣੀਆਂ ਨੇ, ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਚੱਲਦਾ ਇਜਲਾਸ ਬੁਲਾ ਕੇ ਉਹਦੇ ਵਿੱਚ ਕਾਨੂੰਨ ਪਾਸ ਕਰਨੇ ਪੈਣਾ, ਕਾਨੂੰਨ ਚੇਂਜ ਕਰਨੇ ਪੈਣਾ ਸਾਰੇ, ਟਾਈਮ ਤਾਂ ਲੱਗੂਗਾ।
ਮੈਨੂੰ ਮਹਿਸੂਸ ਕਰਦਾ ਬਾਈ ਜੀ ਕਿ ਪਹਿਲਾਂ ਆਪਦਾ ਪਾਰਲੀਮੈਂਟ ਦੇ ਵਿੱਚ ਮੋਸ਼ਨ ਲੈ ਕੇ ਆਉਣ,
ਵਿਧਾਨ ਸਭਾ
ਦੇ ਵਿੱਚ ਪਾਰਲੀਮੈਂਟ ਹੋ ਗਈ, ਵਿਧਾਨ ਸਭਾ, ਹਾਂਜੀ ਵਿਧਾਨ ਸਭਾ ਦੇ ਵਿੱਚ ਲੈ ਕੇ ਆਉਣ, ਫਿਰ ਉਸ ਤੋਂ ਬਾਅਦ ਉਹਨੂੰ ਪਾਸ ਕਰਾਉਣ ਤੇ ਫਿਰ ਐਲਾਨ ਕਰਨ। ਦੇਖੋ
ਜੀ, ਚਲੋ ਐਲਾਨ ਤਾਂ ਕਰਤਾ, ਐਲਾਨ ਪਹਿਲਾਂ ਕਰਨਾ ਪੈਂਦਾ ਹੁੰਦਾ, ਫਿਰ ਉਹਦੇ ਚ ਮਤਾ ਪਾਸ ਕਰਕੇ ਉਹਦੇ ਕਾਨੂੰਨ ਬਣਾਇਆ ਜਾਂਦਾ ਹੁੰਦਾ
ਜੀ।
ਪ੍ਰੋਸੀਜਰ ਤਾਂ ਇਹੀ, ਐਲਾਨ ਤਾਂ ਕਰਤੇ ਹੁਣ, ਆਪਾਂ ਨੂੰ ਕੰਮ ਕਰਨਾ ਹੋ ਗਿਆ ਹੁਣ, ਆਪਾਂ
ਇੱਥੇ ਤਾਂ ਉਲਟਿਆ, ਇੱਥੇ ਪਹਿਲਾਂ ਮਤਾ ਲੈ ਕੇ ਆਉਂਦੇ ਆ ਫਿਰ ਬਾਅਦ ਚ ਐਲਾਨ ਕਰਦੇ ਸੀ ਮਤਾ ਲੈਣ ਦਾ,
ਤਾਂ ਇੱਥੇ ਤਾਂ ਸਾਰਾ ਕੁਝ ਉਲਟਾ, ਸੋਚ ਵੀ ਤਾਂ ਜਲਦੀ ਵੱਲ ਵਧੀ ਉੱਥੇ ਥੱਲੇ ਨੂੰ ਜਲਦੀ ਆ। ਹੁਣ ਅੱਛਾ, ਇਹਦਾ ਛੋਟੇ ਦਾ ਮੁੱਦਾ, ਹੁਣ ਪ੍ਰੋਵਿੰਸ਼ੀਅਲ ਦਾ ਅੱਜ
ਉਹਦੇ ਚੋਂ
ਮੇਰੀ ਗੱਲ ਸੁਣ ਲਓ, ਪਹਿਲਾਂ ਹੀ ਪਹਾੜ ਪਟਣਾ ਨਿਕਲਣਾ ਚੂਹਾ ਵਾ।
ਅੱਛਾ,
ਜਿਹੜਾ ਇੰਨਾ ਵਿਗੜ ਚੁੱਕਿਆ ਪ੍ਰੈਸ਼ ਦਾ, ਬਾਈ ਦਾ ਘਰਾਂ ਦਾ, ਕੰਟਰੋਲ ਨਹੀਂ ਹੈਗਾ ਸਰਕਾਰਾਂ ਚ, ਨਾ ਪ੍ਰੋਵਿੰਸ਼ੀਅਲ ਦੇ ਵਿੱਚ ਨਾ ਫੈਡਰਲ ਦੇ ਵਿੱਚ, ਕਿਤੇ ਨੀ ਹੈਗਾ ਕੰਟਰੋਲ।
ਠੀਕ ਹੈ,
ਕੁਛ ਨੀ ਹੋਇਆ, ਤੁਸੀਂ ਦੇਖ ਲਿਓ, ਬਾਅਦ ਚ ਮੈਂ ਸੁਣਦਾ ਰਹਿੰਦਾ ਕੋਈ ਗੱਲ।
ਲੈਟਸ ਸੀ, ਓਕੇ।
ਹਾਂ ਰਵੀ ਜੀ, ਦੱਸੋ ਬਈ ਆਪਣੀ ਉਮੀਦ ਹੈ ਤੇ ਸਰਕਾਰੀ ਸਕੂਲਾਂ ਨੂੰ ਦਿੱਲੀ ਦਾ ਮਤਲਬ ਕਿਉਂ ਨੀ ਦਿੱਤਾ, ਉਹ ਕਿਉਂ ਭੁੱਲ ਗਿਆ ਉਹ?
ਆਲਰਾਈਟ, ਓਕੇ, ਕਰਦੇ ਹਾਂ ਗੱਲ ਇਹ ਤੇ ਜੀ। ਸਵਾਗਤ ਹੈ ਪ੍ਰੋਗਰਾਮ ਅਗਲੀ ਕਾਲ ਤੇ ਚੱਲਦੇ ਹਾਂ।
ਹਾਂਜੀ, ਆਪਣੇ ਜੀਤੀ ਗਰੇਵਾਲ ਜੀ
ਜੀ,
ਤੁਹਾਨੂੰ ਤੇ ਰਵੀ ਜੀ ਨੂੰ ਸਾਰੇ ਸੋਤੇ ਨੂੰ ਸਤਿ ਸ੍ਰੀ ਅਕਾਲ, ਇਹਨਾਂ ਨੂੰ ਮਾਸੇ ਪਰਮਾਰ ਬੋਲ ਰਿਹਾ ਜੀ। ਮੈਂ ਟਿੱਪਣੀ ਰਵੀ ਜੀ ਇੱਕੋ ਕਰਨਾ ਚਾਹੁੰਦਾ ਜਗਦੀਸ਼ ਗਰੇਵਾਲ ਜੀ, ਕਿ ਪਹਿਲੀ ਸਰਕਾਰਾਂ ਔਰ ਇਹਨਾਂ ਸਰਕਾਰਾਂ ਚ ਫਰਕ ਇਹ ਆ, ਜਿਵੇਂ ਇਹ ਪ੍ਰਾਈਵੇਟ ਸਕੂਲਾਂ ਬਾਰੇ ਜਿਹੜਾ ਫੈਸਲਾ ਇਹਨੇ ਅਨਾਊਂਸਮੈਂਟ ਕੀਤਾ, ਉਹ ਮਤਲਬ ਫੈਸਲਾ ਅਨਾਊਂਸਮੈਂਟ ਕਰਕੇ ਰਾਤੋ ਰਾਤ ਪੈਸੇ ਲੈ ਕੇ ਉਹ ਬਿਲਕੁਲ ਚੁੱਪ ਕਰ ਜਾਂਦੇ ਸੀ। ਇਹ ਇਹਨਾਂ ਚ ਇਮਾਨਦਾਰੀ ਆ, ਇਹ ਇਮਾਨਦਾਰੀ ਨਾਲ ਜਿਹੜਾ ਵੀ ਕੰਮ ਕਰਨਗੇ ਇਮਾਨਦਾਰੀ ਨਾਲ ਕਰਨਗੇ, ਮੇਰੀ ਇਹੀ ਟਿੱਪਣੀ ਆ ਜੀ ਬਾਕੀ ਸਾਰਿਆਂ ਫੈਸਲਿਆਂ ਬਾਰੇ। ਬਹੁਤ ਤੁਹਾਡਾ ਧੰਨਵਾਦ ਜੀ।
ਆਲਰਾਈਟ, ਸੋ ਮਿਕਸਡ ਰਿਐਕਸ਼ਨ ਨੇ, ਐਲਾਨ ਬੇਈਮਾਨ ਤੇ ਇਮਾਨਦਾਰੀ ਜੀ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਦੋ ਚੀਜ਼ਾਂ ਜੀ, ਨੰਬਰ ਇੱਕ ਜਿਹੜਾ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦਾ ਜੀ, 10,000 ਤੋਂ 12,000 ਕਰੋੜ ਦਾ ਸਾਲਾਨਾ ਉਹ ਹੈਗਾ ਜੀ ਟਰਨਓਵਰ ਦਾ ਜੀ ਐਵਰੇਜ।
10,000 ਤੋਂ 12,000 ਕਰੋੜ ਐਵਰੇਜ ਟਰਨਓਵਰ ਪਰ ਈਅਰ ਹੈ, 12,000 ਕਰੋੜ।
ਹਾਂਜੀ, ਔਰ ਉਹਦੇ ਚ ਦੇਖੋ ਵੀ ਜਾਂਦਾ ਕਿਹਦੇ ਕੋਲ ਆ ਹੁਣ, ਇਹ ਸੋਚੋ
ਜੀ।
ਨੰਬਰ ਦੋ ਤੇ ਤੁਸੀਂ ਆਪਣੀ ਪ੍ਰਾਈਵੇਟ ਸਰਕਾਰੀ ਉਹਨਾਂ ਨੂੰ ਇੱਕ ਕੁਐਸਚਨ ਪੁੱਛੋ ਜੀ, ਜਿਹੜਾ ਇਹਨਾਂ ਨੇ ਕਿਹਾ ਪ੍ਰਾਈਵੇਟ ਇੱਕ ਬਿੱਲ ਲਿਆਂਦਾ ਸੀਗਾ ਏਜ ਦਾ ਡਰਾਈਵਿੰਗ ਏਅਰਬੈਗ ਦੇ ਲਈ
ਜੀ,
ਉਹ ਅਜੇ ਤੱਕ ਲਟਕਦਾ ਜੀ, 5 ਸਾਲ ਪਹਿਲਾਂ ਦਾ ਐਲਾਨ ਕੀਤਾ, ਉਹਦਾ ਕੀ ਬਣਿਆ, ਜੋ ਕਰ ਰਿਹਾ ਕਿ ਨਹੀਂ? ਸਿਰਫ ਕੱਲੇ ਤੇ ਕੱਲੇ ਇੰਟਰਵਿਊ ਦੇ ਵਿੱਚ ਜੀ, ਹੋਰ ਕਿਤੇ ਵੀ ਨਹੀਂ ਹੈਗਾ।
ਓਕੇ ਜੀ, ਠੀਕ ਹੈ
ਜੀ, ਨੋਟ ਕਰਕੇ ਪਲੀਜ਼ ਉਹਨਾਂ ਨੂੰ ਪੁੱਛਿਓ ਜੀ
ਏਅਰਬੈਗ ਦਾ।
ਹਾਂਜੀ,
ਬਿਲਕੁਲ ਪੁੱਛਾਂਗੇ ਬਾਰੇ ਜੀ। ਅਗਲੀ ਕਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਵੀ ਜੀ, ਪਹਿਲਾਂ ਚਲੋ ਗੱਲ ਆਪਾਂ ਇੰਡੀਆ ਸਰਕਾਰ ਦੀ ਕਰਨੀ ਸੀ, ਆਪਣੇ ਭਗਵਾਨ ਮਾਨ ਸਾਹਿਬ ਦੀ। ਬਈ ਹੁਣ ਹਰ ਕੋਈ ਮੁੱਖ ਮੰਤਰੀ ਬਣਿਆ ਫਿਰਦਾ ਤੇ ਆਪਦੇ ਫੈਸਲੇ ਸੁਣਾ ਰਿਹਾ। ਜਿਵੇਂ 1.5 ਲੱਖ ਸ਼ਿਕਾਇਤ ਆ, ਚਲੋ ਕੁਛ ਤਾਂ ਹੱਲ ਕਰਨ ਲਈ ਤੁਰੇ ਆ ਉਹ, ਤੇ 1.5 ਲੱਖ ਦਾ ਜਿਹੜੇ ਆ ਚੋਰ ਪਾਰਟੀਆਂ ਨੇ ਇਹਨਾਂ ਨੇ ਸ਼ਿਕਾਇਤਾਂ ਕਰਵਾਈਆਂ ਹੋਈਆਂ, ਬਿਨਾਂ ਮਤਲਬ ਵੀ ਜਿਹੜੀਆਂ ਕਦੇ ਹੱਲ ਹੋਣ ਨਹੀਂ ਐਵੇਂ ਬਦਨਾਮ ਕਰਨ ਲਈ। ਹੈ ਜੀ,
ਅੱਛਾ,
ਉਹ ਹਲੇ ਟਾਈਮ ਦੇਣਾ ਚਾਹੀਦਾ ਵੀ ਜੀ। ਦੇਖੋ, 2-4 ਮਹੀਨੇ ਦੇਖੋ ਆਪਾਂ ਦਾ ਹੁਣ ਭਾਲ ਰਿਹਾ ਵੀ ਹੁਣੇ ਮਸਲੇ ਹੱਲ ਹੋ ਜਾਣ ਪੰਜਾਬ ਦੇ, ਜਿਹੜੇ ਪਿਛਲੇ 70 ਸਾਲਾਂ ਤੋਂ ਉਲਝੇ ਹੋਏ ਆ। ਬਾਕੀ ਜੀ, ਆਪਣੀ ਕਮਿਊਨਿਟੀ ਨੂੰ ਮੈਨੂੰ ਇਹ ਨੀ ਸਮਝ ਆਉਂਦੀ ਵੀਰ ਜੀ, ਹੁਣੇ ਇਹ ਬ੍ਰੇਕਾਂ ਦਾ ਕਰਕੇ ਗਏ ਸੀ, ਇਹ ਚ ਕਿਤੇ ਨਾ ਕਿਤੇ ਆਪਣੀ ਕਮਜ਼ੋਰੀ ਵੀ ਸਾਨੂੰ ਪੜ੍ਹਨਾ ਨੀ ਆਉਂਦਾ ਵੀ ਜੀ ਮੈਂ ਟਰੱਕ ਚਲਾਉਣਾ, ਏਅਰ ਬ੍ਰੇਕਾਂ ਦਾ ਕੀ? ਇੱਕ ਦਿਨ ਬੰਦਾ ਪੜ੍ਹੇ, ਦੂਜੇ ਦਿਨ ਜਾ ਕੇ ਟੈਸਟ ਲੈ ਆਉਂਦਾ, ਇਹ ਉਹ ਚ ਅਪਡੇਟ ਹੋ ਜਾਂਦਾ ਬੰਦਾ। ਇਹ ਆਪਾਂ ਸਰਕਾਰਾਂ ਨੂੰ ਤਾਂ ਇਲਜ਼ਾਮ ਦਿੰਦੇ ਹਾਂ ਕਿ ਆਪਣੀ ਆਪਾਂ ਆਪਦੀ ਕਮਜ਼ੋਰੀ ਨੀ ਸਮਝਦੇ, ਅਸੀਂ ਕੁਛ ਸਿੱਖਿਆ ਹੀ ਨੀ ਆ ਕੇ ਇੱਥੇ। ਇਹਦੇ ਬਾਰੇ ਤੁਹਾਡਾ ਕੀ ਖਿਆਲ ਆ?
ਇਹਦੇ ਬਾਰੇ ਵੀ ਕਰਾਂਗੇ ਜ਼ਰੂਰ ਗੱਲ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹੈਲੋ ਪੁਸ਼ਪਿੰਦਰ ਜੀ।
ਬਾਈ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਮੈਂ ਤਾਂ ਹਾਂਜੀ ਚਲੋ ਸਰਕਾਰੀ ਸਾਹਿਬ ਨੂੰ ਪੁੱਛੋ ਵੀ ਜਿਹੜੀ ਬੱਚਿਆਂ ਨੂੰ ਗ੍ਰਾਂਟ ਮਿਲਦੀ ਹੁੰਦੀ, ਜਿਹੜੇ ਯੂਨੀਵਰਸਿਟੀ ਜਾਂਦੇ 3-4 ਸਾਲ ਪਹਿਲਾਂ, ਤੁਹਾਡੇ ਬੱਚੇ ਵੀ ਗਏ ਆ, ਤੇ ਇਹਨਾਂ ਨੇ ਬੰਦ ਕਰਤੀ ਸੀ ਜਿਹੜੀ ਤਰ੍ਹਾਂ ਪ੍ਰੋਵਿੰਸ਼ੀਅਲ ਗੌਰਮੈਂਟ ਵਾਲੀ ਸੀ, ਇਕੱਲੀ ਫੈਡਰਲੀ ਮਿਲਦੀ ਆ, ਹੈਨਾ? ਤੇ ਇਹ 100-100 ਦਾ ਹੁਣ ਜਿਹੜਾ ਤੈਨੂੰ ਸਟਿੱਕਰ ਦਾ ਸ਼ੋਅ ਕਰਕੇ ਸਾਰੀ ਦੁਨੀਆਂ ਨੂੰ ਕਰਤਾ, ਜਿਹੜੇ ਬੱਚਿਆਂ ਦੀ 2000 ਸਾਲ ਦੀ ਜਾਂ 3 ਸਮੈਸਟਰ ਦੀ ਸੀਗੀ, ਤੇ ਉਹ ਤੇ ਕੱਟ ਲਾਇਆ ਗਿਆ, ਤੇ ਉਹ ਕਦੋਂ ਵਾਪਸ ਦੇਣੀ?
ਓਕੇ, ਠੀਕ ਹੈ ਜੀ, ਯੂਨੀਵਰਸਿਟੀ ਦੀ ਗ੍ਰਾਂਟ ਬਾਰੇ ਚ। ਓਕੇ ਜੀ,
ਹਾਂਜੀ ਹਾਂਜੀ,
ਧੰਨਵਾਦ ਜੀ। ਰਵੀ ਜੀ, ਪੰਜਾਬ ਦੇ ਬਾਰੇ ਚ ਜੋ ਸਵਾਲ ਆਏ ਨੇ ਉਹਨਾਂ ਦੇ ਬਾਰੇ ਚ ਕੀ ਕਹਿਣਾ ਚਾਹੁੰਦੇ ਤੁਸੀਂ? ਰਵੀ ਜੀ।
ਜੀ ਜੀ ਸਰ
ਜੀ, ਸੋ 2-3 ਕੁਐਸਚਨ ਬਾਈ ਜੀ ਵੀ ਕਾਫੀ ਬੋਲ ਗਏ ਨੇ, ਤੇ ਉਸ ਤੋਂ ਬਾਅਦ ਵੀ ਗੱਲ ਹੋਈ ਆ, ਪਹਿਲਾਂ ਵੀ ਉਹ ਤੋਂ ਕਾਲਰ ਨੇ ਤੁਹਾਡੇ ਤੇ ਸਵਾਲ ਕੀਤੇ ਨੇ, ਕੀ ਕਹਿਣਾ ਚਾਹੁੰਦੇ ਹੋ?
ਦੇਖੋ, ਜਿਹੜੇ ਕਟਾਈ ਸਾਹਿਬ ਨੇ ਕਿਹਾ ਸੀ ਕਿ 5 ਸਾਲ ਪਹਿਲਾਂ ਐਲਾਨ ਹੋਏ ਸੀ, ਉਹਨਾਂ ਦਾ ਬਣਿਆ ਕੀ? ਜਵਾਬ ਆਪਾਂ ਸ਼ੁਰੂ ਚ ਹੀ ਗੱਲ ਕਰਨ ਚ ਦੇਤਾ ਸੀਗਾ ਵੀ ਜਿਹੜੇ ਸਿੱਖਿਆ ਮੰਤਰੀ ਆ ਉਹਨਾਂ ਨੇ ਗੱਲ ਕਹਿਤੀ ਆਲਰੇਡੀ ਕਿ ਜਿਹੜੇ ਕਾਨੂੰਨ ਬਣੇ ਹੋਏ ਆ ਉਹ ਲਾਗੂ ਹੋਣਗੇ ਸਭ ਤੋਂ ਪਹਿਲਾਂ ਤਾਂ ਜਿਹੜੇ ਚ ਹੋਣਗੇ, ਜੇ ਉਹਨਾਂ ਦੇ ਵਿੱਚ ਕੋਈ ਫੇਰ ਬਦਲ ਕਰਨ ਦੀ ਜ਼ਰੂਰਤ ਪੈਂਦੀ ਆ ਤਾਂ ਉਹ ਕੀਤਾ ਜਾਊਗਾ। ਜਾਣੀ ਉਹਨਾਂ ਨੇ ਇਹ ਸਿੱਧੇ ਤੌਰ ਤੇ ਹੀ ਕਹਿਤਾ, ਬਿਲਕੁਲ ਠੀਕ ਹੈ, ਮੈਂ ਸ਼ੁਰੂ ਚ ਵੀ ਇਹ ਗੱਲ ਕਹੀ ਸੀ ਕਿ ਬਿਲਕੁਲ ਏਦਾਂ ਦੇ ਸਾਡੇ ਭਰਾ ਕਾਲਰ ਹੋਣਗੇ ਜਿਹੜੇ ਕਹਿਣਗੇ ਕਿ ਸਾਨੂੰ ਸਮਾਂ ਦੇਣਾ ਚਾਹੀਦਾ, ਔਰ ਆਪਾਂ ਨੂੰ ਵੀ ਇਹ ਦੇਖੋ ਕਾਮਨ ਸੈਂਸ ਦੀ ਗੱਲ ਹੈ ਕਿ ਸਮਾਂ ਤਾਂ ਫਿਰ ਦੇਣਾ ਪਊਗਾ ਕਿਉਂਕਿ ਹਾਲੇ ਤਾਂ ਦਿਨ ਹੋਏ ਨੇ, ਹਾਲੇ ਤਾਂ ਮਹੀਨਾ ਵੀ ਨਹੀਂ ਹੋਇਆ, ਸਮਾਂ ਦੇਣਾ ਪਊਗਾ। ਪਰ ਸਰਕਾਰ ਜਿਸ ਤਰ੍ਹਾਂ ਦੇ ਫੈਸਲੇ ਲੈ ਰਹੀ ਹੈ ਇਹਨਾਂ ਫੈਸਲਿਆਂ ਤੇ ਸਿਰਫ ਇਤਰਾਜ਼ ਇੰਨਾ ਕੀ ਹੈ ਵੀ ਜੇਕਰ ਇੱਕ ਫੈਸਲਾ ਤੁਸੀਂ ਅੱਜ ਲੈਣ ਜਾ ਰਹੇ ਹੋ ਤਾਂ ਉਹਨੂੰ ਲਾਗੂ ਨਾਲ ਦੀ ਨਾਲ ਹੀ ਕਰਨਾ ਪਊਗਾ ਕਿਉਂਕਿ ਲੋਕ ਤੁਹਾਡੇ ਤੇ ਭਰੋਸਾ ਕਰਦੇ ਆ। ਜੇ ਰੋਜ਼ ਆਪਾਂ ਐਲਾਨ ਕਰੀ ਜਾਵਾਂਗੇ ਔਰ ਰੋਜ਼ ਖਬਰਾਂ ਲੱਗ ਜਾਣਗੀਆਂ ਕਿ ਅੱਜ ਇਹ ਐਲਾਨ ਹੋ ਗਿਆ, ਅੱਜ ਇਹ ਐਲਾਨ ਹੋ ਗਿਆ, ਜੇ ਉਹ ਜ਼ਮੀਨੀ ਪੱਧਰ ਤੇ ਲਾਗੂ ਨਹੀਂ ਹੁੰਦੇ ਤਾਂ ਲੋਕ ਤਾਂ ਸਵਾਲ ਕਰਦੇ ਨੇ, ਫਿਰ ਲੋਕਾਂ ਦੇ ਵਿੱਚ ਜਾਣੀ ਕਿਤੇ ਨਾ ਕਿਤੇ ਨੈਗੇਟਿਵਿਟੀ ਆਉਂਦੀ ਹੈ ਕਿ ਕਿਤੇ ਪਹਿਲਾਂ ਤਾਂ ਹੀ ਤਾਂ ਚੰਨੀ ਹੋਰਾਂ ਦੇ ਨਾਲ ਮੁਲਤਾਨ ਹੋਣਾ ਸ਼ੁਰੂ ਹੋ ਗਿਆ ਨਾ, ਉਹਨਾਂ ਦੇ ਮਤਲਬ ਇੱਕ ਦੂਜੇ ਦੀ ਤੁਲਨਾ ਸ਼ੁਰੂ ਹੋ ਗਈ। ਜਾਣੀ ਸਿਰਫ ਇਤਰਾਜ਼ ਤਾਂ ਇੰਨੀ ਕੁ ਗੱਲ ਦਾ ਹੀ ਆ ਕਿ ਜੇਕਰ ਐਲਾਨ ਕੀਤਾ ਤੇ ਉਹਨੂੰ ਕੁਛ ਦਿਨਾਂ ਦੇ ਵਿੱਚ ਲਾਗੂ ਵੀ ਕਰ ਦਿਓ, ਫਿਰ ਅਗਲਾ ਐਲਾਨ ਹੋ ਜਾਊਗਾ ਉਹਨੂੰ ਲਾਗੂ ਕਰ ਦਿਓ, ਫਿਰ ਉਸ ਤੋਂ ਅਗਲਾ ਐਲਾਨ ਹੋ ਜਾਊਗਾ, 5 ਸਾਲ ਪਏ ਨੇ, ਕਾਹਲੀ ਵੀ ਕਿਹੜੀ ਗੱਲ ਦੀ ਆ
ਜੀ। ਤੇ ਜੋ ਬਾਈ ਜੀ ਨੇ ਉਹਨਾਂ ਨੇ ਗੱਲ ਕੀਤੀ ਸੀ ਕਿ ਦਿੱਲੀ ਮਾਡਲ ਕਿਉਂ ਨੀ ਸਰਕਾਰੀ ਮਾਡਲਾਂ ਨੂੰ ਦਿੱਤਾ, ਉਹਦੇ ਚ ਕੀ ਘਾਟ ਹੈ, ਇਹਦੇ ਬਾਰੇ ਚ ਕੋਈ ਗੱਲ ਚੱਲੀ ਕਿਸੇ ਪਾਸੇ ਪੰਜਾਬ ਚ? ਤਾਂ ਇਹ ਗੱਲ ਉੱਠੀ ਹੈ ਕਿ ਵੀ ਭਾਈ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਫੀਸ ਤੁਸੀਂ ਰੋਕ ਦਿੱਤੀ ਹੈ, ਪਰ ਮਾਫ਼ ਕਰਨਾ ਪ੍ਰਾਈਵੇਟ ਸਕੂਲਾਂ ਚ, ਪਰ ਸਰਕਾਰੀ ਸਕੂਲਾਂ ਨੂੰ ਜਿਹੜਾ ਦਿੱਲੀ ਮਾਡਲ ਕਿਉਂ ਨੀ ਦਿੱਤਾ ਗਾ?
ਨਹੀਂ ਬਿਲਕੁਲ, ਇਹ ਵੀ ਮੇਰਾ ਖਿਆਲ ਹੈ ਕਿ ਇਹ ਵੀ ਕਾਹਲੀ ਵਾਲੀ ਗੱਲ ਹੀ ਹੈ ਜੀ। ਇਨਫਰਾਸਟ੍ਰਕਚਰ ਤੇ ਕੰਮ ਕਰਨਾ ਟੀਚਰਾਂ ਦੇ ਵਾਸਤੇ, ਭਗਵੰਤ ਮਾਨ ਆਲਰੇਡੀ ਕਹਿ ਚੁੱਕਿਆ ਹੈ ਕਿ ਜਿਹੜੇ ਟੀਚਰ ਪੜ੍ਹਾ ਰਹੇ ਨੇ ਉਹਨਾਂ ਤੋਂ ਦੂਜਾ ਕੋਈ ਕੰਮ ਨੀ ਲਿਆ ਜਾਊਗਾ। ਜਾਣੀ ਬਹੁਤ ਸਾਰੀਆਂ ਡਿਊਟੀਆਂ ਲੱਗਦੀਆਂ ਸੀਗੀਆਂ ਪਹਿਲਾਂ ਤਾਂ, ਬਹੁਤ ਸਾਰੀਆਂ ਡਿਊਟੀਆਂ ਜਿਵੇਂ ਕਿਸੇ ਜਗ੍ਹਾ ਤੇ ਵੀ ਲਾ ਦੇਣੀਆਂ। ਇੱਕ ਵਾਰ ਤਾਂ ਬੜੀ ਹਾਸੋਹਣੀ ਡਿਊਟੀ ਲੱਗੀ ਸੀ ਟੀਚਰਾਂ ਦੀ ਕਿ ਜਦੋਂ ਪਿੰਡਾਂ ਦੇ ਵਿੱਚ ਪਖਾਨੇ ਬਣਨੇ ਸ਼ੁਰੂ ਹੋਏ ਸੀਗੇ ਕੇਂਦਰ ਸਰਕਾਰ ਦੇ ਹੁਕਮਾਂ ਤੇ, ਤਾਂ ਟੀਚਰਾਂ ਨੂੰ ਸਵੇਰੇ 5 ਵਜੇ ਫਸਲਾਂ 'ਚ ਬਿਠਾਤਾ ਸੀ, ਦੇਖੋ ਕਿੰਨੇ ਬੰਦੇ ਲੋਟਾ ਲੈ ਕੇ ਜਾਂਦੇ ਆ। ਬਹੁਤ ਸਾਰੀਆਂ ਇੱਦਾਂ ਦੀਆਂ ਡਿਊਟੀਆਂ ਲੱਗਦੀਆਂ ਰਹੀਆਂ ਨੇ। ਇਹਨਾਂ ਡਿਊਟੀਆਂ ਤੋਂ ਉਹਨਾਂ ਨੂੰ ਨਿਜ਼ਾਤ ਦਿਵਾਉਣਾ ਇਹ ਦਿੱਲੀ ਮਾਡਲ ਦਾ ਹੀ ਇੱਕ
हिस्सा मान सकते हैं कि उन्होंने फ्री करता कि तुसी बच्चों नू पढ़ाओ तो सानू रिजल्ट दो। हुण इंफ्रास्ट्रक्चर है जिहड़ा वह हौली हौली इंप्रूव होगा, स्कूलों की हालत स्कूलों के टीचरों पक्के करके उन्होंने पॉजिटिव तरीके पढ़ाने के लिए उन्हों की उन्होंने दिमागी तौर पर तैयार करना, यानी ये चीजा जरूर कितना कितने आप मन सकते कि पाइपलाइन चा, और उम्मीद यह करिए कि बहुत जल्दी होनगियां। और दिल्ली के भी यह कुछ ही होया थी, उन्हां दियां बिल्डिंगां का सुधार होया, चंगे पढ़े लिखे जिहड़े बच्चे सी उन्हां नूं टीचर भर्ती किया, और फिर जाके कि सारा कुछ होया, और 2-3-4 साल बाद ही होया, उत्ते भी शुरू च नहीं होया सी।
ऑलराइट रवि जी, लास्ट कॉल लै लईए ते उस तों बाद फिर अगे लवांगे। तातो जी स्वागत है प्रोग्राम दे विच।
हैलो, सत श्री अकाल गरेवाल साहब। रवि जी सत श्री अकाल जी।
अकाल जी,
एक इन्हां नूं जी नवीं सरकार नूं करना चाहीदा, जिवें आपां कर्मचारियां नूं वेना आम थोड़ा जिहा उन्हां दीआं क्लासां ला के सारे MLA नूं मंत्रियां नूं उन्हां नूं चाहीदा वी तुहाडा की अधिकार है, किद्दां तुसीं इंप्लीमेंट करना सारा कुछ, इहदे थोड़ा सैशन सारे दा लाउणा चाहीदा जी। दूजा काम में वधिया कर रहे
इहदा जिहड़ा सैशन जिहड़ा लाउणा चाहीदा ना, ਉਹ ਜਿਵੇਂ ਇੱਥੇ ਪਾਰਟੀਆਂ ਕਰਦੀਆਂ ਨੇ ਉਦਾਂ ਕਰਨਾ ਚਾਹੀਦਾ, ਨਾ ਕਿ ਮੀਡੀਆ ਦੇ ਸਾਹਮਣੇ ਆ ਕੇ ਉਹਨਾਂ ਦੀ ਕਲਾਸ ਆ ਜਿਹੜੀ ਸਾਹਮਣੇ ਮੀਡੀਆ ਦੇ ਉਹਨਾਂ ਨੂੰ ਮੱਤਾਂ ਦੇਣ ਲੱਗ ਜਾਓ। ਇੱਥੇ ਪ੍ਰੋਪਰ ਟ੍ਰੇਨਿੰਗ ਜਦੋਂ ਤੁਸੀਂ ਕੈਂਡੀਡੇਟ ਬਣ ਜਾਂਦੇ ਹੋ ਉਦੋਂ ਤੋਂ ਲੈ ਕੇ ਜਦੋਂ ਤੁਸੀਂ MPP ਜਾਂ MP ਬਣ ਜਾਂਦੇ ਹੋ ਪੂਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਉਹਨਾਂ ਨੂੰ ਸਾਰਾ ਕੁਝ ਸਮਝਾਇਆ ਜਾਂਦਾ, ਕਲਾਸਾਂ ਲਾਈਆਂ ਜਾਂਦੀਆਂ, ਪਾਰਟੀ ਤੇ ਵੀ ਸਰਕਾਰ ਵੱਲੋਂ ਵੀ ਇਹ ਪ੍ਰੋਗਰਾਮ ਨੇ ਕਿ ਅਸੀਂ ਤੁਹਾਨੂੰ ਅਸੀਂ ਫੁੱਲ ਟ੍ਰੇਨਿੰਗ ਪ੍ਰੋਵਾਈਡ ਕਰਨੀ ਹੈ, ਪਰ ਨਾ ਕਿ ਇੱਥੇ ਲੈਚੇ ਕਿ ਜਸਟਿਨ ਟਰੂਡੋ ਸਾਰੀ ਪ੍ਰੈਸ ਇਕੱਠੀ ਕਰ ਲਵੇ ਅਤੇ ਉਹਨਾਂ ਦੇ ਸਾਹਮਣੇ ਬੈਠ ਕੇ ਕਹੇ ਕਿ ਤੁਸੀਂ ਉਹ ਆਹ ਨਹੀਂ ਕਰ ਸਕਦੇ, ਤੁਸੀਂ ਆਹ ਨਹੀਂ ਕਰ ਸਕਦੇ, ਤੁਸੀਂ ਆਹ ਕਰਨਾ, ਤੁਸੀਂ ਕੰਮ ਕਰੋ, ਬਾਕੀ ਮੇਰੇ 'ਤੇ ਛੱਡ ਦਿਓ, ਲਾਈਕ ਦੈਟ ਵਾਜ ਕਾਇੰਡ ਆਫ ਰੋਂਗ ਟੂ।
ਹਾਂਜੀ ਹਾਂਜੀ, ਜਿਵੇਂ ਪੁਰਾਣੇ ਸੀਨੀਅਰ ਹੈਗੇ ਨਾ ਜੀ ਮੰਤਰੀ, ਜਿਵੇਂ ਮਨੀਸ਼ ਸਿਸੋਦੀਆ, ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ, ਉਹ ਜਿਹਾ ਬੰਦਿਆਂ ਨੂੰ ਲਾ ਕੇ ਅਤੇ ਥੋੜ੍ਹਾ ਜਿਹਾ ਪਹਿਲਾਂ ਉਹਨਾਂ ਨੂੰ ਸੈਸ਼ਨ ਲਾਉਣਾ ਚਾਹੀਦਾ
ਜੀ। ਥੈਂਕ ਯੂ, ਧੰਨਵਾਦ ਤੁਹਾਡੀ ਕਾਲ ਦੇ ਲਈ। ਰਵੀ ਜੀ ਥੈਂਕ ਯੂ ਸੋ ਮਚ, ਜਾਂਦੇ ਕੋਈ ਟਿੱਪਣੀ ਕਰਨੀ ਚਾਹੋ?
ਮੈਂ ਬਸ ਇੱਕ ਛੋਟੀ ਜਿਹੀ ਗੱਲ ਕਹਿਣੀ ਚਾਹੁੰਦਾ ਕਿ ਤੁਹਾਡੀ ਤੁਸੀਂ ਇੱਕ ਵਿਚਕਾਰ ਗੱਲ ਕਹੀ ਸੀ ਕਿ ਸਾਡੇ ਤਾਂ ਪਹਿਲਾਂ ਸੈਸ਼ਨ ਦੇ ਵਿੱਚ ਜਾਂਦਾ ਪਾਸ ਹੋ ਕੇ ਉਸ ਤੋਂ ਬਾਅਦ ਐਲਾਨ ਹੁੰਦਾ, ਔਰ ਆਪਣੇ ਪੰਜਾਬ ਜਾਂ ਇੰਡੀਆ ਦੇ ਵਿੱਚ ਪਹਿਲਾਂ ਐਲਾਨ ਹੁੰਦਾ ਉਸ ਤੋਂ ਬਾਅਦ ਪਾਸ ਹੁੰਦਾ, ਇਸੇ ਕਰਕੇ ਤਾਂ ਜਿਹੜਾ ਤੁਹਾਡਾ ਮੁਲਕ ਹੈ ਜਨਾਬ ਜਿੱਥੇ ਹੁਣ ਤੁਸੀਂ ਬੈਠੇ ਹੋ ਫਾਰਵਰਡ ਹੈ, ਔਰ ਫਾਰਵਰਡ ਹੈ ਤਾਂ ਤਾਂ ਹੀ ਤੁਸੀਂ ਉੱਥੇ ਬੈਠੇ ਹੋ, ਜੇ ਇਹ ਕੁਛ ਇੰਡੀਆ ਚ ਹੋਣ ਲੱਗ ਜੇ ਫਿਰ ਆਪਾਂ ਬਾਹਰ ਥੋੜੀ ਜਾਵਾਂਗੇ।
ਆਲਰਾਈਟ, ਥੈਂਕ ਯੂ ਤੁਹਾਡੀ ਗੱਲ ਦੇ ਲਈ, ਧੰਨਵਾਦ,
ਬਹੁਤ ਧੰਨਵਾਦ ਜੀ।
ਜਿਹੜੇ ਪ੍ਰੋਗਰਾਮ ਖਬਰ ਸਾਰ ਦੇ ਨਾਲ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ, ਤੇ ਅਸੀਂ ਸੀਮਾ ਬਿਆਨਾ ਜੀ ਨਾਲ ਗੱਲਬਾਤ ਕਰਾਂਗੇ, ਤੇ ਉਸ ਤੋਂ ਬਾਅਦ ਫਿਰ ਪਰਮੇਸ਼ ਸਰਕਾਰੀ ਆਉਣੀ ਸਾਡੇ ਮਹਿਮਾਨ ਹੋਣਗੇ, ਉਹਨਾਂ ਨਾਲ ਕੁਝ ਗੱਲਬਾਤਾਂ ਕਰਨੀਆਂ ਨੇ। ਜੁੜੇ ਰਹਿਣਾ ਪ੍ਰੋਗਰਾਮ ਖਬਰ ਸਾਰ ਦੇ ਨਾਲ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ, 2 ਘੰਟੇ ਸਾਡਾ ਪ੍ਰੋਗਰਾਮ ਹੁੰਦਾ ਹੈ। ਅਵਤਾਰ ਮਿਨਹਾਸ ਜੀ 427 LT ਇੰਕ ਬ੍ਰੋਕਰੇਜ ਤੋਂ ਸਾਡੇ ਇਸ ਪ੍ਰੋਗਰਾਮ ਨੂੰ ਸਹਿਯੋਗ ਦੇ ਰਹੇ ਨੇ, ਤੁਸੀਂ ਇਹਨਾਂ ਦੀ ਬ੍ਰੋਕਰੇਜ ਨੂੰ ਜੁਆਇਨ ਕਰੋ ਤੇ ਤੁਹਾਨੂੰ ਮੌਕਾ ਮਿਲੇਗਾ ਪ੍ਰੀ ਕੰਸਟਰਕਸ਼ਨ ਸੇਲ ਦੇ ਉੱਤੇ ਐਕਸਕਲੂਸਿਵਲੀ ਕੰਮ ਕਰਨ ਦਾ, ਨਵੇਂ ਘਰਾਂ ਨੂੰ ਐਕਸਕਲੂਸਿਵਲੀ ਵੇਚਣ ਦਾ ਮੌਕਾ ਤੁਹਾਨੂੰ ਮਿਲੇਗਾ। 416-744-9393 ਇਹਨਾਂ ਨੰਬਰ ਹੈ, 416-744-9393 ਤੇ ਅਵਤਾਰ ਮਿਨਹਾਸ ਜੀ ਦੇ ਨਾਲ ਤੁਸੀਂ ਸੰਪਰਕ ਕਰਨਾ। HK ਟਾਇਰ ਸੈਂਟਰ ਤੋਂ ਬੂਟਾ ਚਾਹਲ ਜੀ ਦਾ ਨੰਬਰ ਹੈ 647-295-4600 ਤੇ ਲੰਡਨ ਵਾਲੀ ਲੋਕੇਸ਼ਨ ਦਾ ਨੰਬਰ ਇਹਨਾਂ ਦਾ 647-401-8230 ਤੇ ਤੁਸੀਂ ਮਿਸਾਗਾ ਐਟਲਾਂਟਿਕ ਡਰਾਈਵ ਦੇ ਉੱਤੇ ਜਾਂ ਫਿਰ ਲੰਡਨ ਇੰਟਾਰੀਓ ਇੱਥੋਂ ਤੁਸੀਂ ਟਰੱਕਾਂ ਦੇ ਟਾਇਰ ਪਾਉਣੇ ਨੇ। HK ਟਾਇਰ ਸੈਂਟਰ 2 ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ, ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਨੰਬਰ ਇਹਨਾਂ ਦਾ ਨੋਟ ਕਰ ਲਓ HK ਟਾਇਰ ਸੈਂਟਰ ਦਾ, HK ਟਾਇਰ ਸੈਂਟਰ 2 ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ 647-295-4600 647-295-4600 ਇਹਨਾਂ ਦਾ ਨੰਬਰ ਹੈ। KD ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ 647-818-0055 ਔਰ ਜਸਵੀਰ ਹੁੰਦਲ ਕੈਨੇਡਾ ਕੰਜ਼ੂਮਰ ਕ੍ਰੈਡਿਟ ਅਸਿਸਟੈਂਸ ਤੋਂ ਆਪਣਾ ਤੁਸੀਂ ਕਰਜ਼ਾ ਲੀਗਲ ਢੰਗ ਦੇ ਨਾਲ ਮਾਫ਼ ਕਰਾਉਣਾ ਹੈ। 416-502-3100 416-502-3100 ਦੇ ਉੱਤੇ ਜਸਵੀਰ ਹੁੰਦਲ ਜੀ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ। ਅਤੇ ਰੈਕਸਟਲ ਬਾਡੀ ਸ਼ਾਪ ਤੋਂ ਰਿਕ ਚੀਮਾ ਅਤੇ ਮਨਿੰਦਰ ਚੀਮਾ ਜੀ ਦਾ ਨੰਬਰ ਹੈ 416-749-9996 416-749-9596 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਰੈਕਸਟਲ ਬਾਡੀ ਸ਼ਾਪ ਤੋਂ ਰਿਕ ਚੀਮਾ ਜੀ ਐਂਡ ਮਨਿੰਦਰ ਚੀਮਾ ਜੀ। ਆਓ ਫਿਰ ਇਸ ਸਮੇਂ ਮੇਰੇ ਨਾਲ ਸੀਮਾ ਬਿਆਨਾ ਜੀ ਜੁੜ ਚੁੱਕੇ ਨੇ, ਕੁਛ ਇਹਨਾਂ ਦੇ ਨਾਲ ਗੱਲਬਾਤ ਕਰੀਏ ਅਤੇ ਉਸ ਤੋਂ ਬਾਅਦ ਫਿਰ ਆਪਾਂ ਅਗਲੀ ਗੱਲ ਕਰਾਂਗੇ। ਸੀਮਾ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਵੈਰੀ ਮਚ ਜਗਦੀਸ਼ ਜੀ, ਤੁਹਾਨੂੰ ਵੀ ਸਭ ਨੂੰ ਮੇਰੇ ਵੱਲੋਂ ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਸੀਮਾ ਜੀ, ਕੀ ਹਾਲ ਨੇ ਤੁਹਾਡੇ?
ਬਿਲਕੁਲ ਠੀਕ ਹੈ, ਰਿਲੈਕਸ ਟੋਟਲੀ, ਜੇ ਕੰਮ ਰਸ਼ 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 ਨਾ ਹੋਵੇ ਨਾ ਕਿ ਹਾਂ ਮੈਂ 60 ਦਿਨ ਚ ਐਪਲੀਕੇਸ਼ਨ ਸਬਮਿਟ ਕਰਨੀ ਹੈ, ਕਿਸੇ ਤਰੀਕੇ ਨਾਲ ਕੋਈ ਰਹਿ ਨਾ ਜਾਏ, ਤਾਂ ਰਿਲੈਕਸ ਹੀ ਰਿਲੈਕਸ ਹੈ।
ਸਿਮਰ ਜੀ, ਕਾਫੀ ਯੂਕਰੇਨ ਤੋਂ ਜਹਾਜ਼ ਭਰ ਕੇ ਆ ਰਹੇ ਨੇ ਤੇ ਕਾਫੀ ਉਹਨਾਂ ਦੀ ਚਰਚਾ ਵੀ ਛਿੜੀ ਹੋਈ ਹੈ ਕਿ ਜਿਹੜੇ ਯੂਕਰੇਨ ਤੋਂ ਰਿਫਿਊਜੀ ਆ ਰਹੇ ਨੇ ਉਹ ਸਾਰੀਆਂ ਸੇਵਾਵਾਂ ਦੇ ਲਈ, ਗਵਰਨਮੈਂਟ ਦੀਆਂ ਸੇਵਾਵਾਂ ਦੇ ਲਈ ਐਲੀਜੀਬਲ ਨਹੀਂ ਹੈਗੇ, ਜਿਸ ਤਰ੍ਹਾਂ ਉਹਨਾਂ ਨੂੰ ਲਿਆਂਦਾ ਜਾ ਰਿਹਾ ਵਾ, ਪਰ ਕਰ ਦੇਣਗੇ, ਕੋਈ ਗੱਲ ਨਹੀਂ। ਅਤੇ ਬਾਕੀ ਮਜੋਰਟੀ ਯੂਕਰੇਨੀਅਨ ਨੇ ਜਿਹੜੇ ਉਹ ਐਡਮਿੰਟਨ 'ਚ ਆ ਰਹੇ ਨੇ, ਸੋ ਐਡਮਿੰਟਨ ਸ਼ਹਿਰ ਅਲਬਰਟਾ ਦੀ ਰਾਜਧਾਨੀ ਹੈ। ਆਲਰੇਡੀ ਕਿੰਨੇ 9,000 ਤੋਂ ਉੱਤੇ ਆ ਗਏ ਨੇ ਹੁਣ ਤਾਂ ਨਾ?
ਹਾਂਜੀ, ਕੁਛ 9,600 ਕੁਛ ਆਏ ਆ
ਜੀ, ਸੋ 9,600 ਆਲਰੇਡੀ ਆ ਚੁੱਕੇ ਨੇ ਤੇ ਲਗਾਤਾਰ ਹੋਰ ਆ ਜਿਹੜੇ ਜਹਾਜ਼ ਭਰ ਕੇ ਲੈ ਕੇ ਆਉਣੇ ਨੇ। ਤੇ ਉਹ ਦੂਸਰੇ ਪਾਸੇ ਦੋਵਾਂ ਰਾਸ਼ਟਰਪਤੀਆਂ ਦੀ ਜ਼ੇਲੈਂਸਕੀ ਅਤੇ ਵਲਾਦੀਮੀਰ ਪੁਤਿਨ ਦੀ ਜਿਹੜੀ ਮੁਲਾਕਾਤ ਆ ਉਹ ਵੀ ਹੋ ਚੁੱਕੀ ਹੈ, ਉਹਦੇ 'ਚ ਵੀ ਉਹਨਾਂ ਨੇ ਕਾਫੀ ਗੱਲ ਹੈ ਕਿ ਅਸੀਂ ਸ਼ਾਂਤੀ ਦੇ ਨਾਲ ਸਾਰਾ ਕੰਮ ਨਿਬੇੜਾਂਗੇ, ਕੀਵ ਅਤੇ ਨਾਲ ਦੇ ਜਿਹੜੇ ਸ਼ਹਿਰ ਦੇ ਉੱਤੇ ਆ ਉੱਥੇ ਆਪਣੇ ਅਟੈਕ ਆ ਘੱਟ ਕਰਾਂਗੇ, ਹੋ ਸਕਦਾ ਉਹਨਾਂ ਦੀ ਵੀ ਜਿਹੜੀ ਗੱਲਬਾਤ ਆ ਸਿਰੇ ਚੜ੍ਹ ਜਾਵੇ ਅਤੇ ਬੰਬਾਰੀ ਆ ਘੱਟ ਜਾਵੇ। ਪਰ ਰੂਸ ਨੇ ਇਹ ਕਹਿ ਤਾਂ ਦਿੱਤਾ ਕਿ ਅਸੀਂ ਇਹਨਾਂ ਸ਼ਹਿਰਾਂ ਦੇ ਉੱਤੇ ਬੰਬਾਰੀ ਨਹੀਂ ਕਰਾਂਗੇ, ਅਤੇ ਅਸੀਂ ਫਿਰ ਵੀ ਉਹਨਾਂ ਵੱਲੋਂ ਬੰਬਾਰੀ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਅਤੇ ਲੋਕ ਯੂਕਰੇਨ ਨੂੰ ਛੱਡ ਕੇ ਨਾਲ ਦੇ ਸ਼ਹਿਰਾਂ ਦੇਸ਼ਾਂ 'ਚ ਜਾ ਰਹੇ ਨੇ, ਜਿੱਥੋਂ ਕੈਨੇਡਾ ਜਹਾਜ਼ ਭਰ ਕੇ ਯੂਕਰੇਨੀਅਨਸ ਦੇ ਇੱਥੇ ਲੈ ਕੇ ਆ ਰਹੇ ਨੇ। ਔਰ ਇੱਥੇ ਉਹ ਆ ਕੇ ਐਡਮਿੰਟਨ ਸ਼ਹਿਰ ਉਹਨਾਂ ਦੀ ਫਸਟ ਡੈਸਟੀਨੇਸ਼ਨ ਆ, ਜਿਵੇਂ ਬ੍ਰੈਂਪਟਨ ਸਾਡੇ ਪੰਜਾਬੀਆਂ ਦਾ ਸ਼ਹਿਰ ਹੈ, ਉਵੇਂ ਕੈਨੇਡਾ ਦੇ ਵਿੱਚ ਐਡਮਿੰਟਨ ਆ ਜਿਹੜਾ ਉਹ ਯੂਕਰੇਨੀਅਨ ਦਾ ਸ਼ਹਿਰ ਹੈ।
ਹਾਂਜੀ ਬਿਲਕੁਲ, ਇਹ ਹੈ ਵੀ ਟਰੂ ਹੈ, ਕਿਉਂਕਿ ਜ਼ਿਆਦਾ ਜਿਹੜੇ ਰਸ਼ੀਅਨ ਪੋਲਿਸ਼ ਉਹ ਵੀ ਉੱਧਰ ਜ਼ਿਆਦਾ ਜਾਣਾ ਪਸੰਦ ਕਰਦੇ ਐਲਬਰਟਾ ਸਾਈਡ ਤੇ, ਕਿਉਂਕਿ ਕੰਸਟਰਕਸ਼ਨ ਔਰ ਉਹਦੇ ਚ ਬਹੁਤ ਇਨਵੋਲਵ ਹੁੰਦੇ ਆ, ਤਾਂ ਉਹ ਉਹਨਾਂ ਨੂੰ ਜੋਬ ਵਾਈਜ਼ ਵੀ ਜਿਹੜਾ ਹੈਗਾ ਐਲਬਰਟਾ ਕਾਫੀ ਸੂਟ ਕਰਦਾ ਹੁੰਦਾ, ਤਾਂ ਵੈਦਰ ਵਾਈਜ਼ ਵੀ ਕਾਫੀ ਸੂਟ ਕਰਦਾ, ਕਿਉਂਕਿ ਠੰਡੇ ਦੇਸ਼ ਤੋਂ ਆਉਂਦੇ ਆ, ਠੰਡ ਜ਼ਿਆਦਾ, ਠੰਡ ਤਾਂ ਖੈਰ ਟੋਰਾਂਟੋ ਵੀ ਕਦੀ ਨੀ ਖਤਮ ਹੋਈ, ਹਾਲੇ ਤੱਕ ਨੀ ਖਤਮ ਹੋਈ।
ਅੱਛਾ, ਸੋ ਇਹ ਕੁੱਲ ਮਿਲਾ ਕੇ ਮੇਰੀ ਕਹਿਣ ਦਾ ਗੱਲ ਇਹ ਹੈ ਕਿ ਐਡਮਿੰਟਨ ਤੋਂ ਇਸ ਸਮੇਂ ਮੌਕਾ ਚਾਹੇ ਮੇਤੋਂ ਕਰ ਲੈਂਦੇ ਹੋ, ਜਿਵੇਂ ਸੀਮਾ ਜੀ ਕਹਿੰਦੇ ਹੋ, ਚਾਹੇ ਤੁਸੀਂ ਇਮੀਗ੍ਰੇਸ਼ਨ ਦੀ ਸੇਵਾਵਾਂ ਮੇਤੋਂ ਲੈਂਦੇ ਹੋ ਜਾਂ ਕਿਸੇ ਹੋਰ ਤੋਂ ਲੈਂਦੇ ਹੋ, ਐਡਮਿੰਟਨ ਕਰ ਲੈਣ ਦਾ ਬਹੁਤ ਵਧੀਆ ਮੌਕਾ ਹੈ, ਇਨਵੈਸਟਮੈਂਟ ਕਰ ਲਓ ਉੱਥੋਂ, ਮੇਰੇ ਕੋਲ ਕਾਫੀ ਅੱਛੇ ਪ੍ਰੋਜੈਕਟ ਨੇ। ਸੋ ਐਡਮਿੰਟਨ, ਇੱਕ ਤਾਂ ਯੂਕਰੇਨੀਅਨ ਆ ਰਹੇ ਨੇ ਲਗਾਤਾਰ ਜਹਾਜ਼ ਭਰ ਕੇ, ਬਾਕੀ ਫਿਰ ਹੋਰ ਲੋਕ ਵੀ ਉੱਥੇ ਮੂਵ ਹੋ ਰਹੇ ਨੇ, ਪਲੱਸ 3,00,000 ਬੈਰਲ ਕੈਨੇਡਾ ਨੇ ਤੇਲ ਦਾ ਉਤਪਾਦਨ ਵਧਾਉਣਾ ਹੈ, ਉਹਦਾ ਸਾਰਾ ਕੰਮ ਐਡਮਿੰਟਨ ਤੋਂ ਹੋਣਾ ਆ। ਸੋ ਐਡਮਿੰਟਨ ਦੇ ਵਿੱਚ ਜੋਬਾਂ ਕ੍ਰੀਏਟ ਹੋਣੀਆਂ ਨੇ, ਐਡਮਿੰਟਨ ਦੇ ਵਿੱਚ ਹੋਰ ਪੈਸਾ ਆਉਣਾ ਆ, ਐਡਮਿੰਟਨ ਦੇ ਵਿੱਚ ਹੋਰ ਲੋਕ ਆ ਰਹੇ ਨੇ, ਸੋ ਉੱਥੇ ਪਾਈ ਰੀਅਲ ਸਟੇਟ ਦੀ ਪ੍ਰਾਈਸ ਆ ਜਿਹੜੀ ਵਧਣੀ ਆ, ਜਿਹੜੇ ਹੁਣ 4,00,000 ਦੇ ਟਾਊਨ ਹਾਊਸ ਅਸੀਂ ਵੇਚ ਰਹੇ ਹਾਂ, ਅਤੇ ਆਉਣ ਵਾਲੇ ਦਿਨਾਂ 'ਚ ਕਿਤੇ ਨਾ ਕਿਤੇ ਵੱਧ ਜਾਣੇ ਆ। ਫਿਰ ਤੁਸੀਂ ਕਹਿਣਾ ਕਿ ਜਗਦੀਸ਼ ਕਹਿੰਦਾ ਹੁੰਦਾ ਸੀਗਾ ਵੀ ਲੈ ਲਓ ਇੱਥੇ ਐਡਮਿੰਟਨ ਦੇ ਵਿੱਚ ਘਰ, ਸੋ ਐਡਮਿੰਟਨ ਤੁਸੀਂ ਇਨਵੈਸਟਮੈਂਟ ਕਰਨੀ ਹੈ, ਮੇਰੇ ਪਾਸ ਟਾਊਨ ਹਾਊਸ ਅਵੇਲੇਬਲ ਨੇ, 416-970-5005 ਮੇਰਾ ਨੰਬਰ ਹੈ, 416-970-5005। ਹਾਂਜੀ ਸੀਮਾ ਜੀ, ਹੁਣ ਤੁਸੀਂ ਆਪਣਾ ਮੈਸੇਜ ਦੇਵੋ। ਮਾੜੀ ਮੋਟੀ ਗੱਲਾਂ ਕਰਕੇ ਚਲੇ ਜਾਂਦੀਆਂ ਨੇ, ਤੇ ਬਾਕੀ ਜਿਹੜਾ ਰੋਜ਼ੀ ਰੋਟੀ ਜਿਹੜੀ ਆਪਣੀ ਮਾੜਾ ਮੋਟਾ ਡੀਸੈਂਟ ਲਾਈਫ ਜਿਉਣ ਜੋਗੇ ਹੋਏ ਆ ਤਾਂ ਰੀਅਲ ਸਟੇਟ ਦੇ ਸਿਰ ਤੇ ਹੋਏ ਆ।
ਬਿਲਕੁਲ ਜਗਦੀਪ ਜੀ, ਨੀ ਨਾਲੇ ਦੂਸਰੀ ਗੱਲ ਇਹ ਕਿ ਇਹ ਸੀਰੀਅਸ ਗੱਲ ਹੈ ਕਿ ਇਮੀਗ੍ਰੇਸ਼ਨ ਨਹੀਂ ਹੈ ਤਾਂ ਰੀਅਲ ਅਸਟੇਟ ਨਹੀਂ ਹੈ, ਇਮੀਗ੍ਰੇਸ਼ਨ ਹੈ ਤਾਂ ਰੀਅਲ ਅਸਟੇਟ ਹੈ, ਕਿਉਂਕਿ ਦੇਖੋ ਤੁਸੀਂ ਕਿੰਨੇ ਬੱਚੇ ਘੱਟ ਆਉਣੇ ਸ਼ੁਰੂ ਹੋ ਗਏ, ਬੱਚੇ ਘੱਟ ਆਏ ਤਾਂ ਇਨਵੈਸਟਰ ਜਿਹੜੇ ਹੈਗੇ ਫਟਾਫਟ ਆਪਣੇ ਘਰ ਕੱਢਣ ਦੀ ਕੋਸ਼ਿਸ਼ ਦੇ ਵਿੱਚ ਹੈ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਇਹ ਹੁਣ ਪਤਾ ਨੀ ਆਉਣਗੇ ਸਟੂਡੈਂਟ ਕਿ ਨਹੀਂ ਆਉਣਗੇ, ਪਰ ਐਸਾ ਕੁਛ ਨਹੀਂ ਹੈ। ਹਾਂ, ਇਹ ਜ਼ਰੂਰ ਹੈ ਕਿ ਸਾਲ ਜਿਹੜਾ ਹੈਗਾ ਜੋ ਰਿਪੋਰਟ ਹੈ ਉਹਦੇ ਚ ਇਹ ਹੈ ਕਿ ਰਿਫਿਊਜ਼ਲ ਦਾ ਜਿਹੜਾ ਰੇਸ਼ੋ ਹੈ ਕਾਫੀ ਵੱਧ ਗਿਆ, ਕਿਉਂਕਿ ਹੁਣ ਸਕਰੀਨਿੰਗ, ਔਰ ਬੜੀ ਅਜੀਬ ਜੀ ਗੱਲ ਹੈ ਜੋ ਰਿਪੋਰਟ ਕਾਲਜਿਸ ਔਰ ਉਹਦੇ ਤੋਂ ਮਿਲਦੀ ਹੈ, ਉਹਦੇ ਚ ਇਹ ਹੈ ਕਿ ਜਿਹੜੀ ਤੁਹਾਡੀ ਜਿਹੜੇ ਬੱਚਿਆਂ ਦੀ ਜਿਹੜੀ ਮੈਰਿਟ ਵੀ ਬਹੁਤ ਦੇਖੀ ਜਾ ਰਿਹਾ ਕਾਲਜ ਹੁਣ, ਕਿਉਂਕਿ ਉਹਨਾਂ ਕੋਲ ਇੰਨੇ ਬੱਚੇ ਆਉਣੇ ਸ਼ੁਰੂ ਹੋ ਗਏ, ਇੰਡੀਆ ਦੀ ਤਰ੍ਹਾਂ ਉਹਨਾਂ ਨੇ ਮੈਰਿਟ ਲਿਸਟ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਹਨਾਂ ਦੇ ਤਾਂ ਨੰਬਰ ਬਹੁਤ ਅੱਛੇ, ਉਹਨਾਂ ਨੂੰ ਫਟਾਫਟ ਐਡਮਿਸ਼ਨ ਮਿਲ ਜਾਂਦੀ ਹੈ। ਸੋ ਬੇਸਡ ਔਨ ਦੈਟ ਇਹ ਹੈ ਕਿ ਇਹਦਾ ਮਤਲਬ ਇਹ ਹੈਗਾ ਕਿ ਬੱਚੇ ਆਉਣੇ ਹਲੇ ਬੰਦ ਨਹੀਂ ਹੋਏ, ਔਰ ਉਹ ਵੀ ਉਹਨੇ ਦੇ ਉਹਨੇ ਹੀ ਆਈ ਜਾ ਰਹੇ ਹੈ, ਪਰ ਇਹ ਜ਼ਰੂਰ ਹੈ ਕਿ ਥੋੜਾ ਜਿਹਾ ਰਿਸਟ੍ਰਿਕਸ਼ਨ ਜਿਹੜੀਆਂ ਕੋਵਿਡ ਕਰਕੇ ਲੱਗੀਆਂ ਹੋਈਆਂ ਸੀ, ਬੈਕਲੌਗ ਇੰਨਾ ਜ਼ਿਆਦਾ ਵਧਿਆ ਹੋਇਆ ਸੀ, ਉਹਦੇ ਕਰਕੇ ਥੋੜਾ ਜਿਹਾ ਇਹ ਸੈਟਬੈਕ ਜ਼ਰੂਰ ਹੈਗੇ ਹੈ। ਪਰ ਅੱਜ ਜਿਹੜੀ ਰਿਪੋਰਟ ਆਈ ਹੈ ਉਹਦੇ ਚ ਉਹਨਾਂ ਨੇ ਫਿਰ ਕਿਹਾ ਕਿ ਸਪਾਊਸਲ ਐਪਲੀਕੇਸ਼ਨ ਜਿਹੜੀਆਂ ਪੂਰੀਆਂ ਬਿਲਕੁਲ ਠੀਕ ਹੋ ਗਈਆਂ, ਉਹਨਾਂ ਦਾ ਟਾਈਮ ਫਰੇਮ ਜਿਹੜਾ ਪਹਿਲੇ 1 ਸਾਲ ਦਾ ਸੀ ਹੁਣ ਵੀ ਉਸ ਤਰੀਕੇ ਨਾਲ ਹੋ ਗਿਆ, ਔਰ ਉਹਦੇ ਵਿੱਚ ਜਿਹੜੀ ਹੈਗੀ ਆ ਉਹਨਾਂ ਨੇ ਇਮੀਗ੍ਰੇਸ਼ਨ ਦੇ ਵਿੱਚ ਜਿਹੜੀ ਕਾਫੀ ਜ਼ਿਆਦਾ ਉਹਨਾਂ ਨੇ ਜਿਹੜੀ ਲੈਂਡਿੰਗ ਦਿੱਤੀ ਹੈ, ਜਿਹੜੀ ਬੈਕਲੌਗ ਉਹਨਾਂ ਦੇ ਸੀਗੇ ਉਹ ਨਿਕਲ ਚੁੱਕੇ ਆ ਸਪਾਊਸਲ ਐਪਲੀਕੇਸ਼ਨ ਦੇ ਵਿੱਚ। ਔਰ ਇੱਥੇ ਵੀ ਮੈਂ ਦੇਖਦੀ ਹਾਂ ਜਿਹੜੀ ਇਨਲੈਂਡ ਅਸੀਂ ਐਪਲੀਕੇਸ਼ਨ ਕੀਤੀਆਂ, 3-3, 4-4 ਮਹੀਨੇ ਵਿੱਚ 20 ਲੋਕਾਂ ਦੀ ਜਿਹੜੀ ਲੈਂਡਿੰਗ ਆ ਚੁੱਕੀ ਹੈ, ਔਰ ਵਰਕ ਪਰਮਿਟ ਜਿਹੜੇ ਵਿਜ਼ਿਟਰ ਹੁੰਦੇ ਆ ਜਾਂ ਜਿਹੜੇ ਇੱਥੇ ਲੋਕ ਸਟੇਟਸ ਜਿਨ੍ਹਾਂ ਦਾ ਨਹੀਂ ਹੈ ਵਰਕ ਪਰਮਿਟ ਵੀ ਅਪਲਾਈ ਕਰਦੇ ਨਾਲ ਤੇ ਉਹਨਾਂ ਦੇ ਵਰਕ ਪਰਮਿਟ ਆਉਣ ਤੋਂ ਪਹਿਲੇ ਉਹਨਾਂ ਦੀ ਲੈਂਡਿੰਗ ਆਈ ਜਾ ਰਹੀ ਹੈ ਸੋ ਇਟਸ ਗੋਇੰਗ ਵੈਰੀ ਗੁੱਡ ਸੋ ਬਟ ਦਾ ਓਨਲੀ ਥਿੰਗ ਜਿਹੜੀ ਨਹੀਂ ਵਰਕਆਊਟ ਹੋ ਰਹੀ ਉਹ ਹੈਗੀ ਐਕਸਪ੍ਰੈਸ ਐਂਟਰੀ ਹਾਲੇ ਤੱਕ ਉਹਦੇ ਵਿੱਚ ਡਰਾ ਨਹੀਂ ਆ ਰਹੇ ਕਿਉਂਕਿ ਬੈਕਲੌਗ ਉਹ ਹਾਲੇ ਖਤਮ ਨਹੀਂ ਕਰ ਪਾ ਰਹੇ ਫਿਰ ਵੀ ਉਹਨਾਂ ਨੇ ਕਾਫੀ ਜ਼ਿਆਦਾ ਜਿਹੜੀ ਉਹਦੇ ਵਿੱਚ ਪਰਮਾਨੈਂਟ ਰੈਜੀਡੈਂਸੀ ਕੀਤੀ ਹੈ ਪਿਛਲੇ ਦੋ ਮਹੀਨੇ ਦੇ ਵਿੱਚ ਜ਼ੋਰ ਪੂਰਾ ਲੱਗਿਆ ਪਰ ਐਟ ਦਾ ਸੇਮ ਟਾਈਮ ਸੁਪਰ ਵੀਜ਼ਾ ਚਾਰ ਚਾਰ ਪੰਜ ਪੰਜ ਦਿਨ ਚ ਅਸੀਂ ਅਗਰ ਸਾਰੇ ਪੇਪਰ ਕੰਪਲੀਟ ਹੋਣ ਮੈਡੀਕਲ ਕੀਤਾ ਹੋਏ ਹਫ਼ਤੇ ਦੇ ਵਿੱਚ ਲੋਕਾਂ ਦੀ ਪਾਸਪੋਰਟ ਰਿਕੁਐਸਟ ਆ ਜਾਂਦੇ ਪਰ ਹੁਣ ਦੋ ਦੋ ਤਿੰਨ ਤਿੰਨ ਮਹੀਨੇ ਉਹਦੇ ਵਿੱਚ ਵੀ ਹਲੇ ਟਾਈਮ ਲੱਗਦਾ ਸੋ ਬੈਕਲੌਗ ਹਰ ਜਗ੍ਹਾ ਹੈਗੇ ਆ ਪਰ ਐਟ ਦਾ ਸੇਮ ਟਾਈਮ ਇਮੀਗ੍ਰੇਸ਼ਨ ਵੱਲੋਂ ਅਸੀਂ ਕੋਈ ਕਮੀ ਨੀ ਹਲੇ ਦੇਖ ਰਹੇ ਕਿ ਤੇਜ਼ੀ ਨਾਲ ਜਿਹੜਾ ਕੰਮ ਚੱਲ ਰਿਹਾ ਪ੍ਰੋਸੈਸਿੰਗ ਟਾਈਮ ਦੀ ਕੋਈ ਡਿਟਰਮੀਨੇਸ਼ਨ ਕਿਸੇ ਨੂੰ ਅਸੀਂ ਦੇ ਨਹੀਂ ਪਾਉਂਦੇ ਪਰ ਮੈਂ ਫਿਰ ਵੀ ਪਾਊਡਰ ਵਾਸਤੇ ਜ਼ਰੂਰ ਗੱਲ ਕਰਨਾ ਚਾਹੂੰਗੀ ਅੱਜ ਵੀ ਕਿ ਅਗਰ ਕਿਉਂਕਿ ਹੁਣ ਤੁਹਾਨੂੰ ਪਤਾ ਕਿੰਨੇ ਹੀ ਫਲਾਈਟ ਖੁੱਲੀਆਂ ਸਾਰੇ ਇੰਡੀਆ ਜਾਣਾ ਸ਼ੁਰੂ ਹੋ ਗਏ ਵਿਆਹ ਉੱਥੇ ਹੋਣੇ ਸ਼ੁਰੂ ਹੋ ਗਏ ਪਰ ਮੈਂ ਉਹੀ ਉਹਨਾਂ ਨੂੰ ਇਹ ਕਹਿ ਰਹੀ ਕਿ ਜਦੋਂ ਆਉਂਦੇ ਹੈ ਆਉਣ ਤੋਂ ਪਹਿਲੇ ਸਾਡੇ ਨਾਲ ਕੰਟੈਕਟ ਜ਼ਰੂਰ ਕਰ ਲੈਣ ਤਾਂ ਕਿ ਉਹ ਡਾਕੂਮੈਂਟਸ ਆਪਣੇ ਕੰਪਲੀਟ ਅਗਰ ਕਰਕੇ ਲੈ ਕੇ ਆਉਣਗੇ ਅਸੀਂ ਵੀ ਜਲਦੀ ਸਬਮਿਟ ਕਰਨ ਦੇ ਵਿੱਚ ਜਿਹੜੇ ਹੈਗੇ ਸਕਸੈਸਫੁਲ ਹੋ ਸਕਦੇ ਹਾਂ ਤੇ ਉਹਦੇ ਨਾਲ ਉਹਨਾਂ ਨੂੰ ਪ੍ਰੋਸੈਸਿੰਗ ਦੇ ਵਿੱਚ ਵੀ ਜਿਹੜੀ ਹੈ ਜਲਦੀ ਦੇ ਵਿੱਚ ਹੈਲਪ ਹੋਏਗੀ ਸੋ ਅਗਰ ਇੱਕ ਵੀ ਡਾਕੂਮੈਂਟ ਰਹਿ ਜਾਂਦਾ ਹਰ ਐਪਲੀਕੇਸ਼ਨ ਤਿੰਨ ਮਹੀਨੇ ਪਿੱਛੇ ਚਲੀ ਜਾਂਦੀ ਹੈ ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਜਿਹੜੇ ਨੈਸੈਸਰੀ ਡਾਕੂਮੈਂਟ ਹੈ ਰਿਕੁਆਇਰਡ ਡਾਕੂਮੈਂਟ ਹੈ ਉਹ ਜ਼ਰੂਰ ਟਾਈਮ ਸਿਰ ਜਾਣੇ ਚਾਹੀਦੇ ਹੈ ਜਿਵੇਂ ਕਿ ਪੁਲਿਸ ਕਲੀਅਰੈਂਸ ਹੈ ਉਹਨਾਂ ਦੀ ਉਹ ਵੀ ਕਈ ਲੋਕਾਂ ਦੀ ਉਹੀ ਕਿੰਨੀ ਕਿੰਨੀ ਦੇਰ ਨਹੀਂ ਮਿਲਦੀ ਉਸ ਤੋਂ ਬਾਅਦ ਬਾਇਓਮੈਟ੍ਰਿਕਸ ਇਸ਼ੂ ਹੁੰਦੇ ਬਾਇਓਮੈਟ੍ਰਿਕਸ ਦੀ ਡੇਟ ਨਹੀਂ ਮਿਲੀਆਂ ਸੀ ਪਰ ਹੁਣ ਉਹ ਵੀ ਕਾਫੀ ਹੱਦ ਤੱਕ ਠੀਕ ਹੋ ਚੁੱਕੀਆਂ ਸੋ ਅਗਰ ਨੂੰ ਉਹਦੇ ਵਾਸਤੇ ਕੋਈ ਹੈਲਪ ਚਾਹੀਦੀ ਹੈ ਵੈਸੇ ਤਾਂ ਇਮੀਗ੍ਰੇਸ਼ਨ ਦੀ ਕਿਸੇ ਵੀ ਮੈਟਰ ਵਾਸਤੇ ਕੋਈ ਵੀ ਹੈਲਪ ਚਾਹੀਦੀ ਹੈ ਵੀ ਕੈਨ ਡੈਫੀਨੇਟਲੀ ਹੈਲਪ ਦੈਮ ਪਰ ਅਗਰ ਸਪਾਊਸਲ ਹੈ ਜਾਂ ਪੇਰੈਂਟਸ ਦਾ ਸੁਪਰ ਵੀਜ਼ਾ ਹੈ ਉਹ ਇਸ ਟਾਈਮ ਬਿਲਕੁਲ ਠੀਕ ਠਾਕ ਚੱਲ ਰਿਹਾ ਅਗਰ ਕਿਸੇ ਨੇ ਵੀ ਉਹਦੇ ਵਾਸਤੇ ਕੋਈ ਇਨਫੋਰਮੇਸ਼ਨ ਲੈਣੀ ਹੈ ਕੰਸਲਟੇਸ਼ਨ ਲੈਣੀ ਹੈ ਤਾਂ ਸਾਨੂੰ ਰਿਟੇਨ ਕਰਨਾ ਚਾਹੁੰਦੇ ਹੈ ਤਾਂ ਆਪਾਂ ਲਾ ਕੇ ਮੇਰੇ ਆ ਸਕਦੇ ਹਾਂ 905-452-0000 ਮੇਰਾ ਨੰਬਰ ਹੈ ਔਰ ਬਿਕਮਿੰਗ ਬੈਕ ਟੂ ਰੀਅਲ ਸਟੇਟ ਐਡਮਿੰਟਨ ਸ਼ਹਿਰ ਵੀ ਬਹੁਤ ਅੱਛਾ ਹੈਗਾ ਔਰ ਖੁੱਲਾ ਹੈਗਾ ਔਰ ਇਸੀ ਕਰਕੇ ਉੱਥੇ ਜਗ੍ਹਾ ਵਿਕਰੀਆਂ ਵੀ ਬਹੁਤ ਜ਼ਿਆਦਾ ਬਹੁਤ 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 ਜਗ੍ਹਾ ਪਈ ਹੈ ਉੱਥੇ ਬਸ ਵੀ ਚਾਹੀਦਾ ਜਗਦੀਸ਼ ਜੀ ਮੈਂ ਤਾਂ ਹਮੇਸ਼ਾ ਕਹਿੰਦੀ ਹਾਂ ਕਿ ਇੰਨੀ ਜਗ੍ਹਾ ਖਾਲੀ ਪਈ ਹੈ ਇੱਥੇ ਅਸੀਂ ਇੰਨਾ ਰੀਅਲ ਸਟੇਟ ਕਰੀ ਜਾਂਦੇ ਹਾਂ ਤਾਂ ਉੱਥੇ ਅਗਰ ਲੋਕ ਬਸਾਉਂਦੇ ਆ ਤਾਂ ਕੈਨੇਡਾ ਦੀ ਤਰੱਕੀ ਹੁੰਦੀ ਹੈ ਉਸ ਸਾਲ ਦੇ ਵਿੱਚ
ਸੋ ਨੰਬਰ ਇਹਨਾਂ ਨੋਟ ਕਰ ਲਓ 905-452-0000 905-452-0000 ਮੈਕਰੋ ਗਲੋਬਲ ਇਮੀਗ੍ਰੇਸ਼ਨ ਤੋਂ ਸੀਮਾ ਬਿਆਨ 905-452-0000 ਥੈਂਕ ਯੂ ਸੀਮਾ ਜੀ
ਥੈਂਕ ਯੂ ਵੈਰੀ ਮਚ
ਧੰਨਵਾਦ ਜੀ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵਾਰ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਸੋ ਜਸਵਿੰਦਰ ਸੇਖੋਂ ਦਾ ਨੰਬਰ ਦੇਣਾ ਚਾਹਾਂਗਾ ਬਿੰਡਜ਼ਰ ਏਰੀਏ ਦੇ ਵਿੱਚ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਵੇਚਣੀ ਚਾਹੁੰਦੇ ਹੋ ਬਿੰਡਜ਼ਰ ਏਰੀਏ 'ਚ ਦਹਾਕਿਆਂ ਤੋਂ ਕੰਮ ਕਰਦੇ ਆ ਰਹੇ ਨੇ ਜਸਵਿੰਦਰ ਸੇਖੋਂ ਜੀ 519-981-1589 519-981-1579 519-981-1589 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ ਅਤੇ ਸੰਧੂ ਰੈਨੋਵੇਸ਼ਨ ਤੋਂ ਤੁਸੀਂ ਘਰ ਦੀ ਲੀਗਲ ਬੇਸਮੈਂਟ ਬਣਾਉਣੀ ਹੈ ਕਿਚਨ ਬਾਥਰੂਮ ਜਾਂ ਫਿਰ ਕੰਕਰੀਟ ਦਾ ਡਰਾਈਵੇ ਬਣਾਉਣਾ ਹੈ 437-995-0111 437-995-0111 ਅਤੇ ਖੰਨਾ ਲਾਅ ਆਫਿਸ ਦਾ ਨੰਬਰ ਨੋਟ ਕਰੋ 905-861-8888 905-861-8888 905-861-8888 905-861-8888 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ ਸੋ ਖੰਨਾ ਲਾ ਆਫਿਸ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 905-861-8888 ਇਹਨਾਂ ਦਾ ਨੰਬਰ ਹੈ ਸੋ ਹਰਚਰਨ ਗਰੋਵਰ CPACA ਨੇ 905-247-0193 ਇਹਨਾਂ ਨੰਬਰ ਹੈ ਤੁਸੀਂ ਕੋਈ ਵੀ ਸੇਵਾਵਾਂ ਲੈਣੀਆਂ ਨੇ ਅਕਾਊਂਟਿੰਗ ਦੀਆਂ ਤਾਂ 905-247-0193 ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਅਤੇ ਪਲੈਨਟ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ ਜੀ ਦਾ ਨੰਬਰ ਨੋਟ ਕਰੋ 647-409-7501 647-409-7501 ਪਲੈਨਟ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ ਜੀ ਦਾ ਨੰਬਰ ਹੈ ਇਸ ਨੰਬਰ ਦੇ ਉੱਤੇ ਇਹਨਾਂ ਨਾਲ ਸੰਪਰਕ ਕਰ ਲੈਣਾ ਟਰੱਕ ਦੇ ਲਈ ਤੁਸੀਂ ਲੋਨ ਲੈਣਾ ਚਾਹੁੰਦੇ ਹੋ ਮੇਰੇ ਨਾਲ ਇਸ ਸਮੇਂ ਮਿਨਿਸਟਰ ਪ੍ਰਮਿਤ ਸਰਕਾਰੀਆ ਜੀ ਜੁੜ ਚੁੱਕੇ ਨੇ ਪ੍ਰਮਿਤ ਸਰਕਾਰੀਆ ਜੋ ਕਿ ਬ੍ਰੈਂਪਟਨ ਵੈਸਟ ਬ੍ਰੈਂਪਟਨ ਸਾਊਥ ਤੋਂ MPP ਨੇ ਅਤੇ ਮਿਨਿਸਟਰ ਟ੍ਰੈਜਰੀ ਬੋਰਡ ਆਫ ਅੰਟਾਰੀਓ ਦੇ ਇਹ ਪ੍ਰੈਜ਼ੀਡੈਂਟ ਨੇ ਟ੍ਰੈਜਰੀ ਬੋਰਡ ਆਫ ਅੰਟਾਰੀਓ मतलब कि जिन्हें साढ़े चैक साइन होंगे ने अंटारीओ के जड़े बड़े बड़े चैक जाते हैं और वो सारे प्रमित सरकारिया के सिग्नेचर हेठ जाते हैं। प्रमित जी स्वागत है प्रोग्राम।
थैंक यू वेरी मच जगदीश जी, साडे वालों सारे स्रोतों नूं प्यार भरी सति श्री अकाल।
अच्छा, ये बारे बहुता नहीं पता, तुहाडे बारे मैं कहांगा बहुते स्रोतों नहीं पता होगा कि ट्रेजरी बोर्ड ऑफ अंटारीओ के प्रेजिडेंट होने के नाते जिहड़े सारे चैक तुसी ओह साइन करदे हो अंटारीओ गवर्नमेंट दे। मैं तो थोड़ा टॉपिक तो हट के गल कर रहा, तो जानना चाहांगा कि हुण तक किड्डे सब तो वड्डा वड्डे वड्डे किहड़े चैक साइन कीते ने जिहड़े तो तुसी देख के कहोगे कि एडा वड्डा चैक है कंपनी नूं या फिर इस काम दे लई दित्ता जा रहा वा। So how big checks you sign like on so far?
It's very karta ji har ik cheez de utte ki apne transit projects jehde hege hai takriban every kuch din da unna da jehda approvals hunde aa kyunki unna di financing bahut jyada zarurat hundi aa over a couple hundred million dollar de lage jaake ki ho jande aa ja actually in the recently sab to vadda jehda check sade vallon sign kita gaya siga oh hega si jehde apne license plate sticker on de takriban 1 billion dollar de lage jaake jehda wapas taxpayer nu jana paisa sign kita gaya siga. So that's those are two of the biggest in the recent transit projects and valta jehde license plate sticker.
So billion dollar da check pravmi sarkariya ji vallon sign kita gaya jehde ਜਿਹੜੇ ਲੋਕਾਂ ਨੂੰ ਚੈੱਕ ਵਾਪਸ ਜਾਣੇ ਆ ਉਹਦੇ ਤੇ ਤਾਂ ਨਹੀਂ ਤੁਹਾਡੇ ਸਾਈਨ ਹੁੰਦੇ ਕਿ ਤੁਹਾਡਾ ਸਾਈਨ ਹੁੰਦਾ ਜਿਹੜਾ ਮਿਨਿਸਟਰੀ ਨੂੰ ਜਾਣਾ ਜਿਹੜੇ ਅੱਗੇ ਉਹਨਾਂ ਨੇ ਗਾਹ ਵੰਡਣੇ ਨੇ ਉਹਦੇ ਤੇ ਇੱਕ ਤੇ ਹੁੰਦੇ ਆ, ਸਾਰਿਆਂ ਤੇ ਤਾਂ ਨਹੀਂ ਹੁੰਦੇ ਗੇ?
ਹਾਂਜੀ ਨਹੀਂ, ਇੱਕੋ ਤੇ ਹੁੰਦੇ ਆ ਜੀ, ਜਿਹੜੀ ਅਪਰੂਵਲ ਅਫੀਸ਼ਲ ਅਪਰੂਵਲ ਜਿਹੜੀ ਹੁੰਦੀ ਹੈ ਮਿਨਿਸਟਰੀਜ਼ ਨੂੰ ਉਹ ਸਾਡੇ ਵੱਲੋਂ ਕੀਤੀ ਜਾਂਦੀ ਹੈ, ਉਹ ਤੋਂ ਬਾਅਦ ਜਿਹੜੇ ਹੈਗੇ ਆ ਉਹ ਨੋਰਮਲ ਪ੍ਰੋਸੈਸ ਜਿਹੜੇ ਗਵਰਨਮੈਂਟ ਦੇ ਰਾਹੀਂ ਵਾਪਸ ਟੈਕਸਪੇਅਰ ਨੂੰ ਜਾਓਗੇ ਉਹ ਉੱਦਾਂ ਹੋਊਗੇ।
ਸੋ ਜਿਹੜੇ ਮਿਨਿਸਟਰੀ ਨੂੰ ਪੂਰੇ ਜਿੰਨਾ ਪੈਸਾ ਜਾਂਦਾ ਉਹਦੇ ਤੇ ਤੁਹਾਡੇ ਸਾਈਨ ਹੋ ਕੇ ਲਓ ਜੀ ਆ ਲਓ ਇੱਕ ਬਿਲੀਅਨ ਡਾਲਰ ਤੁਹਾਨੂੰ ਦਿੱਤਾ, ਇੰਨੇ 100 million ਇਹਨੂੰ, ਇੰਨੇ 100 million ਇਹਨੂੰ। ਸੋ ਉਹਦੇ ਲਈ ਸਾਨੂੰ ਮਾਣ ਦੀ ਗੱਲ ਹੈ ਕਿ ਤੁਹਾਡੇ ਪ੍ਰਮੁੱਖ ਸਰਕਾਰੀਆ ਜੀ ਜਿਹੜੇ ਸਾਈਨ ਕਰਕੇ ਇਹਨਾਂ ਦੇ ਸਾਈਨਾਂ ਤੋਂ ਬਿਨਾਂ ਗੱਲ ਅੱਗੇ ਨਹੀਂ ਤੁਰਦੀਗੀ। ਸੋ ਦਿਸ ਇਜ਼ ਹਾਓ ਇੰਪੋਰਟੈਂਟ ਹਿਜ਼ ਪੋਰਟਫੋਲੀਓ ਇਜ਼ ਇਨ ਅੰਟਾਰੀਓ ਗਵਰਨਮੈਂਟ। ਪ੍ਰੈਜੀਡੈਂਟ ਆਫ ਦਾ ਟ੍ਰੈਜਰੀ ਬੋਰਡ ਨੇ ਪ੍ਰਮਿਤ ਸਰਕਾਰੀਆ ਜੀ ਔਰ ਅੰਟਾਰੀਓ ਸਰਕਾਰ ਵੱਲੋਂ ਵੀ, ਆਈ ਥਿੰਕ ਫੋਰਡ ਗਵਰਨਮੈਂਟ ਵੱਲੋਂ ਵੀ ਇਹ ਮਾਣ ਦਿੱਤਾ ਗਿਆ ਆ, ਕਮਿਊਨਿਟੀ ਨੂੰ ਵੀ ਮਾਣ ਦਿੱਤਾ ਗਿਆ ਆ। ਪ੍ਰਮਿਤ ਸਰਕਾਰੀਆ ਉਹਦਾ ਵੀ ਜੇ ਗੱਲ ਕਰੀਏ ਕਿਸੇ ਪਾਸਿਓਂ ਲਿਆਕਤ ਤੋਂ ਘੱਟ ਨਹੀਂ ਗਏ, ਬੜੇ ਅੱਛੇ ਲੋਇਰ ਰਹੇ ਨੇ ਅਤੇ ਹੁਣ ਇਸ ਲੈਵਲ ਦੇ ਉੱਤੇ ਤੁਹਾਨੂੰ ਸਰਵ ਕਰ ਰਹੇ ਨੇ। ਪ੍ਰਮਿਤ ਸਰਕਾਰੀਆ ਜੀ ਆਪਣੇ ਪਾਸ ਸਮਾਂ ਥੋੜ੍ਹਾ ਹੈ, ਅੱਜ ਮੈਂ ਤੁਹਾਡੇ ਨਾਲ ਜਿਹੜੇ ਹਾਊਸਿੰਗ ਦੀ ਗੱਲ ਕਰਨੀ ਚਾਹੁੰਦਾ ਸੀਗਾ, ਪਰ ਆਈ ਅੰਡਰਸਟੈਂਡ ਕਿ ਹਲੇ ਪ੍ਰੀਮੀਅਰ ਸਾਹਿਬ ਉਸ ਦੇ ਉੱਤੇ ਬੋਲੇ ਨਹੀਂ ਗਏ ਅਤੇ ਸਟਿਲ ਅੰਡਰ ਇੰਬਾਰਗੋ, ਅਤੇ ਉਹਦੇ ਲਈ ਨਾ ਤੁਸੀਂ ਨਾ ਮੈਂ ਹਰੇ ਕੋਈ ਡਿਟੇਲ 'ਚ ਗੱਲ ਨਹੀਂ ਕਰ ਸਕਦੇ ਕਿ ਜਿੰਨਾ ਚਿਕਰ ਪ੍ਰੀਮੀਅਰ ਉਸ ਦੇ ਉੱਤੇ ਪੂਰਾ ਡਿਟੇਲ 'ਚ ਬੋਲ ਹੀ ਦਿੰਦੇ ਗੇ। ਉਸ ਤੋਂ ਬਾਅਦ ਮੀਡੀਆ ਨੂੰ ਵੀ ਜਿਹੜੀ ਇੰਬਾਰਗੋ ਆ ਉਦੋਂ ਚੱਕਦੇ ਨੇ। ਮੈਂ ਇੱਥੇ ਵੀ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਕਈ ਵਾਰੀ ਸਾਨੂੰ ਗਵਰਨਮੈਂਟ ਵੱਲੋਂ ਈਮੇਲ ਭੇਜ ਦਿੱਤੀ ਜਾਂਦੀ ਹੈ ਕਿ ਆਹ ਇਨਫੋਰਮੇਸ਼ਨ ਆ, ਆਹ ਐਲਾਨ ਹੁੰਦਾ ਆ, ਅਤੇ ਉਸ 'ਤੇ ਐਮਬਾਰਗੋ ਲਾਈ ਜਾਂਦੀ ਹੈ ਕਿ ਅਤੇ ਬੈਨ ਹੈ ਕਿ ਜਦ ਤੱਕ ਪ੍ਰੀਮੀਅਰ ਬੋਲ ਨਹੀਂ ਲੈਂਦਾ ਉਦੋਂ ਤੱਕ ਨਾ ਤੁਸੀਂ ਇਸ ਨੂੰ ਆਪਣੇ ਪ੍ਰੈਪਰੇਸ਼ਨ ਕਰ ਲਓ, ਇਹ 'ਤੇ ਸਵਾਲ ਜਵਾਬ ਤਿਆਰ ਕਰ ਲਓ, ਇਹਨੂੰ ਸਾਰੀ ਨੂੰ ਸਮਝ ਲਵੋ, ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਸ ਦੇ ਉੱਤੇ ਗੱਲ ਕਰ ਸਕਦੇ ਹੋ। ਜੇ ਤੁਸੀਂ ਇਸ ਦੀ ਉਲੰਘਣਾ ਕਰਦੇ ਹੋ ਤਾਂ ਫਿਰ ਤੁਹਾਨੂੰ ਉਸ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ। ਸੋ ਮੈਂ ਉਸ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਜਦ ਤੱਕ ਪ੍ਰੀਮੀਅਰ ਨਹੀਂ ਬੋਲਦੇ ਗਏ ਇਸ ਦੇ ਉੱਤੇ। ਪ੍ਰਮਿਤ ਜੀ, ਕਦੋਂ ਕੁ ਇਸ ਦਾ ਐਲਾਨ ਹੋਵੇਗਾ, ਕਦੋਂ ਕੁ ਜਿਹੜੀ ਨਵੀਂ ਪਾਲਿਸੀ ਆ ਹਾਊਸਿੰਗ ਦੀ, ਕਿੰਨੇ ਵਜੇ ਪ੍ਰੀਮੀਅਰ ਨੇ ਇਸ ਦੇ ਉੱਤੇ ਬੋਲਣਾ ਆ? ਹੈਲੋ
ਹੈਲੋ ਸੋਰੀ ਜੀ, ਹਾਂਜੀ ਅੱਜ ਹੀ ਇਸ ਦੇ ਸੋਰੀ ਉਹ ਕੱਟਿਆ ਗਿਆ ਸੀ, ਇਸ ਦੇ ਵਿੱਚ ਅੱਜ ਹੀ ਆਪਣੀ ਬਹੁਤ ਛੇਤੀ ਅਨਾਊਂਸਮੈਂਟ ਆ ਰਹੀ ਹੈ ਹਾਊਸਿੰਗ ਦੇ ਵਿੱਚ। ਇਸ ਦੇ ਵਿੱਚ ਇੱਕ ਰੈਕਮੈਂਡੇਸ਼ਨ ਜਿਹੜੀ ਸੀਗੀ ਕਾਫੀ ਜਿਹੜੇ ਲੀਡਰ ਇੰਡਸਟਰੀ ਦੇ ਹੈਗੀ, ਉਹਨਾਂ ਨੇ ਦਿੱਤੀ ਸੀ ਸਾਨੂੰ, ਉਸ ਦੇ ਉੱਤੇ ਜੋ ਰੈਕਮੈਂਡੇਸ਼ਨ ਪੇਸ਼ ਕੀਤੀਆਂ ਉਹਨਾਂ ਨੂੰ ਸਾਰੀਆਂ ਨੂੰ ਅਸੀਂ ਸਟੱਡੀ ਕਰਕੇ ਅੱਜ ਆਪਣਾ ਪਲਾਨ ਲਿਆਵਾਂਗੇ
ਤੇ ਉਸ ਤੋਂ ਬਾਅਦ ਫਿਰ ਅਨਾਊਂਸਮੈਂਟ ਹੋਵੇਗੀ। ਕੱਲ ਨੂੰ ਆਪਾਂ ਡਿਟੇਲ ਦੇ ਵਿੱਚ ਇਸ ਸੋਤੇ ਦੇ ਨਾਲ ਸਾਂਝੀ ਕਰ ਦਾਂਗੇ, ਜਾਂ ਫਿਰ ਸ਼ਾਮ ਨੂੰ ਹੋਰ ਜੇ ਕਿਸੇ ਮੀਡੀਆ ਨੇ ਚਾਹਿਆ ਤੇ ਇਹਨਾਂ ਨਾਲ ਗੱਲ ਕੀਤੀ ਜਾ ਸਕਦੀ ਹੈ। ਪਰ ਜਿੰਨੀ ਦੇਰ ਤੱਕ ਅਫੀਸ਼ੀਅਲ ਤੌਰ ਦੇ ਉੱਤੇ ਗਵਰਨਮੈਂਟ ਵੱਲੋਂ ਉਸਦਾ ਐਲਾਨ ਨਹੀਂ ਕੀਤਾ ਜਾਂਦਾ, ਉਨੀ ਦੇਰ ਤੱਕ ਸਟਿਲ ਅੰਡਰ ਇੰਬਾਰਗੋ, ਅਸੀਂ ਉਸ ਦੇ ਉੱਤੇ ਗੱਲ ਨਹੀਂ ਕਰ ਸਕਦੇ ਗੇ। ਸੋ ਪ੍ਰਮਿਤ ਜੀ, ਇਨ ਦਾ ਮੀਨ ਟਾਈਮ ਐਜ਼ ਯੂ ਆਰ ਵਿਦ ਮੀ, ਅਤੇ ਕੁਝ ਦੋ ਤਿੰਨ ਸਵਾਲ ਮੈਂ ਤੁਹਾਨੂੰ ਕਰਨੇ ਚਾਹਾਂਗਾ ਜਿਹੜੇ ਕੁਇਕਲੀ ਦੋ ਸਵਾਲ ਮੈਨੂੰ ਸਾਡੇ ਸੋਤਿਆਂ ਵੱਲੋਂ ਆਏ ਆ। ਤਾਂ ਪਹਿਲਾਂ ਤਾਂ ਇੱਕ ਉਸ ਹਫ਼ਤੇ ਸੀਗਾ ਯੂਨੀਵਰਸਿਟੀ ਦੇ ਸਟੂਡੈਂਟਸ ਦੀ ਗ੍ਰਾਂਟਸ, ਕਹਿੰਦੇ ਕਿ ਅੰਟਾਰੀਓ ਸਰਕਾਰ ਵੱਲੋਂ ਸਕ੍ਰੈਪ ਕਰ ਦਿੱਤੀ ਗਈ ਹੈ, ਅਤੇ ਉਹ ਕਦੋਂ ਕੁ ਮੁੜ ਕੇ ਬਹਾਲ ਕਰਨੀ ਹੈ? ਮੇਰੇ ਧਿਆਨ ਦੇ ਵਿੱਚ ਕੋਈ ਐਸੀ ਖਬਰ ਨਹੀਂ ਹੈ ਕਿ ਜਿੱਥੇ ਅੰਟਾਰੀਓ ਗਵਰਨਮੈਂਟ ਨੇ ਸਕ੍ਰੈਪ ਕੀਤੀ ਹੋਵੇ, ਇਹਦੇ ਬਾਰੇ ਕੋਈ ਦੱਸਣਾ ਚਾਹੋਗੇ?
ਹਾਂਜੀ, ਨਹੀਂ, ਇਸ ਦੇ ਵਿੱਚ ਉਸ ਹਿਸਾਬ ਦਾ ਕੋਈ ਸਕ੍ਰੈਪ ਨਹੀਂ ਕੀਤਾ ਗਿਆ ਜੀ, ਜਿਵੇਂ ਕਿ ਪਿਛਲੇ ਸਾਲ ਦੋ ਸਾਲ ਜਦੋਂ ਵੀ ਚੱਲਦਾ ਆ ਰਿਹਾ ਉਸੇ ਤਾਂ ਹੀ ਚੱਲਦਾ ਆ ਰਿਹਾ। ਐਕਚੁਲੀ ਕੱਲ ਅਸੀਂ ਇੱਕ ਨਵਾਂ ਇਨਸੈਂਟਿਵ ਪ੍ਰੋਗਰਾਮ ਜਿਹੜਾ ਹੈਗਾ ਰਿਲੀਜ਼ ਕੀਤਾ ਸੀ ਵੀ ਜਿਹੜੇ ਨਰਸਿੰਗ ਦੇ ਵਿੱਚ ਹੈਗੇ ਆ ਜਾਂ ਉਹਨਾਂ ਦੇ ਸਟੂਡੈਂਟਸ ਆ ਜਾਂ ਉਹਨਾਂ ਨਰਸਿੰਗ ਵਿੱਚ ਜਾਣਾ ਉਹਨਾਂ ਦੀ ਜਿਹੜੀ ਟਿਊਸ਼ਨ ਹੈਗੀ ਆ ਤਕਰੀਬਨ 1500 ਨਰਸਿਸ ਦੀ ਟਿਊਸ਼ਨ ਜਿਹੜੀ ਉਹ ਮਾਫ਼ ਕੀਤੀ ਜਾਊਗੀ ਜੇ ਉਹ ਹਾਈ ਪ੍ਰਾਇਓਰਟੀ ਨੇਬਰਹੁੱਡ ਜਿੱਥੇ ਲੈਕ ਆਫ ਨਰਸਿਸ ਹੈਗੀਆਂ ਉੱਥੇ ਜਾ ਕੇ 2 ਸਾਲ ਦੀ ਕਮਿਟਮੈਂਟ ਕਰ ਦੇਣ ਸੋ ਵੀ ਆਰ ਇਨਵੈਸਟਿੰਗ ਮੋਰ ਇਨ ਟੂ ਐਜੂਕੇਸ਼ਨ ਐਂਡ ਟ੍ਰਾਈਂਗ ਟੂ ਗੈਟ ਆਰ ਵਰਕ ਫੋਰਸ ਅਪ ਟੂ ਡੇਟ ਸੋ ਇਹੋ ਜਿਹੀ ਕੋਈ ਗੱਲ ਨਹੀਂ
ਜੀ ਸੈਕਿੰਡ ਕੁਐਸਚਨ ਵਾਜ਼ ਔਨ ਏਅਰ ਬ੍ਰੇਕਸ ਕੁਇਕਲੀ ਉਸ ਤੋਂ ਬਾਅਦ ਮੈਂ ਅਮਰਜੋਤ ਹੁਣੀ ਇਹ ਮੁੱਛ ਲੈ ਕੇ ਆਇਆ ਸੀ ਮੈਂ ਉਹਨਾਂ ਨਾਲ ਗੱਲ ਕਰਨੀ ਚਾਹਾਂਗਾ ਡਿਟੇਲ ਦੇ ਵਿੱਚ ਤੁਸੀਂ ਇਸ ਨੂੰ ਕੋਈ ਅਪਡੇਟ ਕਰਨਾ ਚਾਹੋ
ਹਾਂਜੀ ਇਸ ਦੇ ਵਿੱਚ ਏਅਰ ਬ੍ਰੇਕਸ ਦਾ ਬਹੁਤ ਵੱਡਾ ਇਸ਼ੂ ਆ ਖਾਸ ਕਰਕੇ ਆਈ ਨੋ ਟਰੱਕਿੰਗ ਇੰਡਸਟਰੀ ਨੇ ਕਾਫੀ ਸਾਡੇ ਨਾਲ ਇਸ ਦੇ ਉੱਤੇ ਗੱਲਬਾਤ ਕੀਤੀ ਹੈਗੀ ਆ ਇਸ ਦਾ ਜੋ ਸਟਰਕਚਰਲ ਜੋ ਪ੍ਰੋਸੈਸ ਆ ਸਭ ਚੱਲ ਰਿਹਾ ਜਿਵੇਂ ਕਿ ਅਮਰਜੋਤ ਭਾਜੀ ਨੇ ਆਪਣੇ ਲੈਜਿਸਲੇਚਰ ਵਿੱਚ ਵੀ ਇਹ ਲਿਆਂਦਾ ਸੀਗਾ ਇਸ਼ੂ ਸੋ ਜਦੋਂ ਵੀ ਇਹਦੀ ਹੋਰ ਕੋਈ ਆਪਣੀ ਅਪਡੇਟ ਆਊਗੀ ਪ੍ਰੋਸੈਸ ਵਿੱਚ ਚੱਲ ਰਿਹਾ ਕੰਸਲਟੇਸ਼ਨ ਚੱਲ ਰਹੀ ਇਹਦੇ ਉੱਤੇ ਉਦੋਂ ਹੀ ਅਸੀਂ ਆਪਾਂ ਨੂੰ ਅਪਡੇਟ ਕਰਕੇ ਇਸ ਚੀਜ਼ ਉੱਤੇ ਦੱਸਾਂਗੇ ਬਟ ਇਹ ਬਹੁਤ ਵੱਡਾ ਇਸ਼ੂ ਅਸੀਂ ਇਸ ਚੀਜ਼ ਨੂੰ ਮੰਨਦੇ ਹਾਂ ਤੇ ਇਹਦਾ ਕੋਈ ਜ਼ਰੂਰ ਹੱਲ ਲੱਭ ਕੇ ਆਵਾਂਗੇ
ਪ੍ਰਮਿਤ ਦੋ ਗੱਲਾਂ ਮੈਂ ਤੁਹਾਡੇ ਨਾਲ ਹੋਰ ਕਰਨੀਆਂ ਚਾਹਾਂਗਾ ਜਿਹੜੀਆਂ ਰੀਸੈਂਟਲੀ ਤੁਹਾਡੇ ਵੱਲੋਂ ਕੀਤੀਆਂ ਗਈਆਂ ਇੱਕ ਤਾਂ ਬ੍ਰੈਂਪਟਨ ਵੈਸਟ ਦੇ ਵਿੱਚ ਐਮ ਜ਼ੈਡ ਓ ਦੇ ਅੰਡਰ ਤੁਸੀਂ ਨਵਾਂ ਜਿਹੜਾ ਉੱਥੇ ਪੁਲਿਸ ਸਟੇਸ਼ਨ ਬਣਨਾ ਉਹ ਇੱਕ ਪ੍ਰਾਪਤੀ ਕਹਾਂਗਾ ਮੈਂ ਤੁਹਾਡੀ ਅਮਰਜੋਤ ਹੋਣਾ ਦੀ ਅਤੇ ਤੁਸੀਂ ਦੋਵਾਂ ਨੇ ਬ੍ਰੈਂਪਟਨ ਦੇ ਲਈ ਡਟ ਕੇ ਕੰਮ ਕੀਤਾ ਆ ਅਤੇ ਉਸ ਤੋਂ ਬਾਅਦ ਇੱਕ ਐਮ ਜ਼ੈਡ ਓ ਦੇ ਅੰਡਰ ਤੁਸੀਂ ਜਿਹੜਾ ਸਕੂਲ ਹੈ ਕੈਸਲਮੋਰ ਦੇ ਏਰੀਏ 'ਚ ਹਾਈਵੇ 50 ਐਂਡ ਕੰਟਰੀ ਸਾਈਡ ਤੋਂ ਅੱਗੇ ਜਾ ਕੇ ਹਾਈਵੇ 50 ਤੋਂ ਪਹਿਲਾਂ ਜਿਹੜੀ ਜਗ੍ਹਾ ਤੁਸੀਂ 10 ਏਕੜ ਦੇ ਉੱਤੇ ਪਰਮਿਸ਼ਨ ਦਿੱਤੀ ਹੈ ਜਿਹੜਾ ਖਾਲਸਾ ਸਕੂਲ ਬਣਾਉਣ ਦੇ ਲਈ ਅਤੇ ਨਾਲ ਦੀ ਨਾਲ ਗੁਰਦੁਆਰਾ ਸਾਹਿਬ ਦੇ ਲਈ ਇਹ ਦੋ ਤੁਹਾਡੇ ਵੱਡੀਆਂ ਪ੍ਰਾਪਤੀਆਂ ਨੇ ਮੈਂ ਕਹਾਂਗਾ ਇਹ ਤੋਂ ਇਲਾਵਾ ਜਿਹੜਾ ਬ੍ਰੈਂਪਟਨ ਦੇ ਲਈ ਤੁਸੀਂ ਸੈਕਿੰਡ ਹਾਸਪਿਟਲ ਦੀ ਪਲੈਨਿੰਗ ਤੁਸੀਂ ਆਲਰੇਡੀ ਦੱਸ ਚੁੱਕੇ ਮੇਰੇ ਕੋਲ ਸਮਾਂ ਥੋੜ੍ਹਾ ਰਹਿ ਗਿਆ ਇਸ ਲਈ ਮੈਂ ਇਹਨਾਂ ਦੀ ਕੋਈ ਐਡਵੋਕੇਸੀ ਨਹੀਂ ਕਰ ਰਿਹਾ ਹੈਗਾ ਇਹ 3-4 ਮੁੱਦੇ ਨੇ ਤੁਸੀਂ ਕੁਇਕਲੀ ਇਹਨਾਂ ਦੇ ਉੱਤੇ ਦੱਸ ਦਿਓ ਆਪਣੇ ਪਾਸ ਮਿੰਟ 2.5 ਨੇ ਇਸ ਸਮੇਂ
ਹਾਂਜੀ ਇਸ ਦੇ ਵਿੱਚ ਜਿਹੜੇ ਐਮ ਜ਼ੈਡ ਓ ਕੀਤੇ ਜਾਂਦੇ ਇਹ ਇੱਕ ਅਪਰੂਵਲ ਪ੍ਰੋਸੈਸ ਜਿਸ ਨੂੰ ਜਿੱਦਾਂ ਆਪਾਂ ਹਾਊਸਿੰਗ ਨੂੰ ਪਤਾ ਜਿਸ ਵਿੱਚ ਬਹੁਤ ਲੰਮਾ ਸਮਾਂ ਲੱਗ ਜਾਂਦਾ ਆਪਾਂ ਨੂੰ ਚੀਜ਼ ਨੂੰ ਬਿਲਡ ਕਰਨ ਨੂੰ ਅਪਰੂਵਲਸ ਕਰਨ ਨੂੰ ਜਿਹੜਾ ਐਮ ਜ਼ੈਡ ਓ ਪ੍ਰੋਸੈਸ ਹੈਗਾ ਸੀ ਉਸ ਚੀਜ਼ ਨੂੰ ਯੂਜ਼ ਕਰਦੇ ਹਾਂ ਜਿਸ ਦੇ ਵਿੱਚ ਕਮਿਊਨਿਟੀ ਨੂੰ ਕੋਈ ਬੈਨੀਫਿਟ ਹੋਵੇ ਸੋ ਜਿਵੇਂ ਕਿ ਪੁਲਿਸ ਸਟੇਸ਼ਨ ਦਾ ਬਹੁਤ ਵੱਡਾ ਬੈਨੀਫਿਟ ਉੱਥੇ ਸ਼ਾਇਦ 4-5 ਸਾਲ ਅਪਰੂਵਲ ਮਿਲਦਿਆਂ ਨੂੰ ਲੱਗ ਜਾਣ ਪਰ ਅਸੀਂ ਉਸ ਦੇ ਉੱਤੇ ਐਕਸਪੈਡਾਈਟਡ ਅਪਰੂਵਲ ਦਿੱਤੀ ਆ ਗੁਰਦੁਆਰਾ ਸਾਹਿਬ ਅਤੇ ਜਿੱਥੇ ਉਹ ਬਹੁਤ ਵੱਡਾ ਸਕੂਲ ਇੱਕ ਬਣ ਰਿਹਾ ਉੱਥੇ ਵੀ ਇਹੀ ਸੀਗੇ ਕਿਉਂਕਿ ਰੀਜਨ ਅਪੀਲ ਵੱਲੋਂ ਉੱਥੇ ਕਾਫੀ ਮੁਸ਼ਕਲ ਆ ਰਹੀ ਸੀਗੀ ਉਹ 10 ਸਾਲ ਦੇ ਲਈ ਆਲਮੋਸਟ ਉਹ ਪਲੈਨਿੰਗ ਪ੍ਰੋਸੈਸ ਵਿੱਚ ਜਾ ਰਿਹਾ ਸੀ ਜਿਸ ਦੇ ਵਿੱਚ ਉਹਨਾਂ ਨੂੰ ਕੋਈ ਅਪਰੂਵਲ ਨਹੀਂ ਸੀ ਮਿਲ ਚੁੱਕੀ ਸੋ ਜਿੱਥੇ ਕੋਈ ਵਧੀਆ ਕਮਿਊਨਿਟੀ ਦਾ ਪ੍ਰੋਜੈਕਟ ਸੀਗਾ ਅਸੀਂ ਉੱਥੇ ਉਹ ਐਮਜ਼ੈਡ ਓ ਦੇ ਯੂਜ਼ ਕਰਕੇ ਇਸ ਚੀਜ਼ ਨੂੰ ਵਧਾਇਆ ਸੀਗਾ ਅਤੇ ਨਾਲ ਹੀ ਜਿਹੜੀ ਬ੍ਰੈਂਪਟਨ ਦੀ ਹੈਲਥ ਕੇਅਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਐਬਸੋਲੂਟਲੀ ਸਾਡੀ ਗਵਰਨਮੈਂਟ ਪਹਿਲੀ ਗਵਰਨਮੈਂਟ ਆ ਜਿਨ੍ਹਾਂ ਨੇ ਇਸ ਚੀਜ਼ ਨੂੰ ਕਮਿਟ ਕੀਤਾ 10 ਸਾਲ ਦੇ ਵਿੱਚ ਅਸੀਂ ਤਕਰੀਬਨ 50 ਪ੍ਰੋਜੈਕਟ ਜਿਹੜੇ ਹਸਪਤਾਲਾਂ ਦੇ ਕਰ ਰਹੇ ਹਾਂ ਉਸ ਦੇ ਵਿੱਚ ਬ੍ਰੈਂਪਟਨ ਪ੍ਰੋਜੈਕਟ ਇਜ਼ ਵਨ ਆਫ ਦ ਫਰਸਟ ਵਨਸ ਸ਼ਵਲਸ ਇਨ ਦ ਗਰਾਊਂਡ ਓਵਰ $22 billion ਜੋ ਕਿ ਲੰਬੇ ਸਮੇਂ ਤੋਂ ਹੈਲਥ ਕੇਅਰ ਕਪੈਸਿਟੀ ਹੈਲਥ ਕੇਅਰ ਬੈਡ ਜਿਹੜੇ ਸਾਡੇ ਪ੍ਰੋਵਿੰਸ ਨੂੰ ਨਹੀਂ ਮਿਲੇ ਪ੍ਰੀਮੀਅਰ ਫੋਰਡ ਐਂਡ ਸਾਡੀ ਗਵਰਨਮੈਂਟ ਵੱਲੋਂ ਖਾਸ ਕਰਕੇ ਇਨ ਏਰੀਆਜ਼ ਲਾਈਕ ਬ੍ਰੈਂਪਟਨ ਵਧਾਈ ਜਾਊਗੀ ਆਪਣੀ ਕਪੈਸਿਟੀ ਮੋਰ ਹਾਸਪਿਟਲ ਬੈਡਸ ਬੈਟਰ ਹੈਲਥ ਕੇਅਰ ਐਂਡ ਨਿਊ ਮੈਡੀਕਲ ਸਕੂਲ ਵੀ ਜਿੱਥੇ ਨਵੇਂ ਹਾਸਪਿਟਲ ਵੀ ਬਣ ਰਹੇ ਉੱਥੇ ਨਵਾਂ ਪਹਿਲਾ ਨਵਾਂ ਮੈਡੀਕਲ ਸਕੂਲ ਜੀ ਟੀ ਏ ਦੇ ਵਿੱਚ ਬ੍ਰੈਂਪਟਨ ਚ ਬਣੂਗਾ ਜਿਸ ਦੇ ਵਿੱਚ ਆਪਾਂ ਨੂੰ ਬ੍ਰੈਂਪਟਨ ਦੇ ਸਟੂਡੈਂਟਸ ਬ੍ਰੈਂਪਟਨ ਵਿੱਚ ਰਹਿ ਕੇ ਡਾਕਟਰੀ ਕਰਕੇ ਉਸ ਦੇ ਨਾਲ ਸਿਟੀ ਨੂੰ ਵੀ ਬਹੁਤ ਬੈਨੀਫਿਟ ਹੋਊਗਾ ਕਿਉਂਕਿ ਸਭ ਤੋਂ ਟਾਪ ਦੇ ਰਿਸਰਚਰਸ ਜਿਹੜੇ ਹੈਗੇ ਆ ਉਹ ਸਾਡੇ ਇੱਥੇ ਹਾਸਪਿਟਲਾਂ ਵਿੱਚ ਆ ਕੇ ਕੰਮ ਕਰੂਗੇ ਸੋ ਬਿਗ ਚੇਂਜ ਫਾਰ ਹੈਲਥ ਕੇਅਰ
ਥੈਂਕ ਯੂ ਸੋ ਮਚ ਦੈਟਸ ਵਾਈ ਆਈ ਵਾਸ ਆਸਕਿੰਗ ਪੁਸ਼ਿੰਗ ਯੂ ਫਾਰ 8:45 ਇੰਟਰਵਿਊ ਹੁਣ ਸਮਾਂ ਮੁੱਕ ਜਾਂਦਾ ਮੇਰੇ ਪ੍ਰੋਗਰਾਮ ਦਾ ਸੋ ਇਸ ਲਈ ਮੈਂ ਹੋਰ ਕੁਐਸਚਨ ਆਨਸਰ ਤੁਹਾਨੂੰ ਨਹੀਂ ਕਰ ਸਕਦਾ ਹੈਗਾ ਫਿਰ ਕਿਸੇ ਦਿਨ ਆਪਾਂ 8:45 ਦੇ ਉੱਤੇ ਗੱਲਬਾਤ ਕਰਾਂਗੇ ਥੈਂਕ ਯੂ ਸੋ ਮਚ ਪ੍ਰਮੇ ਜੀ
ਥੈਂਕ ਯੂ
ਧੰਨਵਾਦ ਜੀ ਦਿਓ ਅੱਗੇ ਫਿਰ ਮਿਲਣ ਦੀ ਉਮੀਦ ਦੇ ਨਾਲ ਸਤਿ ਸ੍ਰੀ ਅਕਾਲ
The views expressed on the preceding program may not necessarily be those of the owner or management of WTOR radio station.
From helmets to sunscreen, we do everything we can to keep our kids safe. So, how can the COVID-19 vaccine help protect them? COVID-19 vaccines can help keep children safe from severe illness and potential long-term effects of the virus. Millions of children in Canada and around the world have already been safely vaccinated. Help protect your child. Book their appointment at canada.ca/COVID-vaccine. A message from the Government of Canada.
ਇਸ ਸਪਰਿੰਗ ਦੇ ਮੌਸਮ ਦੇ ਵਿੱਚ ਤੁਸੀਂ ਆਪਣੇ ਬੈਕਯਾਰਡ ਦੇ ਵਿੱਚ ਸਬਜ਼ੀਆਂ ਭਾਜੀਆਂ ਲਾਉਣੀਆਂ ਚਾਹੁੰਦੇ ਹੋ, ਫੁੱਲ ਬੂਟੇ ਲਾਉਣੇ ਚਾਹੁੰਦੇ ਹੋ, ਕਿਉਂਕਿ ਹੁਣ ਆ ਗਿਆ ਹੈ ਲੋਜ਼ ਐਂਡ ਰੋਨਾ ਤੇ ਸਪੈਸ਼ਲ ਸਪਰਿੰਗ ਫੈਸਟੀਵਲ। ਤੁਸੀਂ ਲੋਜ਼ ਐਂਡ ਰੋਨਾ ਦੇ ਸਟੋਰਾਂ ਤੇ ਜਾਓ, 30% ਡਿਸਕਾਊਂਟ ਪਾਓ। ਮਾਰਕਮ, ਸਕਾਰਬਰੋ, ਬ੍ਰੈਂਪਟਨ ਦੇ ਕਿਸੇ ਵੀ ਸਟੋਰ ਦੇ ਵਿੱਚ ਤੁਸੀਂ ਜਾ ਸਕਦੇ ਹੋ, 30% ਡਿਸਕਾਊਂਟ ਲੈ ਸਕਦੇ ਹੋ। ਹਰੇਕ ਵੀਰਵਾਰ ਨੂੰ ਥਰਸਡੇ ਨੂੰ ਨਵੀਆਂ ਸੀਲਾਂ ਲਾਈਆਂ ਜਾਂਦੀਆਂ ਨੇ। ਅੱਜ ਹੀ ਆਪਣੇ ਲੋਜ਼ ਦੇ ਜਾਂ ਰੋਨਾ ਦੇ ਸਟੋਰਾਂ ਵਿੱਚ ਜਾਓ ਤੇ ਆਪਣੇ ਘਰੇ ਬਹਾਰ ਆਪਣੇ ਘਰ ਲਿਆਓ।
बैंक अल्फला पेश करता है रोशन डिजिटल अकाउंट। अब बैरूनी मुल्क मुकीम पाकिस्तानी ये अकाउंट फौरी डिजिटली खुलवा सकते हैं। अभी www.bankalfala.com विजिट करें, आज ही अपना रोशन डिजिटल अकाउंट खुलवाएं। इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अल्फला, रोशन मुस्तकबिल, डिजिटल पाकिस्तान।
ट्रकिंग कंपनियां लई विंडजर शहर च अपना ट्रक टर्मिनल खोलण दा सुनहरी मौका। 2024 च बन जा रहे नवे विंडजर डिट्रॉयट ब्रिज तो 20 मिनट दी दूरी ते हाईवे 401 दे बिल्कुल नेड़े ट्रक टर्मिनल दी जोनिंग वाले लॉट अवेलेबल ने। तेजी नाल तरक्की कर रहे इस इलाके च आउण वाले समय च काफी सारे वड्डे प्रोजेक्ट आ रहे ने ते हो सकदा तुहानू बाद च ट्रक टर्मिनल दी जोनिंग वाली इहो जिही जमीन वाजिब कीमतां ते ना मिले। मौके दा फायदा उठाओ ते हुणे कॉल करो चरणजीत बराड़ 6473008436 6473384
Boost your business's bottom line by adopting new digital strategies and technology.